ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
जे तुसी सोचदे हो कि कोई होर ए सोचदा है कि ओ थाडे तो वधिया है ਤਾਂ ਸ਼ਾਇਦ ਇਹ ਤੁਸੀਂ ਖੁਦ ਹੀ ਇਹ ਸੋਚਦੇ ਹੋ ਕਿ ਉਹ ਤੁਹਾਡੇ ਤੋਂ ਵਧੀਆ ਹੈ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਹਰਮਨ ਰੇਡੀਓ ਤੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ। ਮੈਂ ਅਮਰਦੀਪ ਕੌਰ ਮੈਲਬਨ ਸਟੂਡੀਓ ਤੋਂ ਅੱਜ ਦਾ ਇਹ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਲਹਿਰਾਂ ਪ੍ਰੋਗਰਾਮ ਅੱਜ ਸੋਮਵਾਰ ਵਾਲੇ ਦਿਨ ਇੱਕ ਵਾਰ ਫਿਰ ਮੈਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਈ ਹਾਂ ਤੇ ਹੈਰਾਨੀ ਥੋੜੀ ਜਿਹੀ ਜ਼ਰੂਰ ਵੱਡੀ ਹੋਣੀ ਹੈ ਪਰ ਹੈਰਾਨੀ ਵਾਲੀ ਕੋਈ ਗੱਲ ਨਹੀਂ ਜੀ। ਮਿੰਟੂ ਬਰਾੜ ਹੁਰੀ ਵੀ ਪ੍ਰੋਗਰਾਮ ਦੇ ਵਿੱਚ ਅੱਜ ਹਾਜ਼ਰੀ ਲਗਵਾਉਣਗੇ ਤੇ ਕਿਉਂਕਿ ਉਹਨਾਂ ਦੀ ਤਬੀਅਤ ਜਿਹੜੀ ਥੋੜੀ ਜਿਹੀ ਨਾਸਾਜ ਚੱਲ ਰਹੀ ਹੈ ਇਸੇ ਕਾਰਨ ਉਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਜਿਹੜੀ ਉਹ ਮੈਨੂੰ ਲਾਉਣੀ ਪੈ ਰਹੀ ਆ। ਸੋ ਅਸੀਂ ਉਹਨਾਂ ਨੂੰ ਲਵਾਂਗੇ ਖਬਰਾਂ ਵਾਲੇ ਸਿਲਸਿਲੇ ਦੇ ਵਿੱਚ। ਫਿਲਹਾਲ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਿਨ ਦੀ ਗੱਲ ਕਰੀਏ ਤਾਂ ਦਿਨ ਜਿਵੇਂ ਦੱਸਿਆ ਕਿ ਅੱਜ ਸੋਮਵਾਰ ਹੈ, ਸਾਲ 2017 ਦੇ ਫਰਵਰੀ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ ਤੇ ਦਾਨਕਸ਼ਾਹੀ ਸੰਵਤ 548 ਦੇ ਮਾਘ ਮਹੀਨੇ ਦੀ 24 ਤਰੀਕ ਹੈ। ਘੜੀਆਂ ਵੱਲ ਦੋਸਤੋ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਕਿ ਮੈਲਬਨ, ਸਿਡਨੀ ਤੇ ਕੈਨਬਰਾ ਦੇ ਵਿੱਚ ਇਸ ਵੇਲੇ 8:02 ਹੋ ਚੁੱਕੇ ਨੇ। ਐਡੀਲੇਡ ਦੇ ਵਿੱਚ 7:32 ਹੋਏ ਨੇ ਜੀ ਤੇ ਪਰਥ ਦੇ ਵਿੱਚ 5:02 ਹੋਏ ਨੇ ਤੇ ਬ੍ਰਿਸਬੇਨ ਦੇ ਵਿੱਚ ਇਸ ਵੇਲੇ 7:02 ਹੋਏ ਨੇ। ਸੋ ਇਹ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਮਾਂ ਚੱਲ ਰਿਹਾ ਤੇ ਤੁਹਾਡੇ ਸ਼ਹਿਰਾਂ ਵੱਲ ਵੀ ਆਉਂਦੇ ਆ ਪਰ ਉਸ ਤੋਂ ਵੀ ਪਹਿਲਾਂ ਅਸੀਂ ਆਪਣੇ ਗਵਾਂਢੀ ਮੁਲਕ ਦੀ ਗੱਲ ਕਰਦੇ ਹਾਂ। ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਇਸ ਵੇਲੇ 10:02 ਹੋ ਚੁੱਕੇ ਨੇ ਤੇ ਕੈਨੇਡਾ ਚਲੀਏ ਤਾਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਦਿਨ ਹੈਗਾ ਜੀ ਅੱਜ ਐਤਵਾਰ ਤੇ 5 ਫਰਵਰੀ ਦੀ ਬਾਅਦ ਦੁਪਹਿਰ ਚੱਲ ਰਹੀ ਹੈ, 1:02 ਹੋਏ ਨੇ ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਜੀ 5 ਫਰਵਰੀ ਦੀ, ਐਤਵਾਰ ਦੀ ਸ਼ਾਮ 4:03 ਉੱਥੇ ਹੋ ਚੁੱਕੇ ਆ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਵੀ ਬਾਅਦ ਦੁਪਹਿਰ ਪਰ ਸਮਾਂ ਜਿਹੜਾ ਜੀ ਉਹ ਵੱਖਰਾ ਵੈਨਕੂਵਰ ਨਾਲੋਂ ਉੱਥੇ 2:03 ਇਸ ਵੇਲੇ ਹੋਏ ਨੇ। USA ਦੇ ਲਾਸ ਏਂਜਲਸ ਸ਼ਹਿਰ ਦੇ ਵਿੱਚ 1:03 ਹੋਏ ਨੇ ਜੀ, ਵੈਨਕੂਵਰ ਵਾਲਾ ਹੀ ਸਮਾਂ ਲਾਸ ਏਂਜਲਸ ਦੇ ਵਿੱਚ 5 ਫਰਵਰੀ ਐਤਵਾਰ ਦਾ ਜਿਹੜਾ ਦੁਪਹਿਰ ਆ ਜੀ ਬਾਅਦ ਦੁਪਹਿਰ ਦਾ ਸਮਾਂ ਉੱਥੇ ਚੱਲ ਰਿਹਾ ਤੇ USA ਦੇ ਮਿਆਮੀ ਸ਼ਹਿਰ ਦੇ ਵਿੱਚ ਸ਼ਾਮ ਦੇ 4:03 ਹੋ ਚੁੱਕੇ ਨੇ ਤੇ ਚੀਨ ਦੇ ਵਿੱਚ ਹਾਂਗਕਾਂਗ ਦਾ ਸਮਾਂ ਜਿਹੜਾ ਜੀ ਉਹ ਇਸ ਵੇਲੇ 5:03 ਉੱਥੇ ਚੜ ਚੁੱਕੀ ਹੈ ਸੋਮਵਾਰ ਦੀ ਸਵੇਰ ਜਿਹੜੀ ਉਹ ਚੜੀ ਹੋਈ ਆ ਤੇ ਪੁਰਤਗਾਲ ਦੇ ਵਿੱਚ 9:03 ਰਾਤ ਦੇ ਹੋਏ ਨੇ 5 ਫਰਵਰੀ ਐਤਵਾਰ ਦੀ ਰਾਤ ਉੱਥੇ ਪਈ ਆ। ਇਟਲੀ ਦੇ ਵਿੱਚ 10:03 ਰਾਤ ਦੇ ਹੀ ਹੋਏ ਨੇ 5 ਫਰਵਰੀ ਯਾਨੀ ਐਤਵਾਰ ਦੀ ਰਾਤ ਉੱਥੇ ਵੀ ਚੱਲ ਰਹੀ ਹੈ। ਦੁਬਈ ਦੇ ਵਿੱਚ ਇਸ ਵੇਲੇ 1:04 ਹੋ ਚੁੱਕੇ ਨੇ ਯਾਨੀ ਉੱਥੇ 6 ਫਰਵਰੀ ਚੜ ਚੁੱਕੀ ਆ ਇੱਕ ਘੰਟਾ ਪਹਿਲਾਂ। ਸੋ ਦੋਸਤੋ ਭਾਰਤ ਚੱਲਦੇ ਆ ਤੇ ਭਾਰਤ ਦੇ ਵਿੱਚ ਇਸ ਵੇਲੇ 2:34 ਹੋਏ ਨੇ ਤੇ ਕਾਫੀ ਵੱਡਾ ਤੜਕਾ ਭਾਰਤ ਦੇ ਵਿੱਚ ਤੇ ਇੱਕ ਵਾਰ ਇਹੀ ਕਹਾਂਗੇ ਕਿ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਆਵਾਜ਼ ਦੇ ਇਸ ਸਫ਼ਰ ਦੇ ਵਿੱਚ ਹਰਮਨ ਰੇਡੀਓ ਦੇ ਇਸ ਮੰਚ ਤੇ ਲਹਿਰਾਂ ਪ੍ਰੋਗਰਾਮ ਦੇ ਰਾਹੀਂ ਸ਼ਾਮਲ ਹੁੰਦੇ ਹੋ ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫੇਰ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਨਾਲ ਅਰਦਾਸ ਦੁਆ ਇਹੀ ਹੈ ਕਿ ਤੁਹਾਡੀ ਹਰ ਘੜੀ ਤੁਹਾਡਾ ਹਰ ਪਲ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਦੇ ਨਾਲ ਬੀਤੇ ਭਰਪੂਰ ਹੋਵੇ। ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਤੇ ਵੀ ਗੱਲਬਾਤ ਕਰ ਲੈਂਦੇ ਹਾਂ। ਸੋ ਪ੍ਰੋਗਰਾਮ ਦੀ ਰੂਪਰੇਖਾ ਜਿਹੜੀ ਹੈ ਜੀ ਉਹ ਹਮੇਸ਼ਾ ਵਾਂਗ ਸੋਮਵਾਰ ਦੀ ਜਿਸ ਤਰ੍ਹਾਂ ਦੀ ਰੂਪਰੇਖਾ ਹੁੰਦੀ ਹੈ ਉਹੀ ਰਹੇਗੀ। ਪਹਿਲੇ ਹਿੱਸੇ ਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਤੇ ਕੁਝ ਜ਼ਰੂਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਅਸੀਂ ਕਾਲਸ ਲੈਣੀਆਂ ਤੇ ਬਹੁਤ ਛੇਤੀ ਅਸੀਂ ਜਿਹੜਾ ਟੋਪਿਕ ਆ ਉਹ ਮੈਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦੱਸੀਏ, ਨਹੀਂ ਤਾਂ ਤੁਸੀਂ ਕਿਸੇ ਵੀ ਮੁੱਦੇ ਦੇ ਉੱਤੇ ਜੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਸਕਦੇ ਹੋ। ਤੇ ਕਾਲ ਕਰਨ ਦੇ ਲਈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਨੰਬਰ ਹਮੇਸ਼ਾ ਵਾਂਗ ਹਰਮਨ ਰੇਡੀਓ ਤੇ ਜਦੋਂ ਤੁਸੀਂ ਕਾਲ ਕਰਦੇ ਹੋ ਲਗਾਉਂਦੇ ਹੋ, ਸੋ 2 ਲਗਾ ਕੇ 85-99-28-11 ਜਿਹੜਾ ਸਾਡਾ ਨੰਬਰ ਹੈ, ਤੁਸੀਂ ਇਸ ਨੰਬਰ ਤੇ ਕਾਲ ਸਾਨੂੰ ਕਰ ਸਕਦੇ ਹੋ। ਤੇ ਦੋਸਤੋ, ਇਸ ਤੋਂ ਇਲਾਵਾ ਗੀਤ ਸੰਗੀਤ ਦਾ ਸਿਲਸਿਲਾ ਜਿਹੜਾ ਜੀ ਪ੍ਰੋਗਰਾਮ ਦੇ ਵਿਚ ਚੱਲਦਾ ਰਹਿਣਾ, ਤੇ ਸਭ ਤੋਂ ਅਹਿਮ ਜਿਹੜੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਤੁਹਾਡੀਆਂ ਈਮੇਲਸ ਜਾਂ ਫਿਰ ਤੁਹਾਡੇ ਸੁਨੇਹੇ ਜਿਹੜੇ ਸਾਨੂੰ ਟੈਲੀਗ੍ਰਾਮ ਦੇ ਜ਼ਰੀਏ ਮਿਲਦੇ ਨੇ। ਸੋ ਟੈਲੀਗ੍ਰਾਮ ਨੰਬਰ ਸਾਡਾ ਉਹੀ ਹੈ ਜੀ 9175080144489, ਯਾਨੀ 91 ਲਗਾ ਕੇ 75080144499। ਤੇ ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਸਾਡਾ ਈਮੇਲ ਪਤਾ ਹੈ। ਸੋ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਵੀ ਲੈਂਦੇ ਰਹਾਂਗੇ, ਤੁਹਾਡੇ ਨਾਲ ਵਿਚਾਰਨ ਦੀ ਜਿਹੜੀ ਸਾਂਝਾ ਸੁਨੇਹਿਆਂ ਦੇ ਨਾਲ ਬਣੀ ਰਹੇਗੀ, ਤੇ ਨਾਲ ਹੀ ਨਾਲ ਤੁਹਾਡੀਆਂ ਕਾਲਸ ਦਾ ਸਿਲਸਿਲਾ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿਚ ਜਾਰੀ ਰੱਖਾਂਗੇ। ਸੋ ਫਿਲਹਾਲ ਆਪਾਂ ਪ੍ਰੋਗਰਾਮ ਦੇ ਵਿਚ ਸੰਗੀਤ ਤੋਂ ਸ਼ੁਰੂਆਤ ਕਰਦੇ ਆ। ਕੁਛ ਦੋਸਤ ਵੀ ਹਾਜ਼ਰੀ ਲਗਵਾ ਰਹੇ ਨੇ, ਉਹਨਾਂ ਨੂੰ ਆਪਾਂ ਜੀ ਆਇਆਂ ਕਹਿ ਦਿੰਨੇ ਆ, ਤੇ ਪਹਿਲਾਂ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਆ ਉਹ ਸੁਣਦੇ ਆ ਮਲਕੀਤ ਸਿੰਘ ਦੀ ਆਵਾਜ਼ ਦੇ ਵਿਚ।
ਹਮੇਸ਼ਾ
जी दोस्तों, मलकीत सिंह दी आवाज से तुसी प्रोग्राम दा पहला गीत सुन रहे सी, मिठा बोलिए हमेशा गल करिए सियाणी। बिलकुल जी, एक जुबान दा ही रस हुंदा जिहड़ा बहुत सारे लोकां नूं साडे नाल जोड़दा है। कई बार जुबान तो कुछ कौड़ा बोलिया सानू बहुतियां तो दूर भी कर दिंदा। सो कुछ जड़िया जिंदगी दे विच जड़िया अपनाईया हुई चीजा जां अपनाए हुए जड़े तजर्बे आ ਉਹ ਜੇ ਅਸੀਂ ਆਪੇ ਆਪੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਅਪਣਾਈਏ ਤਾਂ ਬਿਲਕੁਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਜਿਹੜਾ ਉਹ ਆ ਸਕਦਾ। ਸੋ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ, ਤੇ ਲਹਿਰਾਂ ਪ੍ਰੋਗਰਾਮ ਤੁਸੀਂ ਅੱਜ ਸੁਣ ਰਹੇ ਹੋ ਜੀ ਮੈਲਬਨ ਤੋਂ ਮੇਰੇ ਨਾਲ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਸੋਮਵਾਰ ਦਾ ਦਿਨ ਹੈ ਤੇ ਸੋਮਵਾਰ ਦਾ ਜਿਹੜਾ ਪ੍ਰੋਗਰਾਮ ਥੋੜਾ ਜਿਹਾ ਵੱਖਰਾ ਹੁੰਦਾ ਤੇ ਪ੍ਰੋਗਰਾਮ ਦੇ ਵਿੱਚ ਅਗਲੇ ਹਿੱਸੇ ਦੇ ਵਿੱਚ ਕਾਲਸ ਜਿਹੜੀਆਂ ਉਹ ਵੀ ਤੁਹਾਡੀਆਂ ਲੈਣੀਆਂ, ਪਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਮਿੰਟੂ ਬਰਾੜਹੁਰੀ ਸ਼ਾਮਲ ਹੋਣ ਜਾ ਰਹੇ ਨੇ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਲ ਕਰ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਹਾਂ ਮਿੰਟੂ ਬਰਾੜ ਜੀ, ਤੁਹਾਨੂੰ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਉਮੀਦ ਕਰਦੇ ਹਾਂ ਜੀ ਜਿੱਥੋਂ ਜਿੱਥੋਂ ਵੀ ਜੁੜੇ ਆ ਤੇ ਕਾਫੀ ਗਿੱਲੇ ਸਿੱਲੇ ਮੌਸਮ ਦਾ ਆਨੰਦ ਲੈ ਰਹੇ ਹੋਣੇ ਆ, ਕਿਉਂਕਿ ਸਾਡੇ ਐਡਲੇਡ ਦੇ ਵਿੱਚ ਤਾਂ ਮੌਸਮ ਅੱਜ ਕੱਲ ਪਰਸੋਂ ਦਾ ਬਰਸਾਤੀ ਹੋਇਆ ਹੋਇਆ ਜੀ, ਜਿਵੇਂ ਝੜੀ ਨੀ ਕਹਿੰਦੇ ਹੁੰਦੇ ਲੱਗੀ ਹੁੰਦੀ, ਤੇ ਉਹ ਝੜੀ ਸਾਡੇ ਲੱਗੀ ਹੋਈ ਆ। ਤੇ ਪਹਿਲੀ ਵਾਰ ਸਾਊਥ ਆਸਟ੍ਰੇਲੀਆ ਦੇ ਵਿੱਚ ਜੋ ਮੈਂ 10 ਸਾਲ ਤੋਂ ਆਏ ਨੂੰ ਹੋਏ ਆ, ਪਹਿਲੀ ਵਾਰ ਮੈਂ ਦੇਖ ਰਿਹਾ ਵੀ ਥੋੜਾ ਜਿਹਾ ਮੌਸਮ ਆ ਜਿਹੜਾ ਉਹ ਹਿਊਮਿਡਿਟੀ ਆਈ ਹੋਈ ਆ, ਜਿਵੇਂ ਭਾਦੋਂ ਵਾਲੀ ਫੀਲਿੰਗ ਪਿਛਲੇ 2-4 ਦਿਨਾਂ ਤੋਂ ਲਈ ਜਾ ਰਹੀ ਆ।
ਮੈਲਬਨ ਦੇ ਵਿਚ ਵੀ ਬਰਾੜ ਸਾਹਿਬ ਮੌਸਮ ਥੋੜਾ ਜਿਹਾ ਏਦਾਂ ਦਾ ਹੀ ਭਿਜਿਆ, ਕਿਉਂਕਿ ਰਾਤ ਤੋਂ ਜਿਹੜੀ ਬਾਰਿਸ਼ ਆ ਉਹ ਚੱਲ ਰਹੀ ਆ ਤੇ ਅੱਜ ਵੈਸੇ ਬਾਰਿਸ਼ ਜਿਹੜੀ ਉਹ ਕਲੀਅਰ ਹੋ ਜਾਣੀ ਆ, ਮੀਂਹ ਜਿਹੜਾ ਆ ਉਹ ਕਲੀਅਰ ਹੋ ਜਾਣਾ, ਪਰ ਇੱਥੇ ਵੀ ਬਿਲਕੁਲ ਹੁੰਮਸ ਜਿਹੜੀ ਉਹ ਇਸੇ ਤਰ੍ਹਾਂ ਬਣੀ ਹੋਈ ਆ। 16 ਡਿਗਰੀ ਘੱਟ ਤੋਂ ਘੱਟ 19 ਡਿਗਰੀ ਵੱਧ ਤੋਂ ਵੱਧ ਆ ਜਿੱਥੇ ਤਾਪਮਾਨ ਦੱਸਿਆ ਗਿਆ।
ਹਾਂਜੀ ਜੀ, ਇਹ ਹੁੰਮਸ ਸਮੁੰਦਰੀ ਇਲਾਕਿਆਂ ਦੇ ਲਾਗੇ ਤਕਰੀਬਨ ਕੋਸਟ ਦੇ ਉੱਤੇ ਸਾਰੇ ਹੁੰਦੀ ਆ, ਪਰ ਸਾਊਥ ਆਸਟ੍ਰੇਲੀਆ ਦੇ ਵਿੱਚ ਥੋੜੀ ਜਿਹੀ ਹੁੰਮਸ ਤੋਂ ਬਚੇ ਹੋਏ ਸੀਗੇ ਤੇ ਮੈਂ ਨੀ ਮਹਿਸੂਸ ਕੀਤੀ ਸੀ, ਖਾਸ ਕਰਕੇ ਰਿਵਰਲੈਂਡ ਚ ਬੜਾ ਡਰਾਈ ਮੌਸਮ ਹੁੰਦਾ ਤੇ, ਪਰ ਪਹਿਲੀ ਵਾਰ ਭਾਦੋਂ ਵਾਲਾ ਪੜਤਾ ਜਿਹੜਾ ਉਹ ਦਿਖਾਈ ਦੇ ਰਿਹਾ। ਜੇ ਤੁਸੀਂ ਏਅਰ ਕੂਲਿੰਗ ਲਾਉਣੇ ਹੋ ਤਾਂ ਤੁਹਾਨੂੰ ਉਹਦੀ ਚਿਪਚਿਪਚਵਾਹਟ ਮਹਿਸੂਸ ਹੁੰਦੀ ਆ। ਸੋ ਕਾਫੀ ਜਿਹੜਾ ਮੌਸਮ ਆ ਐਤਕੀ ਕਾਫੀ ਬਦਲਾਅ ਮੌਸਮ ਦੇ, ਪਰ ਅਮਰਦੀਪ ਮੈਨੂੰ ਲੱਗਦਾ ਗੱਲਬਾਤ ਆਪਾਂ ਅੱਗੇ ਤੋਰਨ ਤੋਂ ਪਹਿਲਾਂ ਤੁਹਾਡੇ ਗਾਣੇ ਦੇ ਨਾਲ ਰਿਲੇਟਡ ਮੈਂ ਇੱਕ ਗੱਲ ਸ਼ੇਅਰ ਕਰਨੀ ਚਾਹਾਂਗਾ। ਅੱਜ ਗਾਣਾ ਚੱਲ ਰਿਹਾ ਸੀ ਵੀ ਮਿੱਠਾ ਬੋਲੀਏ ਹਮੇਸ਼ਾ ਤੇ ਗੱਲ
ਕਰੀਏ
ਸਿਆਣੀ ਹੁੰਦਾ, ਮਿੱਠਾ ਤਾਂ ਅਸੀਂ ਬੋਲ ਸਕਦੇ ਹਾਂ ਜੇ ਅਸੀਂ ਆਪਦੇ ਆਪ ਨੂੰ ਕੋਸ਼ਿਸ਼ ਕਰੀਏ, ਥੋੜਾ ਜਿਹਾ ਰਿਹਰਸਲ ਕਰਨਾ ਪੈਂਦਾ, ਥੋੜੀ ਜਿਹੀ ਰਿਹਰਸਲ ਕਰਨੀ ਪੈਂਦੀ ਹੈ, ਪ੍ਰੈਕਟਿਸ ਕਰਨੀ ਪੈਂਦੀ ਹੈ ਤੇ ਮਿੱਠਾ ਬੋਲਣ ਲੱਗ ਜਾਂਦਾ ਬੰਦਾ, ਐਡੀ ਕੋਈ ਗੱਲ ਨਹੀਂ ਹੈ। ਪਰ ਜਿਹੜੀ ਸਿਆਣੀ ਗੱਲ ਕਰਨ ਦੀ ਗੱਲ ਆਉਂਦੀ ਆ, ਉਹ ਸਿਆਣੀ ਗੱਲ ਮੈਨੂੰ ਨਹੀਂ ਲੱਗਦਾ ਵੀ ਮੇਰੇ ਵਰਗੇ ਤੋਂ ਤਾਂ ਨਹੀਂ ਕੀਤੀ ਜਾ ਸਕਦੀ ਏਦਾਂ ਸਿਆਣੀ ਗੱਲ। ਸਿਆਣੀ ਗੱਲ ਕਰਨੀ ਕਾਫੀ ਔਖੀ ਹੁੰਦੀ ਆ ਤੇ ਉਹਦੇ ਲਈ ਤੁਹਾਨੂੰ ਨਾ ਪੜ੍ਹਨਾ ਲਿਖਣਾ ਵਿਚਰਨਾ ਬਹੁਤ ਕੁਛ ਪੈਂਦਾ ਦੁਨੀਆਂ ਦੇ ਵਿੱਚ ਤੇ, ਪਰ ਉਸ ਦੌਰਾਨ ਕੀ ਘਟਨਾ ਵਾਪਰਦੀ ਹੈ ਜਦੋਂ ਤੁਸੀਂ ਸਿਆਣੇ ਬਣਨ ਦੀ ਕੋਸ਼ਿਸ਼ ਕਰਦੇ ਹੋ, ਮੇਰੇ ਨਾਲ ਪਰਸਨਲ ਵਾਪਰੀ ਆ, ਮੈਂ ਤਾਂ ਤੁਹਾਨੂੰ ਇੱਥੇ ਸ਼ੇਅਰ ਕਰ ਰਿਹਾ ਵੀ ਤੁਹਾਨੂੰ ਅੰਦਰੋਂ ਜੱਚ ਜਾਂਦੀ ਆ ਜਾਂ 2-4-10-20 ਬੰਦੇ ਤੁਹਾਨੂੰ ਜਚਾ ਦਿੰਦੇ ਆ ਵੀ ਬੰਦਾ ਸਿਆਣਾ ਤੂੰ ਕਿ ਵਧੀਆ ਗੱਲਬਾਤ ਕਰਦਾ, ਪਰ ਉਹ 2-4 ਬੰਦੇ ਹੌਲੀ ਹੌਲੀ ਕਰਦੇ ਕਰਦੇ 100-200 ਬਣ ਜਾਂਦੇ ਆ, 500-400 ਬਣ ਜਾਂਦੇ ਆ। ਜਦੋਂ 500-400 ਬਣ ਜਾਂਦੇ ਆ ਨਾ, ਉੱਥੇ ਫਿਰ ਮੇਰੇ ਵਰਗੇ ਤੇ ਜੱਚ ਜਾਂਦੀ ਆ ਵੀ ਮੈਂ ਤਾਂ ਸਿਆਣਾ ਹੋ ਗਿਆ ਹੁਣ, ਵੀ ਮੇਰੇ ਤੋਂ ਸਿਆਣਾ ਤਾਂ ਕੋਈ ਦੁਨੀਆਂ ਤੇ ਹੈ ਨੀ, ਹੁਣ ਬਸ ਹੁਣ ਤਾਂ ਸਿਰੇ ਹੀ ਆ ਮੈਂ ਤੇ ਬਸ ਸਿਆਣਪ ਦੀ ਇਦੂ ਬਾਅਦ ਤਾਂ ਲੋੜ ਨੀ ਹੈਗੀ ਮੈਨੂੰ ਵਰਤਣ ਦੀ। ਤਾਂ ਉਹ ਜਿਹੜੇ ਇੱਕ ਵਰਤਾਰਾ ਹੁੰਦਾ ਨਾ, ਉਹ ਵਰਤਾਰਾ ਤੁਹਾਨੂੰ ਕਿਸੇ ਕੰਮ ਦੇ ਨਹੀਂ ਛੱਡਦਾ। ਉਦੋਂ ਜਿਹੜੀ ਤੁਹਾਡਾ ਨੈਚੁਰਲ ਲਾਈਫ ਸਟਾਈਲ ਆ ਉਹ ਬਹੁਤ ਜ਼ਿਆਦਾ ਵਧੀਆ, ਜੋ ਹਾਂ ਤੁਸੀਂ ਜੇ ਹਾਂ ਤੁਸੀਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਬਣੇ ਨੀ ਗੇ ਵਿੱਚੋਂ, ਤੇ ਹੋ ਸਕਦਾ ਕਿਸੇ ਨੂੰ ਚੰਗੇ ਲੱਗਦੇ ਹੋ ਕਿਸੇ ਨੂੰ ਮਾੜੇ ਲੱਗਦੇ ਹੋ। ਸੋ ਜੇ ਸਿਆਣਪ ਦੀ ਗੱਲ ਆ ਗਈ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਇੱਕ ਗੱਲ ਹੀ ਉਹ ਚ ਮਾਰਨੀ ਪੈਣੀ ਆ ਵੀ ਮੈਂ ਸਿਆਣਾ ਨਹੀਂ ਹੋ ਸਕਦਾ ਕਦੇ ਵੀ, ਬਸ ਫਿਰ ਤਾਂ ਭਲਾ ਤੁਸੀਂ ਐਂਡ ਆਫ ਦੀ ਡੇ ਨੂੰ ਸਿਆਣੇ ਗਿਣੇ ਜਾ ਸਕੋ, ਤੇ ਨਹੀਂ ਤਾਂ ਬੜਾ ਮੁਸ਼ਕਲ ਆ। ਅਭਿਆਸ ਕਰ ਦਿੰਦਾ ਸਭ ਕੁਛ, ਪਰ ਅਭਿਆਸ ਦੇ ਨਾਲ ਜਿਹੜੀ ਪੰਪਿੰਗ ਟਾਈਪ ਚੀਜ਼ ਹੁੰਦੀ ਆ ਨਾ, ਜਿਹੜੀ ਤੁਹਾਨੂੰ ਆਲੇ ਦੁਆਲੇ ਤੋਂ ਮਿਲਦੀ ਆ, ਉਹ ਕਈ ਵਾਰੀ ਤੁਹਾਨੂੰ ਬੜਾ ਉਲਝਾ ਕੇ ਰੱਖ ਦਿੰਦੀ ਆ, ਬਹੁਤ ਤੁਹਾਡੇ ਤੇ ਅਸਰ ਪਾਉਂਦੀ ਆ। ਮੇਰੇ ਨਾਲ ਨਾ ਇੱਕ ਵਾਕਿਆ ਹੋਇਆ ਕੱਲ ਪਰਸੋਂ, ਬੜਾ ਅਜੀਬ ਜਿਹਾ ਵਾਕਿਆ ਹੋਇਆ, ਹਾਸੀ ਵੀ ਆਵੇ ਤੇ ਡਰ ਵੀ ਗਿਆ ਅੰਦਰੋਂ। ਘਰੇ ਬੈਠੇ ਸੀ, ਪਰਿਵਾਰ ਸਾਰਾ ਸੁਣੀ ਜਾ ਰਿਹਾ ਸੀ, ਹੈਂਡ ਫਰੀ ਹੋ ਕੇ ਮੈਂ ਯਾਰ ਮਿੱਤਰ ਨਾਲ ਗੱਲ ਕਰ ਰਿਹਾ ਸੀ ਤੇ ਜਦੋਂ ਗੱਲਾਂ ਸੁਣੀਆਂ ਤੇ ਇੱਕ ਬੰਦਾ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿਹੋ ਜਿਹਾ ਮਾਹੌਲ ਬਣ ਗਿਆ ਹੋਊਗਾ, ਵੀ ਬੰਦਾ ਠੰਬਰ ਦੇ ਨੀ ਜਾਂਦਾ ਹੁੰਦਾ
ਜੀ।
ਅਹੀਂ ਕਿਸੇ ਸੱਜਣ ਮਿੱਤਰ ਦਾ ਫੋਨ ਆਇਆ, ਚਲੋ ਕਿਸਮਤ ਨਾਲ ਸਾਤੇ ਚੰਗੀ ਜੋਬ ਲੱਗੀ ਹੋਈ ਆ ਮੁੰਡੇ ਨੂੰ, ਤੇ ਸਿਆਣਫ ਦਾ ਇੱਕ ਵਹਿਮ ਭਰਮ ਵੀ ਪਿਆ ਹੋਇਆ, ਤੇ ਇੱਕ ਥੋੜਾ ਜਿਹਾ ਠੋਸ ਬੋਲਣਾ ਵੀ ਚੰਗਾ ਲੱਗਦਾ, ਕਰੜਾ ਬੋਲਣਾ ਵੀ ਉਸ ਇਨਸਾਨ ਨੂੰ ਚੰਗਾ ਲੱਗਦਾ। ਬੜਾ ਪਿਆਰਾ ਮਿੱਤਰ ਹੂੰ ਕੁੱਲ ਮਿਲਾ ਕੇ, ਪਰ ਉਹਦਾ ਨਭੋਲਪਣ ਦੇਖੋ, ਉਹਦਾ ਮੇਰਾ ਪਤਾ ਲੈਣ ਚ ਨਭੋਲਪਣ ਦੇਖੋ, ਮੇਰਾ ਪਤਾ ਲੈ ਰਿਹਾ ਉਹ ਫੋਨ ਦੇ ਉੱਤੇ ਵੀ ਹੁਣ ਕੀ ਹਾਲ ਆ ਬਾਈ। ਮੈਂ ਕਿਹਾ ਜੀ ਠੀਕ ਆ, ਰਿਕਵਰੀ ਬੜੀ ਸਲੋਅ ਚੱਲ ਰਹੀ ਆ ਤੇ ਕੁਛ ਮੇਰੀ ਕਮੀ ਆ ਵੀ ਮੈਂ ਕੇਅਰ ਨੀ ਕਰ ਰਿਹਾ, ਮੈਂ ਜ਼ਿਆਦਾ ਫੋਨ ਜ਼ਿਆਦਾ ਗੱਲਾਂ ਬਾਤਾਂ ਜਾਂ ਇਹ ਜਿਹੀਆਂ ਚੀਜ਼ਾਂ ਵਾਲੇ ਪਾਸੇ ਜਾ ਰਿਹਾ, ਤੇ ਉੱਚੀ ਬੋਲਦਾ, ਬਹੁਤ ਸਾਰੀਆਂ ਗਲਤੀਆਂ ਕਰਦਾ ਜਿਹੜੀਆਂ ਸ਼ਾਇਦ ਆੜੇ ਆ ਰਹੀਆਂ, ਤੇ ਨਹੀਂ ਫਿਰ ਵੀ ਡਾਕਟਰ ਕੀ ਕਹਿੰਦਾ। ਮੈਂ ਕਿਹਾ ਜੀ ਡਾਕਟਰ ਕਹਿੰਦਾ ਵੀ ਮੈਂ ਵੇਟ ਐਂਡ ਵਾਚ, ਜਿੰਨਾ ਚ ਇੱਕ ਅੱਖ ਦੀ ਪੋਜੀਸ਼ਨ ਨਾਰਮਲ ਨਹੀਂ ਹੁੰਦੀ ਮੈਂ ਆਪਰੇਟ ਨਹੀਂ ਕਰ ਸਕਦੀ, ਤੇ ਇਸ ਕਰਕੇ ਮੈਨੂੰ ਨਾਰਮਲ ਕਰਨੀ ਪੈਣੀ ਆ। ਉਹਨੇ ਦੱਸਿਆ, ਕਹਿੰਦਾ ਅੱਛਾ ਅੱਛਾ, ਵੈਸੇ ਹੁੰਦਾ ਕੀ ਹੈ ਕਿਵੇਂ ਹੁੰਦਾ ਏਦਾਂ? ਮੈਂ ਕਿਹਾ ਜੀ ਏਦਾਂ ਏਦਾਂ। ਸੋ ਕਹਿੰਦਾ ਜੀ ਦੇਖੋ ਡਾਕਟਰ ਤੇ ਅਧਿਆਪਕ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ, ਮੈਂ ਤੁਹਾਨੂੰ ਹੁਣ ਦੱਸਦਾ ਵੀ ਹੁਣ ਤੁਹਾਡੀ ਅੱਗੇ ਕੀ ਹੋਊਗਾ ਆਉਣ ਵਾਲੇ ਦਿਨਾਂ ਚ। ਮੈਂ ਕਿਹਾ ਜੀ ਦੱਸੋ ਜੀ ਕੀ ਹੋਊਗਾ? ਕਹਿੰਦਾ ਦੇਖੋ ਤੁਹਾਡੇ ਹੈਗੀ 7 ਵਜੇ ਇਹ, ਸੋ 7 ਮੀਨ ਇਹ ਇਨਫੈਕਸ਼ਨ ਤਾਂ ਹੈ ਨੀ ਜਿਹੜੀ ਕਿ ਦੂਜੀ ਅੱਖ ਚ ਚਲੀ ਜਾਊਗੀ। ਸੋ ਕਹਿੰਦਾ ਇਹ ਤਾਂ ਬੇਫਿਕਰ ਹੋ ਜਾਓ ਵੀ ਅੱਖ ਤਾਂ ਇੱਕੋ ਹੀ ਜਾਊਗੀ, ਠੀਕ ਆ। ਫਿਰ ਕਹਿੰਦਾ ਉਦੋਂ ਬਾਅਦ ਕੀ ਹੋਊਗਾ? ਇਹ ਕਹਿੰਦਾ ਹੁਣ ਬਰਾਊਨ ਹੋਣੀ ਸ਼ੁਰੂ ਹੋ ਜਾਊਗੀ, ਤੇ ਬਰਾਊਨ ਦੇ ਬਾਅਦ ਫਿਰ ਡਾਰਕ ਬਰਾਊਨ ਹੋਊਗੀ। ਫਿਰ ਕਹਿੰਦਾ ਇਹ ਪਲਕ ਨੇ ਚਿਪ ਜਾਣਾ, ਕਹਿੰਦਾ ਫਿਰ ਪਲਕ ਬੰਦ ਹੋਣੀ ਸ਼ੁਰੂ ਹੋ ਜਾਊਗੀ। ਬਸ ਫਿਰ ਉੱਥੇ ਆ ਕੇ ਡਾਕਟਰ ਡਿਸੀਜਨ ਲੈਣਗੇ, ਤੇ ਉੱਥੇ ਆ ਕੇ ਨਾ ਫਿਰ ਅੱਜ ਕੱਲ ਬਹੁਤ ਵਧੀਆ ਪੱਥਰ ਦੀਆਂ ਅੱਖਾਂ ਬਣਦੀਆਂ, ਤੇ ਉਹ ਫਿਰ ਤੁਹਾਡੀ ਅੱਖ ਨੂੰ ਨਾ ਪੱਥਰ ਦੀ ਅੱਖ ਪਾ ਦੇਣਗੇ ਇੱਥੇ। ਬਸ ਪੱਥਰ ਦੀ ਅੱਖ ਬਾਈ ਜੀ ਕਦੇ ਨੀ ਖਰਾਬ ਹੁੰਦੀ, ਚਾਹੇ ਕੁਛ ਵੀ ਹੋ ਜਾਏ ਹੁੰਦੀ ਨੀ ਖਰਾਬ, ਬਸ ਤੇ ਦੇਖਣ ਨੂੰ ਕੱਖ ਮੁਕਦੀ ਨੀ, ਬਹੁਤ ਵਧੀਆ ਰਹੂਗੀ। ਕਹਿੰਦਾ ਬਸ ਆਹ ਤੁਹਾਡੀ ਸਟੋਰੀ ਹੋਊਗੀ। ਮੈਨੂੰ ਹੁਣ ਸਮਝ ਨਾ ਆ ਰਿਹਾ ਵੀ ਮੇਰਾ ਪਤਾ ਲੈ ਰਿਹਾ, ਮੈਨੂੰ ਡਰਾ ਰਿਹਾ, ਮੈਂ ਇਸ ਚੀਜ਼ ਤੋਂ ਮੁੜਕਰ ਨੀ। ਕੁਛ ਵੀ ਹੋ ਸਕਦਾ ਬੰਦੇ ਨਾਲ ਕੁਛ ਵੀ ਹੋ ਸਕਦਾ, ਜੇ ਤੁਸੀਂ ਤੁਹਾਡਾ ਅੰਗ ਕੋਈ ਵੀ ਕਿਤੇ ਵੀ ਖਰਾਬ ਹੋ ਸਕਦਾ ਵਾਕੇ ਪੱਥਰ ਦੀ ਪੈ ਜੇ ਉਸ ਬੰਦੇ ਦੇ ਦੀ ਗੱਲ ਨੂੰ ਹੋ ਜੇ, ਕੋਈ ਪਤਾ ਨੀ। ਪਰ ਇੱਕ ਪਤਾ ਲੈਣ ਦਾ ਤਰੀਕਾ ਜਾਂ ਸਿਆਣਪ ਦਾ ਤਰੀਕਾ, ਹੁਣ ਮੈਂ ਔਨ ਏਅਰ ਗੱਲ ਕਰ ਰਿਹਾ, ਮੈਨੂੰ ਲੋੜ ਵੀ ਨੀ ਸੀ ਗੱਲ ਕਰਨ ਦੀ, ਪਰ ਉਹ ਰਿਹਾ ਨੀ ਗਿਆ ਮੇਰੇ ਤੋਂ ਗੱਲ ਦੱਸੇ ਬਿਨਾਂ, ਤੇ ਇਸ ਕਰਕੇ ਮੈਂ ਬੰਦੇ ਦਾ ਜ਼ਿਕਰ ਨਾ ਕੀਤੇ ਹੋਏ ਵੀ ਇਸ ਢੰਗ ਨਾਲ ਮੇਰਾ ਪਤਾ ਲਿਆ ਕਿਸੇ ਨੇ ਪਰਸੋਂ। ਹੁਣ ਤੁਸੀਂ ਮਾਹੌਲ ਦੇਖੋ ਵੀ ਮੈਂ ਤਾਂ ਇੱਕ, ਮੇਰੀ ਸੋਚ ਤਾਂ ਵੱਖਰੀ ਆ, ਮੈਂ ਤਾਂ ਇਸ ਗੱਲ ਨੂੰ ਕੋਈ ਨੀ ਲਿਆ, ਮੈਂ ਤਾਂ ਮਜ਼ਾਕ ਚ ਪਾ ਲਿਆ ਵੀ ਕੋਈ ਗੱਲ ਨੀ ਯਾਰ, ਹੈ ਹੋਜੂ ਤਾਂ ਹੈ ਪਾ ਲਾਂਗੇ, ਪੱਥਰ ਦੀ ਪਾ ਲਾਂਗੇ, ਫੇਰ ਕਿਹੜਾ ਕੋਈ ਕੁਛ ਹੋਜੂਗਾ। ਜਿੰਨਾ ਚ ਕਿਸਾਨ ਚੱਲਦੇ ਆ, ਜਿੰਨੇ ਕੰਗਾਂ ਨਾਲ ਚੱਲਦੇ ਆ, ਜਿਵੇਂ ਚੱਲਣਾ ਉਵੇਂ ਚੱਲਣਾ, ਮੈਂ ਤਾਂ ਇਹ ਟਾਲਤੀ ਗੱਲ। ਪਰ ਪਰਿਵਾਰ ਦੀ ਕੰਡੀਸ਼ਨ ਤੁਸੀਂ ਸੋਚ ਸਕਦੇ ਹੋ ਵੀ ਜੇ ਕਿਸੇ ਮਰੀਜ਼ ਕੋਲੇ ਜਾ ਕੇ ਘਰੇ ਆਪਾਂ ਪਤਾ ਲੈਣ ਜਾਈਏ ਤੇ ਉਹਨਾਂ ਦਾ ਪਰਿਵਾਰ ਦੱਸੇ ਵੀ ਕੈਂਸਰ ਆ ਜੀ, ਤੇ ਜੇ ਤਾਂ ਅਸੀਂ ਹੁਣ ਉੱਥੇ ਕਹੀਏ ਵੀ ਉਹ ਦੇਖੋ ਜੀ ਯੁਵਰਾਜ ਵੀ ਖੇਡੀ ਜਾਂਦਾ ਗਰਾਊਂਡ ਚ, ਉਹਨੂੰ ਵੀ ਕੈਂਸਰ ਸੀ, ਮਨੀਸ਼ਾ ਕੋਰੇਲਾ ਨੂੰ ਕੈਂਸਰ ਸੀ, ਉਹ ਫਿਲਮਾਂ ਚ ਕੰਮ ਕਰ ਰਹੀ ਆ, ਫੇਰ ਤਾਂ ਗੱਲ ਹੋ ਸਕਦਾ ਵੀ ਕੋਈ ਹੌਸਲੇ ਵਾਲੀ ਹੋ ਜਾਏ। ਜੇ ਅਸੀਂ ਕਹਿ ਦਈਏ ਬਸ ਹਾਂ ਸਾਡੇ ਸੀਗਾ ਕੈਂਸਰ 22-23 ਕਿ ਦਿਨ ਹੁਣ ਕੱਟੇਗਾ ਤੂੰ, ਤਾਂ ਹੁਣ ਦੱਸੋ ਕੀ ਉਹ ਮਾਹੌਲ ਬਣੂਗਾ। ਸੋ ਕਈ ਵਾਰੀ ਇੰਨੀ ਸਿਆਣਪ ਵੀ ਨਾ ਅਸੀਂ ਲਿਆਈ ਆਪਦੇ ਆਪ ਚ, ਸੋ ਮਿੱਠਾ ਬੋਲੀਏ, ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ, ਪਰ ਇੰਨਾ ਵੀ ਨਾ ਜਚਾ ਲਈਏ ਵੀ ਅਸੀਂ ਇੰਨੇ ਕੁ ਸਿਆਣੇ ਹੋ ਗਏ ਵੀ ਅਸੀਂ ਅਗਲੇ ਦੇ ਮਾਮਲੇ ਚ ਇੰਨੀ ਸਪਸ਼ਟਵਾਦੀ ਤੇ ਗੱਲ ਕਰੀਏ
ਜੀ। ਬਹੁਤ ਵਾਰ ਦੇਖਣ ਦੇ ਵਿੱਚ ਆਉਂਦਾ ਜੀ ਕਿ ਜਦੋਂ ਤੁਸੀਂ ਇਹੋ ਜਿਹੇ ਹਾਲਾਤ ਦੇ ਵਿੱਚੋਂ ਲੰਘ ਰਹੇ ਹੁੰਦੇ ਆ ਤੇ ਲੋਕ ਵੱਖ ਵੱਖ ਤਰ੍ਹਾਂ ਦੇ ਰਿਐਕਸ਼ਨ ਦੇ ਨਾਲ ਤੁਹਾਡਾ ਜਿਹੜਾ ਪਤਾ ਆ ਉਹ ਲੈਂਦੇ ਆ, ਹਨਾ। ਕੁਛ ਜਿਹੜੇ ਆ ਜੀ ਉਹ ਤੁਹਾਨੂੰ ਮੋਰਲੀ ਸਪੋਰਟ ਦਿੰਦੇ ਆ, ਹਨਾ, ਇਮੋਸ਼ਨਲੀ ਸਪੋਰਟ ਦਿੰਦੇ ਆ, ਪਰ ਕੁਛ ਲੋਕ ਜਿਹੜੇ ਆ ਸ਼ਾਇਦ ਉਹ ਸੋਚ ਕੇ ਨੀ ਦਿੰਦੇ, ਇੰਟੈਂਸ਼ਨਲੀ ਨਹੀਂ ਕਰਦੇ ਹੁੰਦੇ, ਪਰ ਉਹਨਾਂ ਦਾ ਮੈਨੂੰ ਲੱਗਦਾ ਕਿ ਇੱਕ ਪਤਾ ਲੈਣ ਦਾ ਤਰੀਕਾ ਹੀ ਇਹੋ ਜਿਹਾ ਹੁੰਦਾ ਆ ਕਿ ਉਹ ਸਾਨੂੰ ਲੱਗਦਾ ਕਿ ਸਾਨੂੰ ਉਹ ਅਸਲ ਦੇ ਵਿੱਚ ਪਤਾ ਲੈ ਰਹੇ ਆ ਜਾਂ ਫਿਰ ਸਾਨੂੰ ਡਰਾ ਰਹੇ ਆ, ਹਨਾ। ਸੋ ਮੈਨੂੰ ਲੱਗਦਾ ਇਹੋ ਜਿਹਾ ਤਜਰਬਾ ਜਿਹੜਾ ਤੁਹਾਡੇ ਨਾਲ ਹੋਇਆ ਡਰਾਈਵਰ ਸਾਹਿਬ।
ਜੀ ਜੀ ਬਿਲਕੁਲ, ਕਈ ਵਾਰੀ ਹੋ ਜਾਂਦਾ, ਪਰ ਚਲੋ ਜ਼ਿੰਦਗੀ ਹੈ ਜੀ, ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਮੂੰਹ ਦੇ ਉੱਤੇ ਸੁਣਨੀਆਂ ਹਰੇਕ ਬੰਦੇ ਦੇ ਹਿੱਸੇ ਨਹੀਂ ਆਉਂਦੀਆਂ, ਕਿਉਂਕਿ ਮੂੰਹ ਦੇ ਉੱਤੇ ਤਾਂ ਵਾਹ ਵਾਹ ਤੇ ਬੱਲੇ ਬੱਲੇ ਹੀ ਹੁੰਦੀ ਆ, ਤੇ ਜੇ ਕੋਈ ਤੁਹਾਡੇ ਮੂੰਹ ਤੇ ਇਹੋ ਜਿਹੀ ਗੱਲ ਸੁਣਾ ਗਿਆ ਤੇ ਹੋ ਸਕਦਾ ਉਹ ਸੱਚ ਵੀ ਹੋਵੇ, ਪਰ ਉਹ ਵੀ ਇੱਕ ਆਪਦੇ ਆਪ ਚ ਇੱਕ ਜ਼ਰੂਰਤ ਹੀ ਕਹੂੰਗਾ ਮੈਂ ਤਾਂ, ਇੱਕ ਇਸ ਚੀਜ਼ ਦਾ ਹਿੱਸਾ ਹੀ ਕਹੂੰਗਾ ਵੀ ਉਹ ਵੀ ਇੱਕ ਹਿੱਸਾ ਇਸ ਚੀਜ਼ ਚ। ਚਲੋ ਇਹ ਗੱਲਾਂ ਅਮਰਦੀਪ ਚੱਲਦੀਆਂ ਰਹਿਣਗੀਆਂ, ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਦੱਸ ਦਈਏ ਵੀ ਅੱਜ ਦੇ ਪ੍ਰੋਗਰਾਮ ਚ ਆਪਾਂ ਜਿਵੇਂ ਆਰਟੀਕਲ ਪੜ੍ਹਨ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਸੀ, ਤੇ ਇੱਕ ਆਪਾਂ ਆਰਟੀਕਲ ਵੀ ਅੱਜ ਸੁਣਾਉਣਾ ਗਾ ਅਮਨਦੀਪ ਹੋਰਾਂ ਨੇ ਆਪਾਂ ਨੂੰ ਆਰਟੀਕਲ ਨਾਲ, ਹੁਣ ਤੋਂ ਥੋੜੇ ਦਿਨ ਅੱਧੇ ਘੰਟੇ ਬਾਅਦ ਜੁੜਨਗੇ, ਤੇ ਉਸ ਤੋਂ ਬਾਅਦ ਆਪਾਂ ਫਿਰ ਫੋਨ ਕਾਲ ਲਵਾਂਗੇ। ਮੈਨੂੰ ਲੱਗਦਾ ਜੀ ਸੱਜਣ ਮਿੱਤਰ ਜਿਹੜੇ ਫੋਨਾਂ ਦੇ ਵਿੱਚ ਜਿਹੜੀ ਆਪਣੇ ਆਪਣੇ ਏਰੀਏ ਦੀ ਇਲੈਕਸ਼ਨਾਂ ਦੀ ਵੀ ਗੱਲ ਕਰਨੀ ਚਾਹੁੰਗੇ। ਚਲੋ ਵੋਟਾਂ ਦਰਾਉਣ ਆਪਾਂ ਥੋੜੀ ਬਹੁਤੀ ਜਿੰਨੀ ਕੁ ਆਪਣੀ ਸੋਝੀ ਆ ਉਨੀ ਕੁ ਮੁਤਾਬਕ ਆਪਾਂ ਸਮੀਖਿਆ ਵੀ ਕਰਦੇ ਹਾਂ, ਤੇ ਮੈਂ ਕੋਸ਼ਿਸ਼ ਕਰੂੰਗਾ ਜਿੰਨਾ ਚਿਕ ਸਰੀਰ ਨੇ ਭਾਰ ਚੱਲਿਆ ਮੈਂ ਪ੍ਰੋਗਰਾਮ ਚ ਉਹਨਾਂ ਚਿਕ ਤੁਹਾਡਾ ਸਾਥ ਦੇਊਂਗਾ, ਤੇ ਨਹੀਂ ਤਾਂ ਤੁਸੀਂ ਫਿਰ ਪ੍ਰੋਗਰਾਮ ਨੂੰ ਜਾਰੀ ਰੱਖਿਓ। ਤੇ ਪਰ ਕੁੱਲ ਮਿਲਾ ਕੇ ਜਿਹੜੇ ਸੁਨੇਹੇ ਵੀ ਆਉਣ ਸ਼ੁਰੂ ਹੋਏ ਆ, ਕੁਛ ਨਾ ਕੁਛ ਸੁਨੇਹੇ ਵੀ ਲਓ ਜੀ ਫਿਰ ਤੁਸੀਂ।
ਹਾਂਜੀ ਜ਼ਰੂਰ ਬਰਾੜ ਸਾਹਿਬ, ਸਾਡੇ ਕੋਲ ਸਭ ਤੋਂ ਪਹਿਲਾਂ ਸੁਨੇਹਾ ਪਹੁੰਚਿਆ ਜੀ ਰੁਪਿੰਦਰ ਸਿੰਘ ਗਿੱਲ ਹੋਰਾਂ ਦਾ ਮੈਲਬਨ ਤੋਂ, ਤੇ ਇਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਹੈ ਸਾਰੇ ਲਿਸਨਰਸ ਨੂੰ ਵੀ ਤੁਹਾਨੂੰ ਵੀ। ਤੇ ਜੀ ਕਹਿੰਦੇ ਬਰਾੜ ਸਾਹਿਬ ਨੂੰ ਵੀ ਗੁੱਡ ਮਾਰਨਿੰਗ ਹੈ ਸਾਰੇ ਲਿਸਨਰਸ ਨੂੰ ਵੀ।
ਗੁੱਡ ਮਾਰਨਿੰਗ ਜੀ, ਗੁੱਡ
ਮਾਰਨਿੰਗ ਜੀ ਸਾਡੇ ਵੱਲੋਂ ਵੀ, ਵੈਰੀ ਗੁੱਡ ਮਾਰਨਿੰਗ, ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ ਰੁਪਿੰਦਰ ਸਿੰਘ ਜੀ। ਅਸੀਂ ਇਹ ਅਰਦਾਸ ਕਰਦੇ ਹਾਂ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ। ਅੱਗੇ ਰਮਨਜੀਤ ਸਿੰਘ ਜੰਡੋਰੀਆ ਵੀ ਸ਼ਾਮਿਲ ਹੋ ਗਏ ਆ ਪ੍ਰੋਗਰਾਮ ਦੇ ਵਿਚ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ ਪਹਿਲਾਂ ਤਾਂ।
ਸਤਿ ਸ੍ਰੀ ਅਕਾਲ ਜੀ ਜੰਡੋਰੀਆ ਸਾਹਿਬ
ਜੀ। ਤੇ ਵਿਰਾਜ ਸਾਹਿਬ ਉਸ ਤੋਂ ਬਾਅਦ ਉਹਨਾਂ ਨੇ ਨਾ ਜੀਵਨ ਦੇ ਕੁਛ ਤੱਥ ਜਿਹੜੇ ਆ ਉਹ ਇੱਕ ਰਚਨਾ ਦੇ ਰਾਹੀਂ ਸਾਂਝੇ ਕੀਤੇ ਆ, ਸੋ ਹਿੰਦੀ ਦੇ ਵਿਚ ਉਹ ਰਚਨਾ ਆ। ਤੁਸੀਂ ਦੱਸੋ ਜੇ ਆਪਾਂ ਹੁਣ ਸਾਂਝੀ ਕਰੀਏ ਜਾਂ ਫਿਰ ਖਬਰਾਂ ਦੇ ਸਿਲਸਿਲੇ ਤੋਂ ਬਾਅਦ ਚਾਹੋਗੇ?
ਨਹੀਂ ਕਰ ਲੋ ਜੀ, ਦੇਖੋ ਕੋਈ ਚੱਕਰ ਨੀ, ਆਉਣ ਦੋ
ਜੀ। ਇੱਕ ਕਵਿਤਾ ਦੇ ਰੂਪ ਚ ਆ ਜੀ, ਬਹੁਤ ਖੂਬਸੂਰਤ ਲੱਗੀ ਹੈ ਮੈਨੂੰ ਖੁਦ ਨੂੰ। ਕਹਿੰਦੇ ਆਹਿਸਤਾ ਚੱਲ ਜ਼ਿੰਦਗੀ ਅਭੀ, ਕਈ ਕਰਜ਼ ਚੁਕਾਨਾ ਬਾਕੀ ਹੈ, ਕੁਛ ਦਰਦ ਮਿਟਾਨਾ ਬਾਕੀ ਹੈ, ਕੁਛ ਫਰਜ਼ ਨਿਭਾਨਾ ਬਾਕੀ ਹੈ। ਆਹਿਸਤਾ ਚੱਲ ਜ਼ਿੰਦਗੀ ਅਭੀ, ਕਈ ਕਰਜ਼ ਚੁਕਾਨਾ ਬਾਕੀ ਹੈ, ਕੁਛ ਦਰਦ ਮਿਟਾਨਾ ਬਾਕੀ ਹੈ, ਕੁਛ ਫਰਜ਼ ਨਿਭਾਨਾ ਬਾਕੀ ਹੈ। ਰਫਤਾਰ ਮੇ ਤੇਰੇ ਚਲਨੇ ਸੇ ਕੁਛ ਰੂਠ ਗਏ ਕੁਛ ਛੂਟ ਗਏ। ਰਫਤਾਰ ਮੇ ਤੇਰੇ ਚਲਨੇ ਸੇ ਕੁਛ ਰੂਠ ਗਏ ਕੁਛ ਛੂਟ ਗਏ। ਰੂਠੋ ਕੋ ਮਨਾਨਾ ਬਾਕੀ ਹੈ, ਰੋਤੋ ਕੋ ਹਸਾਨਾ ਬਾਕੀ ਹੈ। ਕੁਛ ਰਿਸ਼ਤੇ ਬਣਕਰ ਟੂਟ ਗਏ, ਕੁਛ ਰਿਸ਼ਤੇ ਬਣਕਰ ਟੂਟ ਗਏ, ਕੁਛ ਜੁੜਤੇ ਜੁੜਤੇ ਛੂਟ ਗਏ। ਉਨ ਟੂਟੇ ਛੂਟੇ ਰਿਸ਼ਤੋ ਕੇ ਜ਼ਖਮੋ ਕੋ ਮਿਟਾਨਾ ਬਾਕੀ ਹੈ। ਕੁਛ ਹਸਰਤੇ ਅਭੀ ਅਧੂਰੀ ਹੈ, ਕੁਛ ਹਸਰਤੇ ਅਭੀ ਅਧੂਰੀ ਹੈ, ਕੁਛ ਕਾਮ ਭੀ ਔਰ ਜ਼ਰੂਰੀ ਹੈ। ਜੀਵਨ ਕੀ ਉਲਝ ਪਹੇਲੀ ਕੋ, ਜੀਵਨ ਕੀ ਉਲਝ ਪਹੇਲੀ ਕੋ ਪੂਰਾ ਸੁਲਝਾਨਾ ਬਾਕੀ ਹੈ। ਜਬ ਸਾਂਸੋ ਕੋ ਥਮ ਜਾਣਾ ਹੈ, ਜਬ ਸਾਂਸੋ ਕੋ ਥਮ ਜਾਣਾ ਹੈ, ਫਿਰ ਕਿਆ ਖੋਨਾ ਕਿਆ ਪਾਣਾ ਹੈ, ਪਰ ਮਨ ਕੇ ਜ਼ਿੱਦੀ ਬੱਚੇ ਕੋ ਯੇ ਬਾਤ ਬਤਾਨਾ ਬਾਕੀ ਹੈ। ਆਹਿਸਤਾ ਚਲ ਜ਼ਿੰਦਗੀ ਅਭੀ, ਆਹਿਸਤਾ ਚਲ ਜ਼ਿੰਦਗੀ ਅਭੀ, ਕਈ ਕਰਜ਼ ਚੁਕਾਨਾ ਬਾਕੀ ਹੈ, ਕੁਛ ਦਰਦ ਮਿਟਾਨਾ ਬਾਕੀ ਹੈ, ਕੁਛ ਫਰਜ਼ ਨਿਭਾਨਾ ਬਾਕੀ ਹੈ। ਇਸ ਤਰ੍ਹਾਂ ਸਰਤਾਜ ਦੀ ਵਾਚ ਇਹਨਾਂ ਨੇ ਗੀਤ ਵੀ ਸੁਣਨਾ ਚਾਹਿਆ
ਜੀ। ਜੀ ਬਹੁਤ ਖੂਬਸੂਰਤ ਕਵਿਤਾ ਜੀ, ਤੇ ਬੜੀ ਜ਼ਿੰਦਗੀ ਦੇ ਨੇੜੇ ਢੁਕਵੀਂ ਗੱਲਾਂ ਲਿਖੀਆਂ ਕੇ ਭੇਜੀਆਂ ਤੜਕੇ ਤੜਕੇ, ਬਹੁਤ ਮਿਹਰਬਾਨੀ ਜੰਡੋਰੀਆ ਸਾਹਿਬ
ਜੀ। ਤੇ ਸਾਡੇ ਨਾਲ ਅੱਗੇ ਬਿੱਟੂ ਬਪਰਾਏ ਮਿਰਡੂਰਾ ਤੋਂ ਵੀ ਸ਼ਾਮਿਲ ਹੋ ਗਏ ਜੀ ਪ੍ਰੋਗਰਾਮ ਦੇ ਵਿਚ, ਤੇ ਹਮੇਸ਼ਾ ਵਾਂਗ ਉਹਨਾਂ ਨੇ ਆਪਣੇ ਮਿਰਡੂਰਾ ਦਾ ਜਿਹੜਾ ਵੈਦਰ ਆ ਉਹ ਜ਼ਰੂਰ ਸਾਂਝਾ ਕੀਤਾ ਸਾਰਿਆਂ ਦੇ ਨਾਲ। ਤੇ ਉੱਥੇ ਕਹਿੰਦੇ ਅੱਜ 26 ਡਿਗਰੀ ਸੈਲਸੀਅਸ ਤੱਕ ਜਾਣਾ ਹੈ ਜੀ ਤਾਪਮਾਨ, ਤੇ ਬੱਦਲਵਾਈ ਤੇ ਮੀਂਹ ਜਿਹੜਾ ਆ ਉਹ ਰਹਿਣਾ, 95% ਜਿਹੜੇ ਚਾਂਸਿਸ ਆ ਜੀ ਉਹ ਅੱਜ ਰੇਨ ਦੇ ਦੱਸੇ ਗਏ ਆ
ਜੀ। ਜੀ
ਜੀ ਤੇ ਧੰਨਵਾਦ ਬਿੱਟੂ ਜੀ, ਤੁਸੀਂ ਹਮੇਸ਼ਾ ਸਾਂਝ ਪਾਉਂਦੇ ਹੋ ਤੇ ਇਸੇ ਤਰ੍ਹਾਂ ਪ੍ਰੋਗਰਾਮ ਚ ਸਾਡੇ ਨਾਲ ਬਣੇ ਰਹੋ। ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਮੈਨੂੰ ਲੱਗਦਾ ਉਹਨਾਂ ਨੇ ਜਿਹੜੀ ਘਟਨਾ ਤੁਸੀਂ ਤੁਹਾਡੇ ਨਾਲ ਵਾਪਰੀ ਉਹ ਘਟਨਾ ਸੁਣੀ ਆ, ਤੇ ਉਹਦੇ ਬਾਰੇ ਚ ਉਹਨਾਂ ਨੇ ਵੀ ਆਪਣਾ ਜਿਹੜਾ ਰਿਐਕਸ਼ਨ ਆ ਉਹ ਦਿੱਤਾ ਆ, ਤੇ ਉਹਨਾਂ ਨੂੰ ਵੀ ਹਾਸੋਹੀਣੀ ਲੱਗੀ ਹੈ ਜੀ ਉਹਨਾਂ ਦੇ ਪੁੱਛਣ ਦਾ ਜਿਹੜਾ ਤਰੀਕਾ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਇੱਕ ਵਿਚਾਰ ਵੀ ਭੇਜਿਆ ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ। ਸਤਿ ਸ੍ਰੀ ਅਕਾਲ ਜੀ ਕਹਿੰਦੇ ਗੁੱਡ ਮਾਰਨਿੰਗ, ਤੇ ਇੱਕ ਅੰਕਾਰ ਦੇ ਨਾਲ ਮਿਹਰ ਰੱਖੀ ਦਾਤਿਆ ਕਹਿੰਦੇ ਸਾਰਿਆਂ ਦੇ ਉੱਤੇ। ਤੇ ਇੱਕ ਗੀਤ ਕਹਿੰਦੇ ਚਾਂਦੀ ਰਾਮ ਵਲੀਪੁਰੀਆ ਦਾ ਦੁਗਾਣਾ ਗੀਤ ਕਹਿੰਦੇ ਆ, ਉਹ ਵਾਲਾ ਗੀਤ ਜ਼ਰੂਰ ਸੁਣਾ ਦਿਓ। ਤੇ ਕਹਿੰਦੇ ਇਹ ਵੀ ਦੱਸਦੀ ਹੈ ਜੀ ਕਿ ਇਹ ਗੀਤ ਜਿਹੜਾ ਪੰਜਾਬੀ ਦਾ ਪਹਿਲਾ ਦੁਗਾਣਾ ਆ, ਸੋ ਜੇ ਮੈਨੂੰ ਲੱਗਦਾ ਕਿ ਲੱਭਿਆ ਸਾਡੇ ਡਾਟਾਬੇਸ ਦੇ ਵਿੱਚ ਤਾਂ ਇਹ ਗੀਤ ਆਪਾਂ ਜ਼ਰੂਰ ਤੁਹਾਨੂੰ ਸੁਣਵਾਵਾਂਗੇ। ਰਾਜਮਹਿੰਦਰ ਸਿੰਘ ਜੀ ਤੁਸੀਂ ਸਾਂਝ ਪਾਈ ਹੈ ਇਹਦੇ ਲਈ, ਬਹੁਤ ਬਹੁਤ ਧੰਨਵਾਦ, ਬਣੇ ਰਹੋ ਇਸੇ ਤਰ੍ਹਾਂ। ਜਸਪਾਲ ਰਾਮਾ ਸਿਡਨੀ ਤੋਂ ਵੀ ਸ਼ਾਮਲ ਹੋ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਬੌਬ ਜੀ ਸਤਿ ਸ੍ਰੀ ਅਕਾਲ ਸਭ ਨੂੰ, ਸੋ ਅੱਜ ਮੈਨੂੰ ਲੱਗਦਾ ਬੌਬੀ ਜੀ ਬਾਰੇ ਲਿਖ ਰਹੇ ਆ, ਸੋ ਬੌਬੀ ਜੀ ਤਾਂ ਅੱਜ ਨਹੀਂ ਨੇ, ਮੈਂ ਅਮਰਦੀਪ ਕੌਰ ਆ ਜੀ ਮੈਲਬਨ ਤੋਂ। ਤੇ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਸੀ ਬਹੁਤ ਵਧੀਆ ਜੀ ਧੰਨਵਾਦ
ਜੀ ਜੀ ਧੰਨਵਾਦ ਰਾਮਾ ਸਾਹਿਬ
ਜੀ ਤੇ ਇੰਦਰ ਦੁਬਲੀ ਅੱਗੇ ਕੇਨਸ ਤੋਂ ਸਾਡੇ ਨਾਲ ਜੁੜੇ ਆ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ ਕਹਿੰਦੇ ਬਰਾੜ ਸਾਹਿਬ ਰੱਬ ਅੱਗੇ ਅਰਦਾਸ ਕਰਦੇ ਆ ਜੀ ਤੁਹਾਡੀ ਅੱਖ ਜਲਦੀ ਠੀਕ ਹੋਵੇ
ਬਹੁਤ ਮਿਹਰਬਾਨੀ ਜੀ ਆਪ ਜੀ ਦੀਆਂ ਦੁਆ ਸਦਕੇ ਬਿਲਕੁਲ ਹੋਵੇਗੀ
ਜੀ ਅੱਗੇ ਵਿਜੇ ਵਿਰਦੀ ਹੁਰੀ ਸਾਡੇ ਨਾਲ ਜੁੜੇ ਆ ਗੁਡ ਮਾਰਨਿੰਗ ਮਿੰਟੂ ਜੀ ਆਈ ਡੋਂਟ ਹੈਵ ਮਚ ਆਈਡੀਆ ਅਬਾਊਟ ਯੂਅਰ ਹੈਲਥ ਬਟ ਗੈਟ ਵੈਲ ਸੂਨ ਆਈ ਆਲਵੇਸ ਮਿਸ ਯੂਅਰ ਪ੍ਰੋਗਰਾਮ
ਮਿਹਰਬਾਨੀ ਵਿਰਦੀ ਸਾਹਿਬ ਕੋਈ ਨੀ ਆਪਾਂ ਜਿਹੜੀ ਮਿਸਿੰਗ ਛੇਤੀ ਫਿਲ ਕਰ ਦੇਣੀ ਆ ਕੋਸ਼ਿਸ਼ ਕਰਦੇ ਆ ਜੀ ਜਿੰਨੇ ਕੁ ਜੋਗੇ ਹਾਂ ਓਨੇ ਕੁ ਆਪਦੀ ਵਿੱਤ ਤੋਂ ਬਾਹਰ ਆ ਕੇ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਤੁਹਾਡਾ ਪਿਆਰ ਹੀ ਹੈ ਜਿਹੜਾ ਬੈਡ ਤੇ ਵੀ ਨੀ ਪੈਣ ਦਿੰਦਾ ਟਿਕਣ ਵੀ ਨੀ ਦਿੰਦਾ ਸੋ ਇਹੋ ਜੇ ਪਿਆਰ ਦੇ ਭੁੱਖੇ ਸੀ ਅਸੀਂ ਤੇ ਸਾਡੀ ਉਹ ਭੁੱਖ ਮਰਦੀ ਹੈ ਤੁਹਾਨੂੰ ਜੇ ਤੁਹਾਡੇ ਨਾਲ ਜੁੜ ਕੇ ਤਾਂ ਫਿਰ ਅਸੀਂ ਕਿਵੇਂ ਦੂਰ ਰਹਿ ਸਕਦੇ ਹਾਂ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਜਿੰਨੇ ਕੁ ਅਸੀਂ ਜੋਗੇ ਹਾਂ ਜਿੰਨਾ ਕੁ ਖੜ ਸਕੀ ਓਨੇ ਕੁ ਜ਼ਰੂਰ ਖੜਦੇ ਹਾਂ ਤੁਹਾਡੇ ਨਾਲ ਸੋ ਅਮਰਦੀਪ ਮੈਨੂੰ ਲੱਗਦਾ ਆਪਾਂ ਮੈਸੇਜਾਂ ਦੇ ਨਾਲ ਨਾਲ ਮੈਸੇਜ ਤਾਂ ਹੋਰ ਵੀ ਬਹੁਤ ਆਈ ਜਾਂਦੇ ਆ ਤੇ ਆਪਾਂ ਨਾਲ ਨਾਲ ਖਬਰਾਂ ਵਾਲੇ ਪਾਸੇ ਹੋ ਜਾਈਏ ਕਿਉਂਕਿ ਕੁਝ ਇੱਕ ਸਾਡੇ ਸੱਜਣ ਮਿੱਤਰ ਜਿਹੜੀ ਪੋਲਿੰਗ ਬਾਰੇ ਗੱਲਬਾਤ ਕਰਨੀ ਚਾਹੁੰਦੇ ਆ ਵਿਊ ਪੁੱਛ ਰਹੇ ਆ ਕਹਿੰਦੇ ਜੀ ਤੁਹਾਡੇ ਕੀ ਵਿਊ ਆ ਇਲੈਕਸ਼ਨਾਂ ਦੇ ਮਾਮਲੇ ਚ ਕੀ ਹੋਇਆ ਕਿਵੇਂ ਹੋਇਆ ਸੋ ਆਪਾਂ ਵਿਊ ਕੀ ਜਿਹਨੂੰ ਮੈਂ ਤਾਂ ਕਹੂੰਗਾ ਵੀ ਅੰਦਾਜ਼ੇ ਹੀ ਆ ਵੀ ਅੰਦਾਜ਼ੇ ਲਾ ਸਕਦੇ ਹਾਂ ਆਪਾਂ ਵੀ ਕਿਉਂਕਿ ਆਪਾਂ ਨਾ ਤਾਂ ਜ਼ਮੀਨ ਦੇ ਉੱਤੇ ਸੀ ਤੇ ਇੱਦਾਂ ਜੇ ਜੁੜੇ ਸੀ ਲੋਕਾਂ ਨਾਲ ਵਾਂਗੂ ਜਿਵੇਂ ਫੋਨ ਜ਼ਰੀਏ ਟੀਵੀ ਜ਼ਰੀਏ ਖਬਰਾਂ ਜ਼ਰੀਏ ਸੋਸ਼ਲ ਮੀਡੀਆ ਜ਼ਰੀਏ ਤਾਂ ਉਹਨਾਂ ਜ਼ਰੀਏ ਜਿੰਨੀ ਕੁ ਨੌਲੇਜ ਜਿੰਨੀ ਕੁ ਗੱਲਾਂ ਯਾਰਾਂ ਮਿੱਤਰਾਂ ਤੋਂ ਇੱਧਰੋਂ ਉਧਰੋਂ ਵੱਖਰੀਆਂ ਵੱਖਰੀਆਂ ਸੀਟਾਂ ਤੋਂ ਜਾਂ ਆਪਦੇ ਸਿਆਸੀ ਲਿੰਕਸ ਤੋਂ ਜਿੰਨੀਆਂ ਕੁ ਸਾਨੂੰ ਗੱਲਾਂ ਦਾ ਪਤਾ ਲੱਗਿਆ ਓਨੀਆਂ ਕੁ ਗੱਲਾਂ ਦੇ ਮਾਮਲੇ ਨਾਲ ਅਸੀਂ ਜੇ ਸਮੀਖਿਆ ਕਰੀਏ ਜਾਂ ਹੁਣ ਤੱਕ ਦੇ ਆਪਦੇ ਤਜਰਬੇ ਦੀ ਸਮੀਖਿਆ ਕਰੀਏ ਤਾਂ ਓਨੀ ਕੁ ਆਪਾਂ ਮੈਨੂੰ ਲੱਗਦਾ ਗੱਲਬਾਤ ਕਰ ਸਕਦੇ ਹਾਂ ਇਲੈਕਸ਼ਨਾਂ ਦੇ ਮਾਮਲੇ ਦੇ ਵਿੱਚ
ਜੀ
ਸੋ ਅਮਰਦੀਪ ਵੋਟਾਂ ਦੀ ਜੇ ਆਪਾਂ ਗੱਲ ਸ਼ੁਰੂ ਕਰੀਏ ਤਾਂ ਵੋਟਾਂ ਤੁਹਾਨੂੰ ਐਂ ਜੀ ਨੀ ਲੱਗ ਰਿਹਾ ਪਹਿਲਾਂ ਤਾਂ ਮਹਿਸੂਸ ਨੀ ਹੋ ਰਿਹਾ ਵੀ ਆਪਾਂ ਕਿੱਦੇ ਦੇ ਕਰਦੇ ਸੀ ਚੋਣ ਜ਼ਾਬਤਾ ਕਦੋਂ ਲਾਗੂ ਹੋਊ ਕਦੋਂ ਲਾਗੂ ਹੋਊ ਪਤਾ ਲੱਗਿਆ ਕਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਕਦੋਂ ਪ੍ਰਚਾਰ ਸ਼ੁਰੂ ਹੋ ਗਿਆ ਕਦੋਂ ਪ੍ਰਚਾਰ ਦਾ ਦੌਰ ਖਤਮ ਹੋ ਗਿਆ ਕਦੋਂ ਵੋਟਾਂ ਪੈ ਵੀ ਗਈਆਂ ਕਿੱਡੀ ਤੇਜ਼ੀ ਨਾਲ ਜਿਹੜਾ ਘਟਨਾਕ੍ਰਮ ਵਾਪਰਿਆ ਹੈ ਸਾਰਾ ਤੇ ਉਹ ਹੁਣ ਇੰਜ ਮਹਿਸੂਸ ਹੋ ਰਿਹਾ ਵੀ ਇਹ ਤਾਂ ਕੁਛ ਪਲਾਂ ਮਿੰਟਾਂ ਦੀ ਜਿਹੜੀ ਛਿੰਨ ਦੀ ਖੇਡ ਸੀ ਜਿਹੜੀ ਹੋ ਗਈ ਆ ਪਰ ਹੁਣ ਜਿਹੜਾ ਇੰਤਜ਼ਾਰ ਆ ਜਿਹੜਾ 35 ਦਿਨਾਂ ਦਾ ਇਹ ਇੰਤਜ਼ਾਰ ਕਾਫੀ ਵੱਡਾ ਦਿਖਾਈ ਦੇ ਰਿਹਾ 35-37 ਦਿਨਾਂ ਦਾ ਇੰਤਜ਼ਾਰ ਇਹਦੇ ਲਈ ਬਹੁਤ ਉਤਾਵਲੇ ਹੋ ਰਿਹਾ ਸੱਜਣ ਮਿੱਤਰ ਤੇ ਹਰ ਬੰਦਾ ਰੋਜ਼ ਨਵੇਂ ਨਵੇਂ ਕਿਆਸਾਰੀਆਂ ਲਾ ਰਿਹਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਲੋਕਾਂ ਦੀ ਚਰਚਾ ਹਰ ਰੋਜ਼ ਸਮੀਕਰਨ ਬਦਲੂਗੀ ਕਿਉਂਕਿ ਜਿੱਧਰ ਨੂੰ ਅਫਵਾਹ ਚੱਲ ਜੂਗੀ ਉਧਰ ਨੂੰ ਮੇਰੇ ਵਰਗੇ ਫਿਰ ਝੁਕਣ ਲੱਗ ਜਾਂਦੇ ਆ ਜੇ ਕਿਸੇ ਨੇ ਕੋਈ ਸੀਟ ਦੀ ਸਨਾਤੀ ਵੀ ਉੱਥੇ ਆਇਆ ਹੋਇਆ ਉਧਰ ਨੂੰ ਹੋ ਜਾਂਦੇ ਆ ਜਿੱਧਰ ਦੀ ਸਨਾਤੀ ਉਧਰ ਨੂੰ ਹੋ ਜਾਂਦੇ ਆ ਪਰ ਜੇ ਹੁਣ ਅਸੀਂ ਸੀਟ ਦਰ ਸੀਟ ਜਿੰਨੀ ਕੁ ਅਸੀਂ ਗੱਲਬਾਤ ਕੀਤੀ ਆ ਲੋਕਾਂ ਨਾਲ ਜਾਂ ਓਪੀਨੀਅਨ ਪੋਲ ਤਾਂ ਦੇਖੋ ਅਸੀਂ ਝੂਠੇ ਹੁੰਦੇ ਦੇਖਿਆ ਜਾਂ ਕੁਝ ਕੁ ਏਜੰਸੀਆਂ ਨੇ ਗੱਲਾਂ ਬਾਤਾਂ ਕੀਤੀਆਂ ਤਾਂ ਜਾਂ ਸਿੱਧੇ ਉਮੀਦਵਾਰਾਂ ਨੂੰ ਜਾਣਦੇ ਆ ਉਹਨਾਂ ਢੰਗਾਂ ਨਾਲ ਜੇ ਆਪਾਂ ਇਹਦਾ ਸਮੀਖਿਆ ਕਰੀਏ ਤਾਂ ਤਕਰੀਬਨ ਜਿਹੜੀ ਗੱਲ ਇਹ ਆ ਜਾਂਦੀ ਆ ਵੀ 69 ਸੀਟਾਂ ਜਿਹੜੀਆਂ ਟੋਟਲ ਮਾਲਵੇ ਦੀਆਂ ਤੇ 48 ਸੀਟਾਂ ਮਾਝੇ ਤੇ ਦੁਆਬੇ ਦੀਆਂ ਇਹ ਸੀਟਾਂ ਦੀ ਜਿਹੜੀ ਕੈਲਕੂਲੇਸ਼ਨ ਹੁਣ ਕੀਤੀ ਜਾ ਰਹੀ ਆ ਸਾਰੀਆਂ ਪਾਰਟੀਆਂ ਬੰਨਿਓ ਵੱਖਰੋ ਵੱਖਰੀਆਂ ਪਾਰਟੀਆਂ ਬੰਨਿਓ ਭਾਵੇਂ ਦਾਅਵੇ ਵਾਅਦੇ ਤਾਂ ਠੋਕੇ ਜਾ ਰਹੇ ਆ ਬਹੁਤ ਵੱਡੇ ਦਾਅਵੇ ਵਾਅਦੇ ਤਾਂ ਹੁਣ ਦੇਖੋ ਭਗਵੰਤ ਮਾਨ ਹੋਰਾਂ ਨੇ ਕਹੀ ਦਿੱਤਾ ਜੀ ਵੀ 11 ਤਰੀਕ 11 ਵਜੇ 111 ਸੀਟਾਂ ਨਾਲ ਅਸੀਂ ਸਰਕਾਰ ਬਣਾਵਾਂਗੇ ਇਹ ਭਗਵੰਤ ਮਾਨ ਦਾ ਦਾਅਵਾ ਸੁਖਵੀਰ ਬਾਦਲ ਦਾਅਵਾ ਕਰਕੇ ਗਿਆ ਜੀ ਕਹਿੰਦਾ ਜੀ ਜਿੱਤਾਂਗੇ ਤੀਜੀ ਵਾਰ ਸਰਕਾਰ ਬਣਾਵਾਂਗੇ 80 ਸੀਟਾਂ ਤੇ ਆਵਾਂਗੇ ਤੇ ਫਿਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਗੱਲ ਕਹਿ ਰਿਹਾ ਜੀ ਵੀ ਸਰਕਾਰ ਤਾਂ ਹੁਣ ਸਾਡੀ ਆ ਗਈ ਹੁਣ ਕੋਈ ਰੋਕਣੀਆਂ ਨਹੀਂ ਹੈ ਸੋ ਇਹਨਾਂ ਦਾਅਵਿਆਂ ਦੇ ਵਿੱਚ ਹੁਣ ਅਸੀਂ ਇਕੱਲੇ ਅੰਦਾਜ਼ੇ ਲਾ ਸਕਦੇ ਹਾਂ ਕਿਉਂਕਿ ਕੋਈ ਵੀ ਬੰਦਾ ਮੈਨੂੰ ਨਹੀਂ ਮਿਲ ਸਕਦਾ ਜਿਹੜਾ ਨਾ ਤਾਂ ਕੋਈ ਦੇਖੋ ਇਹੋ ਜਿਹੀ ਭਵਿੱਖਬਾਣੀ ਤੇ ਕੋਈ ਪੰਡਤੀ ਹੈਗਾ ਜਿਹੜਾ ਤੁਹਾਨੂੰ ਦੱਸਦੇ ਮਤ ਪੇਟੀਆਂ ਦੇ ਵਿੱਚ ਬੰਦ ਪਈ ਚੀਜ਼ਾਂ ਨੂੰ ਤੇ ਨਾ ਹੀ ਕੋਈ ਮੈਨੂੰ ਐਡਾ ਕੋਈ ਸਿਆਣਾ ਬੁੱਧੀਜੀਵੀ ਦਿਖਾਈ ਦਿੰਦਾ ਜਿਹੜਾ ਸੀਟ ਦਰ ਸੀਟ ਨੂੰ ਆਪਦੇ ਬਾਰੇ ਚ ਦੱਸ ਦੇ ਹਾਂ ਇੱਕੋ ਹੀ ਤਰੀਕਾ ਹੈਗਾ ਜੇ ਕੋਈ ਬੰਦਾ ਸੀਟ ਦਰ ਸੀਟ ਸਾਰੇ ਜ਼ਿਆਦਾ ਜਿੰਨੇ ਕੈਂਡੀਡੇਟ 1145 ਖੜੇ ਹੋਏ ਸੀ ਸਾਰਿਆਂ ਨਾਲ ਗੱਲ ਕਰਦਾ ਸਾਰਿਆਂ ਦੇ ਵਿਊ ਜਾਣਦਾ ਤਾਂ ਕਾਫੀ ਨੇੜੇ ਜਾ ਕੇ ਗੱਲ ਨਿਕਲ ਆਉਂਦੀ ਹੈ ਕਿਉਂਕਿ ਉਹਨਾਂ ਦੇ ਗੱਲਾਂ ਚੋਂ ਗੱਲ ਨਿਕਲ ਹੀ ਆਉਂਦੀ ਆ ਤੇ ਕਾਫੀ ਇਹ ਐਕਸਪੀਰੀਅੰਸ ਸ਼ੁਦਾ ਵੀ ਬੰਦੇ ਹੁੰਦੇ ਆ ਇਹ ਦੱਸ ਦਿੰਦੇ ਆ ਮੇਰੇ ਯਾਦ ਆ 1997 ਦਾ ਇਲੈਕਸ਼ਨ ਰਾਤ ਨੂੰ ਇਲੈਕਸ਼ਨ ਖਤਮ ਹੋਇਆ 3 ਦਿਨਾਂ ਬਾਅਦ ਰਿਜ਼ਲਟ ਆਉਣਾ ਸੀ ਪਰ ਦੂਜੇ ਦਿਨ ਮੈਨੂੰ ਸਾਡੇ ਮੰਤਰੀ ਜੀ ਕਹਿੰਦੇ ਵੀ ਲਿਸਟ ਪਰੇਡ ਪਿੰਡਾਂ ਦੀ ਸੀ ਲੈ ਕੇ ਆ ਤੇ ਆਪਾਂ ਬੈਠ ਕੇ ਸਮੀਖਿਆ ਕਰੀਏ। ਤਾਂ ਉਹ ਮੈਨੂੰ ਪਿੰਡ ਦਰ ਪਿੰਡ ਲਿਖਾਈ ਗਏ ਜੀ, ਫਲਾਨੇ ਪਿੰਡ ਚ ਲਿਖਦੇ 80 ਵੋਟਾਂ ਵਧਾਂਗੇ, ਫਲਾਨੇ ਚ 20 ਘਟਾਂਗੇ, ਫਲਾਨੇ ਚ 50 ਵਧਾਂਗੇ, ਫਲਾਨੇ ਚ 40 ਘਟਾਂਗੇ, ਏਦਾਂ ਉਹ ਮੈਨੂੰ 63 ਪਿੰਡਾਂ ਦਾ ਲੇਖਾ ਜੋਖਾ ਲਾ ਕੇ ਮੈਨੂੰ ਆਹਦੇ ਲੈ ਹੁਣ ਕੈਲਕੂਲੇਟਰ ਤੇ ਹੱਥ ਮਾਰ ਕੇ ਦੇਖ ਲੈ ਕਿੰਨੇ ਬਣ ਗਏ। ਤਾਂ 3,035 ਦਾ ਫਰਕ ਜਿੱਤ ਦਾ ਆਵੇ ਸਾਡੇ ਹੱਕ ਚ ਵੀ 3,500 ਵੋਟਾਂ ਨਾਲ ਜਿੱਤਾਂਗੇ। ਤੇ ਜਿੱਦਣ ਰਿਜ਼ਲਟ ਆਇਆ ਤੇ 10 ਰਾਊਂਡਾਂ ਤੱਕ 6,000 ਵੋਟ ਅਸੀਂ ਪਿੱਛੇ ਚੱਲ ਰਹੇ ਸੀਗੇ ਤੇ ਪਰ ਮੈਂ ਉਦੋਂ ਵੀ ਉਹ ਮੰਤਰੀ ਜੀ ਸਾਹਿਬ ਨੂੰ ਜਿਤਾਇਆ। ਮੈਂ ਕਿਹਾ ਦੇਖੋ ਜੀ ਆਪਾਂ ਤਾਂ ਇੰਨਾ ਪਿੱਛੇ ਚੱਲ ਰਹੇ ਹਾਂ ਤੇ 2 ਰਾਊਂਡ ਰਹਿ ਗਏ ਸਿਰਫ, ਤੇ ਉਹ ਮੈਨੂੰ ਆਹਦੇ ਕੋਈ ਨੀ 2 ਰਾਊਂਡ ਚ ਪਿੰਡ ਵੀ ਦੇਖਣਾ ਜਿਹੜੇ ਮੈਂ ਤੈਨੂੰ ਲਿਖਾਏ ਆ ਵੱਡੇ ਉਹ ਰਹਿ ਗਏ ਆ ਤੇ ਕੋਈ ਨੀ ਇਹ ਤਾਂ ਆਪਣੇ ਹੱਕ ਚ ਜਾਊਗਾ, ਇਹ ਕਿਤੇ ਨੀ ਜਾਂਦਾ, ਤੂੰ ਘਬਰਾ ਨਾ। ਤੇ ਇਸ ਦੌਰਾਨ ਵਿਰੋਧੀ ਵੀ ਸਾਨੂੰ ਵਧਾਈ ਦੇ ਗਿਆ ਵੀ ਕੋਈ ਗੱਲ ਨੀ ਜਿੱਤ ਹਾਰ ਹੁੰਦੀ ਹੈ, ਇੱਥੋਂ ਤੱਕ ਸ਼ਬਦ ਕਹਿ ਗਿਆ। ਪਰ ਲਾਸਟ 2 ਰਾਊਂਡਾਂ ਦੇ ਵਿੱਚ ਅਸੀਂ 3,100 ਤੇ 49 ਵੋਟਾਂ ਤੇ ਜਿਹੜੀ ਅੱਗੇ ਲੀਡ ਲੈ ਗਏ ਤੇ ਜਿੱਤ ਗਏ। ਸੋ ਕਹਿਣ ਦਾ ਭਾਵ ਇਹ ਹੈ ਵੀ ਜਿਹੜਾ ਸਿਆਸਤ ਦੇ ਵਿੱਚ ਬੰਦਾ ਵਿਚਰਦਾ ਨਾ, ਉਹ ਚਾਹੇ ਜਿੰਨਾ ਮਰਜ਼ੀ ਲੱਗੇ ਲੋਕਾਂ ਤੋਂ ਦੂਰ ਆ, ਉਹਨਾਂ ਦੀਆਂ ਕੈਲਕੂਲੇਸ਼ਨਾਂ ਕਾਫੀ ਨੇੜੇ ਹੁੰਦੀਆਂ, ਉਹਨਾਂ ਨੂੰ ਪਤਾ ਹੁੰਦਾ ਕਿਹੜਾ ਪਰਿਵਾਰ, ਕਿਹੜਾ ਗਲੀ ਮੁਹੱਲਾ, ਕਿਹੜਾ, ਕਿਉਂਕਿ ਉਹ ਸਿੱਧਾ ਸੈਂਟਰਲੀ ਉਹਨਾਂ ਨੂੰ ਸੰਪਰਕ ਹੁੰਦਾ। ਜਿਹੜੀ ਆਮ ਲੋਕਾਂ ਨੂੰ ਗੱਲ ਨਹੀਂ ਦੱਸਦੇ ਲੋਕ, ਆਮ ਡਾਇਰੈਕਟ ਉਸ ਬੰਦੇ ਨੂੰ ਕਹਿ ਦਿੰਦੇ ਆ ਵੀ ਭਾਈ ਅਸੀਂ ਕਿਤੇ ਤੁਰੇ ਫਿਰੀਏ ਕੁਛ ਕਰੀਏ, ਵੋਟ ਤੇਰੀ ਆ, ਕਿਉਂਕਿ ਉਹ ਗੱਲ ਉਹਨਾਂ ਨੂੰ ਪਤਾ ਹੁੰਦਾ ਲੇਟਰ ਆਨ ਉਹਨਾਂ ਨੇ ਮੱਥੇ ਲੱਗਣਾ ਹੁੰਦਾ। ਜਾਂ ਇਹ ਤਰੀਕਾ ਹੈਗਾ ਵੀ ਇਕੱਲੇ ਇਕੱਲੇ ਕੈਂਡੀਡੇਟ ਕੋਲੇ ਜਾਇਆ ਜਾਵੇ ਤੇ ਉਹਨਾਂ ਦੀ ਸਮੀਖਿਆ ਕੀਤੀ ਜਾਵੇ ਵੀ ਕੀ ਕਹਿੰਦੇ ਆ, ਇਸ ਤਰੀਕੇ ਨਾਲ ਜਿਹੜਾ ਨਤੀਜੇ ਨਿਕਲ ਸਕਦੇ ਆ। ਪਰ ਹੁਣ ਜਿਹੜੇ ਅੰਦਾਜ਼ੇ ਆ, ਅੰਦਾਜ਼ਿਆਂ ਨਾਲ ਜੇ ਲਾਈਏ ਗੱਲ ਤਾਂ ਅੰਦਾਜ਼ੇ ਲਾਏ ਜਾ ਸਕਦੇ ਆ ਕੈਂਡੀਡੇਟ ਦੀ ਪਿਛੋਕੜ ਦੇਖ ਕੇ, ਕੈਂਡੀਡੇਟ ਦੇ ਕੰਮ ਦੇਖ ਕੇ, ਕੈਂਡੀਡੇਟ ਦੀ ਏਰੀਏ ਦੇ ਵਿੱਚ ਮਾਹੌਲ ਦੇਖ ਕੇ ਵੀ ਉਹ ਕਿਹੋ ਜਿਹਾ ਵਿਚਰਦਾ ਰਿਹਾ, ਹੁਣ ਤੱਕ ਕਿਹੋ ਜਿਹੀਆਂ ਉਹਨੇ ਗੱਲਾਂ ਕਰਦਾ ਰਿਹਾ। ਤਾਂ ਉਹ ਕੈਂਡੀਡੇਟ ਦੀ ਜੇ ਗੱਲ ਚ ਆਉਂਦੀ ਆ ਤਾਂ ਉਹਦੇ ਵਿੱਚ ਗੱਲ ਇਹ ਆਉਂਦੀ ਆ ਵੀ ਬਹੁਤ ਸਾਰੇ ਇੰਡੀਵਿਜੁਅਲ ਤੌਰ ਦੇ ਉੱਤੇ ਬੰਦੇ ਆ ਜਿਹੜੇ ਬੰਦੇ ਚੰਗੇ ਆ, ਕੰਮ ਕਰਦੇ ਆ, ਲੋਕਾਂ ਚ ਜੁੜੇ ਹੋਏ ਆ, ਪਰ ਪਾਰਟੀ ਚੰਗੀ ਨਾਲ ਨੀ ਜੁੜੇ ਹੋਏ। ਤੇ ਉਸ ਕਰਕੇ ਉੱਥੇ ਕੀ ਪਹਿਲੀ ਵਾਰ ਇਹ ਚੀਜ਼ ਦੇਖਣ ਨੂੰ ਮਿਲੀ ਆ ਵੀ ਬੰਦੇ ਨੂੰ ਵੋਟ ਪੈ ਰਹੀ ਆ। ਤਾਂ ਉਹ ਬੰਦੇ ਨੂੰ ਵੋਟ ਪੈਣ ਦਾ ਕਾਰਨ ਆ ਵੀ ਉਹ ਅਸੀਂ ਆਪ ਖੁਦ ਜਿਵੇਂ ਮੀਡੀਆ ਜ਼ਰੀਏ ਅਸੀਂ ਡਾਇਰੈਕਟ ਚਾਹੇ ਕਹੀਏ ਨਾ ਕਹੀਏ, ਪਰ ਅਸੀਂ ਡਾਇਰੈਕਟਲੀ ਇੱਕੋ ਹੀ ਸ਼ਬਦ ਵਰਤਦੇ ਰਹੇ ਹਾਂ ਵੀ ਚੰਗੇ ਬੰਦੇ ਚੁਣ ਕੇ ਭੇਜੋ। ਜੇ ਸਹੀ ਨਿਊਟਰਲ ਤੁਸੀਂ ਰਿਪੋਰਟਿੰਗ ਦੀ ਗੱਲ ਕਰਦੇ ਹੋ ਤਾਂ ਸਾਡੇ ਸ਼ਬਦਾਵਲੀ ਇਹੀ ਹੁੰਦੀ ਆ ਵੀ ਚੰਗੇ ਬੰਦੇ ਜਾਣ, ਇਹ ਨਾ ਹੋਵੇ ਗਲਤ ਬੰਦੇ ਚਲੇ ਜਾਣ। ਤਾਂ ਚੰਗੇ ਬੰਦਿਆਂ ਦੇ ਵਿੱਚ ਫਿਰ ਉਹ ਕਿਸੇ ਵੀ ਪਾਰਟੀ ਦੇ ਵਿੱਚ ਹੋ ਸਕਦਾ, ਇਹ ਨਹੀਂ ਅਸੀਂ ਕਹਿ ਸਕਦੇ। ਹੁਣ ਬਠਿੰਡਾ ਸੀਟ ਦੇ ਉੱਤੇ ਜੇ ਗੱਲ ਕਰੀਏ ਤਾਂ ਮੈਂ ਇੱਕ ਮਹਿਣਾ ਚੌਕ ਏਰੀਆ, ਬਹੁਤ ਮਸ਼ਹੂਰ ਏਰੀਆ ਬਠਿੰਡੇ ਦਾ, ਮੇਰਾ ਬਚਪਨ ਉੱਥੇ ਗੁਜ਼ਰਿਆ, ਮੈਂ ਰਿਹਾ ਉੱਥੇ ਤਕਰੀਬਨ ਗਲੀਆਂ 'ਚ ਖੇਡਿਆ ਪੜਿਆ। ਤਾਂ ਮੈਂ ਉੱਥੇ ਤਕਰੀਬਨ ਕੱਲ 60 ਦੇ ਕਰੀਬ ਬੰਦਿਆਂ ਤੋਂ ਰਿਪੋਰਟ ਲਈ ਆ ਵੀ ਤੁਸੀਂ ਵੋਟ ਕਿਹਨੂੰ ਪਾਈ ਆ ਬਠਿੰਡੇ ਸ਼ਹਿਰੀ ਦੇ ਵਿੱਚ। ਕਿਹਾ ਵੀ ਬਾਈ ਅਸੀਂ ਤਾਂ ਮਨਪ੍ਰੀਤ ਨੂੰ ਪਾਈਏ ਯਾਰ, ਮਨਪ੍ਰੀਤ ਭਾਵੇਂ ਅਸੀਂ ਸਾਰੇ ਜਾਣਦੇ ਹਾਂ ਸਾਨੂੰ ਪਤਾ ਬਦਲਾਅ ਲੋੜ ਆ, ਸਭ ਕੁਛ ਲੋੜ ਆ, ਪਰ ਯਾਰ ਮਨਪ੍ਰੀਤ ਬੰਦਾ ਹੀ ਵਧੀਆ ਸਾਡੇ ਕੋਲ ਆਇਆ ਗਿਆ, ਪਿਛਲੀ ਹਿਸਟਰੀ ਪੁਰਾਣਾ ਵੀ ਜਾਣਦੇ ਹਾਂ, ਅਸੀਂ ਤਾਂ ਬਾਈ ਮਨਪ੍ਰੀਤ ਨੂੰ ਪਾ ਕੇ ਆਏ ਹਾਂ, ਕਾਂਗਰਸ ਕੁੰਗਰਸ ਅਕਾਲੀ ਕੁਲੀ ਕਿਸੇ ਨੂੰ ਨੀ ਪਾ ਕੇ। ਸੋ ਕਈ ਵਾਰੀ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਅਨਪ੍ਰਡਿਕਟੇਬਲ ਹੋ ਜਾਂਦੀਆਂ। 15-18% ਵੋਟ ਆ ਜਿਹੜੀ ਇਸ ਵਾਰ ਅਨਪ੍ਰਡਿਕਟੇਬਲ ਆ, ਜਿਹੜੀ ਨੇ ਆਪਦੇ ਪੱਤੇ ਨੀ ਖੋਲੇ, ਜਿਹੜੀ ਚੁੱਪ ਕਰਕੇ ਬੈਠੀ ਰਹੀ, ਜਿਹਨੇ ਝੰਡੀ ਨੀ ਲਾਈ, ਕਿਸੇ ਨਾਲ ਤੁਰੇ ਨੀ, ਤੇ ਉਹਨਾਂ ਦੇ ਵਿੱਚੋਂ ਜਿਹੜੀ ਲੱਗ ਰਹੀ ਆ ਵੀ ਜ਼ਿਆਦਾ ਜਿਹੜਾ ਝੁਕਾ, ਚਾਹੇ ਦੇਖੋ ਹੁਣ ਝੁਕਾ ਤਾਂ ਜੇ ਤੁਸੀਂ ਕਾਂਗਰਸੀ ਨਾਲ ਕਿਸੇ ਨੇ ਗੱਲ ਕਰਦੇ ਹੋ ਤਾਂ ਉਹ ਕਹਿੰਦੇ ਜੀ ਬਾਦਲਾਂ ਤੋਂ ਡਰਦੇ ਨੀ, ਦੱਸਦੇ ਸੀ ਸਾਨੂੰ ਵੋਟ ਪਾਉਣਗੇ, ਜੇ ਆਮ ਆਦਮੀ ਨਾਲ ਗੱਲ ਕਰਦੇ ਹੋ ਤਾਂ ਉਹ ਆਦੇ ਜੀ ਉਹ ਤਾਂ ਝਾੜੂ ਦਾ ਵੱਟਣੀ ਦੱਬਣਗੇ, ਤੇ ਅਕਾਲੀ ਨਾਲ ਗੱਲ ਕਰਦੇ ਹਾਂ ਤਾਂ ਅਕਾਲੀ ਇਹ ਕਹਿੰਦੇ ਆ ਵੀ ਭਾਈ ਉਹਨਾਂ ਨੇ ਇੱਥੇ ਦੇਖਿਆ ਵੀ ਐਵੇਂ ਦੂਜੀਆਂ ਪਾਰਟੀਆਂ ਰੌਲਾ ਬਹੁਤ ਪਾਉਂਦੀਆਂ, ਪਰ ਅਸੀਂ ਪਿਛਲੇ ਟਾਈਮ 'ਚ ਉਹਨਾਂ ਦੇ ਕੰਮ ਹੀ ਇੰਨੇ ਕਰਿਆ, ਵੋਟ ਸਾਨੂੰ ਪਾਉਣਗੇ। ਹੁਣ ਉਸ ਵੋਟ ਦੇ ਉੱਤੇ ਜਿਹੜਾ ਇਹ ਸਵਿੰਗ ਟਿਕਿਆ ਹੋਇਆ 12-15%, ਜਿਹੜੀ 18% ਤੱਕ ਵੋਟ ਕਹਿੰਦੇ ਆ ਜਿਹਨੇ ਕੋਈ ਪੱਤੇ ਨੀ ਖੋਲੇ ਆਪਦੇ, ਤਾਂ ਉਹ ਹੁਣ ਜਿੱਧਰ ਨੂੰ ਵੀ ਪੈਂਦੀ ਆ ਉਹ ਪਾਰਟੀ ਜਿੱਤਦੀ ਆ। ਤੇ ਜੇ ਹੁਣ ਮਾਲਵੇ ਮਾਝੇ ਦੁਆਬੇ ਦੀ ਗੱਲ ਕਰੀਏ ਤਾਂ ਮਾਲਵੇ ਦੇ ਵਿੱਚ ਅੱਡੋ ਅੱਡ ਪਾਰਟੀਆਂ ਵੱਖਰੋ ਵੱਖਰੇ ਦਾਅਵੇ ਕਰਦੀਆਂ, ਜਿਵੇਂ ਮੈਂ ਉਦੋਂ ਲਿਖਿਆ ਵੀ ਸੀ ਵੀ ਕਾਂਗਰਸੀ ਆਪਦੀ ਜਿੱਤ ਨਾਲੋਂ ਮਾਲਵੇ ਦੇ ਵਿੱਚ ਅਕਾਲੀਆਂ ਨੂੰ 25 ਸੀਟਾਂ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ 25 ਸੀਟ ਜੇ ਅਕਾਲੀ ਮਾਲਵੇ 'ਚ ਜਿੱਤ ਜਾਣ ਤਾਂ ਸਾਡੀ ਸਰਕਾਰ ਆਉਂਦੀ ਆ, ਉਹਨਾਂ ਦੀ ਇਹ ਕੈਲਕੂਲੇਸ਼ਨ ਆ, ਕਾਂਗਰਸ ਦੀ ਕੈਲਕੂਲੇਸ਼ਨ ਆ ਇਹ। ਉਹ ਖੁਦ ਕਹਿੰਦੇ ਆ ਵੀ 25 ਸੀਟਾਂ ਕਿਵੇਂ ਨਾ ਕਿਵੇਂ ਮਾਲਵੇ ਦੇ ਵਿੱਚੋਂ ਜਿਹੜੀ ਅਕਾਲੀ ਦਲ ਨੂੰ ਜਿਤਾਓ। ਪਰ ਦੂਜੇ ਪਾਸੇ ਸਾਡੀ ਜਿਹੜੀ ਸੋਚ ਆ ਉਹ ਦੱਸ ਰਹੀ ਆ ਜਾਂ ਪਿਛਲੇ ਵਰਤਾਰੇ ਦੱਸ ਰਹੀ ਆ ਵੀ ਜਿਹੜਾ ਅਕਾਲੀ ਦਲ ਆ ਉਹ ਸਿਮਟ ਕੇ 2 ਦੇ ਅੰਕੜੇ ਤੇ ਪਹੁੰਚਣਾ ਵੀ ਮੁਸ਼ਕਲ ਆ, ਆਮ ਲੋਕਾਂ ਦੀ ਇਹ ਰਾਏ ਆ ਵੀ ਉਹ ਦਸ ਦੇ ਅੰਕੜੇ ਦਸ ਦਾ ਅੰਕੜਾ ਸ਼ੋ ਜੇ ਤਾਂ ਬਹੁਤ ਵੱਡੀ ਗੱਲ ਹੋਊ ਉਹਦੇ ਲਈ। ਹੁਣ ਇੱਕ ਜੇ ਦਸ ਦਾ ਅੰਕੜਾ ਇੱਕ ਪਾਸੇ ਆ ਗਿਆ, ਦੂਜੇ ਪਾਸੇ ਗੱਲ ਆ ਗਈ 25 ਸੀਟਾਂ ਕਾਂਗਰਸ ਇੱਛਾ ਜਾ ਰੱਖਦੀ ਆ, ਤੇ ਪਹਿਲਾਂ ਵੀ ਇਹ ਜਿਹੀਆਂ ਜਿਹੜੇ ਰਲ ਕੇ ਮੈਚ ਖੇਡੇ ਗਏ ਆ, ਫਿਕਸ ਮੈਚ ਹੋਏ ਆ, ਤੇ ਇਹ ਨਾ ਹੋਵੇ ਵੀ ਅੰਦਰ ਖਾਤੇ ਸੀਟਾਂ ਦੇ ਇਸ ਢੰਗ ਦੇ ਸਮਝੌਤੇ ਹੋਏ ਹੋਣ, ਤਾਂ ਫਿਰ ਤੇਰੇ ਮੇਰੇ ਅੰਦਾਜ਼ੇ ਕਿਸੇ ਦੇ ਕੰਮ ਦੇ ਹੀ ਰਹਿਣੇ, ਕਿਸੇ ਸਾਰੇ ਅੰਦਾਜ਼ੇ ਬੇਅਰਥੇ ਹੋ ਜਾਣਗੇ। ਪਰ ਜੇ ਹੁਣ ਅੱਜ ਦੀ ਘੜੀ ਦੇਖੀਏ ਤਾਂ ਕੱਲੀ ਕੱਲੀ ਸੀਟ ਜੇ ਮਾਲਵੇ ਦੀਆਂ ਦੇਖਦੇ ਹਾਂ ਤਾਂ ਮਾਲਵੇ 'ਚ ਇਸ ਟਾਈਮ 40 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਹੱਥ ਤਾਂ ਕਲੀਅਰ ਕੱਟ ਉੱਚਾ ਆਉਂਦਾ, ਜਿਹਦੇ ਚ ਥੋੜਾ ਜਿਹਾ ਵੀ ਬੰਦਾ ਖੜ ਸਕਦਾ, ਪੈਰ ਅੜਕਾ ਸਕਦਾ, ਭਾਵੇਂ ਪਤਾ ਉੱਥੇ ਵੀ ਨੀ, ਕਿਉਂਕਿ ਵੋਟਾਂ ਦਾ ਉੱਥੇ ਵੀ 10-15% ਜਿਹੜੀਆਂ ਅਨਨੋਨ ਪਈਆਂ ਤੇ ਉਹ ਹੁਣ ਕਿਹਦੇ ਪਾਸ ਪੱਖ 'ਚ ਪਈਆਂ ਇਹ ਨੀ ਪਤਾ, ਪਰ ਫੇਰ ਵੀ ਜਿਹੜੀਆਂ ਮਾਲਵੇ 'ਚ 69 ਦੇ ਵਿੱਚੋਂ 40 ਸੀਟਾਂ ਦੇ ਉੱਤੇ ਹੱਥ ਉੱਚਾ ਆਉਂਦਾ ਹੈਗਾ ਜਿੱਦਾਂ ਆਪ ਦਾ। ਪਰ ਜੇ ਤੁਸੀਂ ਥੋੜੀ ਜਿਹੀ ਬਰੀਕੀ ਨਾਲ ਪੜਤਾਲ ਕਰਦੇ ਹੋ ਤਾਂ ਉਹ ਅੰਕੜਾ 47-48 ਤੱਕ ਵੀ ਚਲਾ ਜਾਂਦਾ, ਕਿਉਂਕਿ ਜਿਹੜੀਆਂ ਸੀਟਾਂ ਲਾਗਲੀ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਜ਼ਿਆਦਾ ਮਹਿਸੂਸ ਹੋ ਰਹੀ ਆ, ਤਾਂ ਜੇ 47-48 ਸੀਟਾਂ ਆਮ ਆਦਮੀ ਪਾਰਟੀ ਮਾਲਵੇ 'ਚੋਂ ਲਿਜਾਂਦੀ ਆ ਤਾਂ ਉਹਨੂੰ ਸਰਕਾਰ ਬਣਾਉਣ ਲਈ ਹਜੇ ਵੀ 11-12 ਸੀਟਾਂ ਦੀ ਲੋੜ ਆ, ਜਿਹੜੀਆਂ ਕਿ ਮਾਝੇ ਤੇ ਦੁਆਬੇ 'ਚ ਆਉਣੀਆਂ। ਤੇ ਹੁਣ ਮਾਝੇ ਤੇ ਦੁਆਬੇ ਦੇ ਵਿੱਚ ਤਾਂ ਪਹਿਲਾਂ ਜਿਹੜੇ ਜੇ ਹੁਣ ਆਮ ਆਦਮੀ ਪਾਰਟੀ ਦੇ ਲੋਕ ਵੀ ਮੰਨਦੇ ਆ ਵੀ ਉਨੀ ਜਿਹੜੀ ਸਥਿਤੀ ਆ ਉਹਨਾਂ ਦੀ ਸਟਰੋਂਗ ਨਹੀਂ ਸੀ, ਪਰ ਫੇਰ ਵੀ ਜੇ 48 ਸੀਟਾਂ 'ਚੋਂ 25% ਸੀਟਾਂ ਉਹ ਲਿਜਾਂਦੇ ਆ ਉੱਥੇ, ਫੇਰ ਜਾ ਕੇ ਕਲੀਅਰ ਕੱਟਣ ਦੀ ਸਰਕਾਰ ਬਣਦੀ ਹੈ। ਤੇ ਜੇ 47-48 ਸੀਟਾਂ ਲੈ ਜਾਂਦੇ ਆ ਇੱਥੋਂ ਦੁਆਬ ਮਾਲਵੇ ਦੇ ਵਿੱਚੋਂ, ਤਾਂ ਫੇਰ ਤੁਹਾਡੇ ਸਾਹਮਣੇ ਆ ਵੀ ਇਹ 11-12 ਸੀਟਾਂ ਨਾਲ ਸਰਦਾ। ਜੇ ਇਹਨਾਂ ਮੁਤਾਬਕ 40 ਸੀਟਾਂ ਤੇ ਆ ਗਏ ਤਾਂ ਫੇਰ 19 ਸੀਟਾਂ ਅੱਧ ਵਾਂਗੂ ਮਾਝੇ ਦੁਆਬੇ 'ਚੋਂ ਵੀ ਇਹਨਾਂ ਨੂੰ ਲੈਣਾ ਪੈਣਾ ਗਾ, ਜਿਹੜਾ ਕਿ ਕਿਤੇ ਨਾ ਕਿਤੇ ਮੁਸ਼ਕਲ ਲੱਗਦਾ ਗਾ। ਸਬਜ਼ ਬਾਗ ਜਾਂ ਅਸੀਂ ਇੱਕ ਦੂਜੇ ਨੂੰ ਖੁਸ਼ ਕਰਨ ਲਈ ਅਸੀਂ ਡਾਇਲੋਗਬਾਜ਼ੀ ਕਰ ਸਕਦੇ ਹਾਂ, ਪਰ ਮੈਂ ਇੱਥੇ ਕਿਸੇ ਨੂੰ ਖੁਸ਼ ਕਰਨ ਲਈ ਕੋਈ ਗੱਲ ਨਹੀਂ ਕਰ ਰਿਹਾ, ਮੈਂ ਤਾਂ ਜਿਹੜੀ ਜ਼ਮੀਨੀ ਗੱਲਾਂ ਜਿੰਨੀਆਂ ਕਿ ਮੈਂ ਆਪਦੇ ਪੱਧਰ ਤੇ ਪੜਤਾਲ ਸਕਿਆ ਉਹਨਾਂ ਗੱਲਾਂ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਸ ਤੋਂ ਬਾਅਦ ਜਿਹੜਾ ਜੇ ਹੁਣ ਮਾਝੇ ਤੇ ਦੁਆਬੇ ਦੀ ਵੀ ਅਸੀਂ ਗੱਲ ਕਰਦੇ ਹਾਂ ਤਾਂ ਉੱਥੇ ਅਸੀਂ ਦੇਖ ਰਹੇ ਹਾਂ ਵੀ ਕਾਂਗਰਸ ਦਾ ਹੱਥ ਭਾਰੂ ਆ ਤੇ ਅਕਾਲੀ ਦਲ ਫਰੇਮ 'ਚ ਨਹੀਂ ਹੈ। ਹੁਣ ਇੱਥੇ ਇਹ ਗੱਲ ਮੰਨਣੀ ਪੈ ਸਕਦੀ ਹੈ ਵੀ ਜਿਵੇਂ ਅਕਾਲੀ ਕਾਂਗਰਸ ਇਹ ਕੋਸ਼ਿਸ਼ 'ਚ ਆ ਵੀ ਅਕਾਲੀ ਮਾਲਵੇ 'ਚ 20-25 ਸੀਟਾਂ ਜਿੱਤਣ, ਆਮ ਆਦਮੀ ਨੂੰ ਫਾਇਦਾ ਮਾਲਵੇ 'ਚ ਜੇ ਅਕਾਲੀ ਸੀਟਾਂ ਜਿੱਤਦੇ ਆ ਤਾਂ ਆਮ ਆਦਮੀ ਦਾ ਉਹ ਪਲੱਸ ਪੁਆਇੰਟ ਆ। ਇਹਨਾਂ ਨੂੰ ਉਸ ਪਾਸੇ ਸੋਚਣਾ ਪੈਣਾ ਵੀ ਅਕਾਲੀ ਉੱਥੇ ਸਫਾਇਆ ਦਿਖ ਰਿਹਾ ਅਕਾਲੀਆਂ ਦਾ, ਪਰ ਜੇ ਅਕਾਲੀ ਉੱਥੇ 10-12 ਸੀਟਾਂ ਲਿਜਾਂਦੇ ਆ ਤਾਂ ਉਹ ਕਾਂਗਰਸ ਉੱਥੋਂ ਕਮਜ਼ੋਰ ਹੁੰਦੀ ਆ, ਤੇ ਕਾਂਗਰਸ ਕਮਜ਼ੋਰ ਹੁੰਦੀ ਆ ਤਾਂ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਉਂਦੀ ਆ। ਇੱਕ ਇਹ ਵੀ ਜਿਹੜੀ ਸਮੀਖਿਆ ਸਾਹਮਣੇ ਆਉਂਦੀ ਆ। ਪਰ ਹੁਣ ਗੱਲ ਤੇ ਆਊਗੀ ਜੀ ਵੀ ਜਿਹੜੀ ਸਾਡੇ ਕੋਲ ਕੋਈ ਸਾਧਨ ਨਹੀਂ ਹੈ, ਸਾਡੇ ਕੋਲ ਉਹੀ ਤਰੀਕਾ ਵੀ ਅਸੀਂ 11 ਤਰੀਕ ਨੂੰ ਸਾਨੂੰ ਉਡੀਕਣਾ ਹੀ ਪੈਣਾ ਤੇ ਉਸ ਉਡੀਕ ਤੋਂ ਬਾਅਦ ਦੇਖਣਾ ਪੈਣਾ ਕਿ ਜਿਹੜਾ ਕਿਹੜੇ ਪਾਸੇ ਨੂੰ ਜਿਹੜਾ ਕਰਵਟ ਲੈਂਦੀ ਆ। ਪਰ ਜਿਹੜੀ ਪੋਲਿੰਗ ਦੇ ਮਾਮਲੇ ਦੇ ਵਿੱਚ ਮੈਂ ਉਹਨੇ ਵੀ ਕਿਹਾ ਵੀ ਪੋਲਿੰਗ ਦੇ ਮਾਮਲੇ 'ਚ ਮੈਂ ਅਜੇ ਤੱਕ ਹੈਰਾਨ ਆ ਵੀ ਬਹੁਤ ਸਾਰੇ ਸੀਟਾਂ ਤੇ ਐਤਕੀ ਵੀ 75% ਹੋਈ ਆ ਤਾਂ ਉਹ ਕਿਤੇ ਸਹੀ ਨਹੀਂ ਹੈ। ਪੋਲਿੰਗ ਤਾਂ ਜਿੰਨੀ ਵੱਧ ਹੁੰਦੀ ਉਨੀ ਜ਼ਿਆਦਾ ਵਧੀਆ ਸੀ, ਤਾਂ ਉਸੇ ਨਾਲ ਹੀ ਜਿਹੜਾ ਬਦਲਾਅ ਦੇ ਜਿਹੜੇ ਆਸ ਜ਼ਿਆਦਾ ਵੱਧਦੀ ਸੀਗੀ। ਪਰ ਹੁਣ ਜੇ ਸਿਓਰਟੀ ਵਾਲੇ ਪਾਸੇ ਦੇਖੀਏ ਤਾਂ ਕਾਂਗਰਸ ਆ ਜਿਹੜੀ ਉਹ ਆਪਦੀਆਂ ਜਿਹੜਾ ਤਾਣਾ ਬਾਣਾ ਬੁਣਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਲੱਗ ਰਿਹਾ ਵੀ ਸਰਕਾਰ ਸਾਡੀ ਆਊਗੀ। ਪਰ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਹੌਂਸਲਾ, ਉਹਨਾਂ ਦੇ ਹੌਂਸਲਾ ਇੱਕੋ ਗੱਲ ਦੇ ਉੱਤੇ ਟਿਕਿਆ ਹੋਇਆ ਵੀ ਸਾਡੇ ਕੋਲੇ ਗਵਾਉਣ ਨੂੰ ਕੁਛ ਵੀ ਨਹੀਂ, ਅਸੀਂ ਜ਼ੀਰੋ ਤੋਂ ਸਟਾਰਟ ਕੀਤਾ, ਜੋ ਵੀ ਅਸੀਂ ਲੈ ਟਿਕਾਂਗੇ ਸਾਡੀ ਜਿੱਤਾ। ਤੇ ਜਦੋਂ ਤੁਸੀਂ ਕੋਈ ਵੀ ਇਸ ਢੰਗ ਦੀ ਆਸ ਨਹੀਂ ਲਾ ਕੇ, ਅੰਕੜੇ ਤੇ ਨਹੀਂ ਲਾ ਕੇ ਚੱਲਦੇ ਤੇ ਹਰ ਚੀਜ਼ ਨੂੰ ਆਪਦੀ ਜਿੱਤ ਮੰਨਦੇ ਹੋ ਤਾਂ ਉਸ ਟਾਈਮ ਕਈ ਵਾਰੀ ਤੁਹਾਨੂੰ ਉਹਦੇ ਬੈਨੀਫਿਟ ਬਹੁਤ ਮਿਲ ਜਾਂਦੇ ਆ, ਕਿਉਂਕਿ ਉਸਨੂੰ ਤੁਸੀਂ ਅੰਕੜਿਆਂ ਦੀ ਖੇਡ ਨਹੀਂ ਬਣਾਈ ਹੁੰਦੀ। ਸੋ ਆਮ ਆਦਮੀ ਪਾਰਟੀ ਕੋਲੇ ਗਵਾਉਣ ਨੂੰ ਕੁਛ ਨਹੀਂ, ਪਾਉਣ ਨੂੰ ਸਭ ਕੁਛ ਆ, ਤੇ ਗਵਾਉਣ ਨੂੰ ਅਜੇ ਤਾਂ ਕੱਲੀ ਅਕਾਲੀ ਦਲ ਆ ਜਿਹੜੀ ਕੋਲੇ ਸਾਰਾ ਕੁਛ ਹੀ ਗਵਾਉਣ ਨੂੰ ਆ, ਤੇ ਜਿਹੜੀ ਕਾਂਗਰਸ ਆ ਕਾਂਗਰਸ ਨੂੰ ਆ ਜਿਹੜਾ ਬਾਊਂਸ ਬੈਕ ਕਰਨ ਲਈ ਇੱਕੋ ਹੀ ਇਹ ਚਾਂਸ ਆ ਜੀ ਜਿਹਦੇ ਨਾਲ ਬਾਊਂਸ ਬੈਕ ਕਰ ਸਕਦੀ ਆ। ਪਰ ਜਿਹੜੀ ਗੰਧਾਲ ਇਹੀ ਪੈ ਸਕਦੀ ਆ ਜੇ ਮੰਨ ਲਓ ਵੀ 47-48 ਸੀਟਾਂ ਆਮ ਆਦਮੀ ਪਾਰਟੀ ਇੱਥੋਂ ਲੈ ਗਈ ਤੇ ਮਾਝੇ 'ਚੋਂ ਵੀ ਲਿਜਾਲ ਜੂ ਕੇ ਜੇ ਉਹ 4 ਸੀਟਾਂ ਵੀ ਸ਼ਾਰਟ ਰਹਿ ਗਈ, 3 ਸੀਟਾਂ ਵੀ ਕੋਈ ਵੀ ਪਾਰਟੀ ਸ਼ਾਰਟ ਰਹਿ ਗਈ ਤਾਂ ਉਹਨਾਂ 'ਚੋਂ ਮੈਨੂੰ ਥੋੜਾ ਜਿਹਾ ਕਹਿੰਦੇ ਹੋਏ ਚਾਹੇ ਝਿਜਕ ਵੀ ਮਹਿਸੂਸ ਹੋ ਰਹੀ ਆ, ਪਰ ਜਿਹੜੀ ਬੈਂਸ ਬ੍ਰਦਰਜ਼ ਨੂੰ 5 ਸੀਟਾਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਤੇ ਉਹ ਪੰਜ ਚੋਂ ਚਾਰ ਦੇ ਉੱਤੇ ਉਹਨਾਂ ਦੀ ਜਿੱਤ ਵੀ ਮੰਨੀ ਜਾ ਰਹੀ ਆ ਕਿਉਂਕਿ ਦੋ ਤਾਂ ਉਹਨਾਂ ਦੀਆਂ ਆਪਦੀਆਂ ਸੀਟਾਂ ਸੀਗੀਆਂ ਦੋ ਤੋਂ ਬਾਅਦ ਉਹਨਾਂ ਦਾ ਕੋਈ ਪ੍ਰਭਾਵ ਨਹੀਂ ਸੀ ਉਹਨਾਂ ਦੀ ਪਾਰਟੀ ਦਾ ਇਹ ਗੱਲ ਮੰਨਣੀ ਪੈਣੀ ਆ ਸਾਨੂੰ ਰੱਬ ਜਾਣੇ ਆਮ ਆਦਮੀ ਪਾਰਟੀ ਨੇ ਕਿਹੜੇ ਢੰਗ ਨਾਲ ਉਹਨਾਂ ਨਾਲ ਪੰਜ ਸੀਟਾਂ ਦਾ ਸਮਝੌਤਾ ਕਰਿਆ ਇਹ ਮੈਨੂੰ ਸਮਝ ਨਹੀਂ ਆਈ ਅੱਜ ਤੱਕ ਗੱਲ ਦੋ ਸੀਟਾਂ ਤੋਂ ਬਾਹਰ ਬੈਂਸ ਬ੍ਰਦਰਸ ਦਾ ਕੋਈ ਆਪਦਾ ਹੋਲਡ ਨਹੀਂ ਹੈ ਕਿਸੇ ਵੀ ਉਹਨਾਂ ਦੀ ਪਾਰਟੀ ਦਾ ਹਾਂ ਜਦੋਂ ਪ੍ਰਗਟ ਸਿੰਘ ਜਾਂ ਸਿੱਧੂ ਵਰਗੇ ਹੋਰ ਆਉਂਦੇ ਸੀ ਉਦੋਂ ਮੰਨ ਸਕਦੇ ਸੀ ਵੀ ਭਾਈ ਪ੍ਰਗਟ ਸਿੰਘ ਸੀਟ ਰਲ ਗਈ ਸਿੱਧੂ ਦੀ ਸੀਟ ਰਲ ਗਈ ਤਾਂ ਹੋ ਸਕਦਾ ਸੀ ਪੰਜ ਸੱਤ ਸੀਟਾਂ ਹੋ ਜਾਂਦੀਆਂ ਪਰ ਹੁਣ ਉਹਨਾਂ ਨੂੰ ਪੰਜ ਦਿੱਤੀਆਂ ਗਈਆਂ ਤਾਂ ਪੰਜ ਦੇ ਵਿੱਚੋਂ ਜੇ ਉਹ ਚਾਰ ਸੀਟਾਂ ਜਿੱਤ ਕੇ ਆਉਂਦੇ ਆ ਲੱਖ ਉਹਨਾਂ ਦਾ ਸਮਝੌਤਾ ਆਮ ਆਦਮੀ ਪਾਰਟੀ ਨਾਲ ਹੋਇਆ ਪਰ ਜੇ ਕਾਂਗਰਸ ਦਾ ਹੱਥ ਥੋੜਾ ਬਹੁਤਾ ਵੀ ਉੱਤੇਦਾ ਹੋਇਆ ਸਰਕਾਰ ਬਣਨ ਚ ਤਾਂ ਮੈਨੂੰ ਇਸ ਚੀਜ਼ ਦਾ ਪੂਰਾ ਸ਼ੰਕਾ ਵੀ ਬੈਂਸ ਬ੍ਰਦਰ ਆ ਉਹ ਕਿਤੇ ਵੀ ਡੋਲ ਸਕਦੇ ਆ ਉਹ ਕਿਤੇ ਵੀ ਜਾ ਸਕਦੇ ਆ ਕਿਉਂਕਿ ਉਹਨਾਂ ਦਾ ਪਿਛਲਾ ਇਤਿਹਾਸ ਉਹਨਾਂ ਨੇ ਇਹ ਗੱਲ ਦੇ ਵਿੱਚ ਕੋਈ ਸ਼ੰਕਾ ਨਹੀਂ ਵੀ ਕੰਮ ਕੀਤੇ ਆ ਕੰਮ ਵੀ ਕਰਨ ਦਾ ਉਹਨਾਂ ਦਾ ਵੱਖਰਾ ਸਟਾਈਲ ਆ ਪਹਿਲੀ ਵਾਰ ਉਹਨਾਂ ਨੇ ਐਮ ਐਲ ਏ ਨੂੰ ਕੰਮ ਕਰਨਾ ਸਿਖਾਇਆ ਵੀ ਕਿਵੇਂ ਐਮ ਐਲ ਏ ਕੰਮ ਕਰਦੇ ਹੁੰਦੇ ਆ ਦਿਨ ਰਾਤ ਕੀਤੀ ਹੈ ਸਭ ਕੁਛ ਆ ਪਰ ਦੂਜੇ ਪਾਸੇ ਜਿਹੜੀ ਉਹਨਾਂ ਦੀ ਜਿਹੜਾ ਉਹਨਾਂ ਦਾ ਵਰਤਾਰਾ ਰਿਹਾ ਜੰਪ ਕਰਨ ਦਾ ਉਹ ਵਰਤਾਰਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਕਿਤੇ ਜਾ ਕੇ ਉਧਰ ਝੋਲੀ ਨਾ ਪੈ ਜਾਣ ਜਾਂ ਜੇ ਕਿਤੇ ਪਹਿਲੀ ਗੱਲ ਤਾਂ ਐਤਕੀ ਦਿਖ ਨਹੀਂ ਰਿਹਾ ਕੋਈ ਵੀ ਛੋਟੀ ਪਾਰਟੀ ਦਾ ਹੋਰ ਉਮੀਦਵਾਰ ਜਿੱਤਦਾ ਕਿਉਂਕਿ ਸੀਪੀਐਮ ਸੀਪੀਆਈ ਉਹਨਾਂ ਦੇ ਪੱਲੇ ਕੁਛ ਨਹੀਂ ਦੇਖ ਰਿਹਾ ਬਹੁਜਨ ਸਮਾਜ ਪਾਰਟੀ ਦੇ ਪੱਲੇ ਕੁਛ ਨਹੀਂ ਦੇਖ ਰਿਹਾ ਛੋਟੇਪੁਰ ਦੀ ਕੋਈ ਐਡੀ ਗੱਲ ਨਹੀਂ ਲੱਗ ਰਹੀ ਹਾਂ ਜੇ ਕਿਤੇ ਦੋ ਚਾਰ ਸੀਟਾਂ ਇੱਦਾਂ ਦੇ ਲੋਕਾਂ ਨੂੰ ਆ ਗਈਆਂ ਤਾਂ ਇਹ ਨਾ ਹੋਵੇ ਕਈ ਵਾਰੀ ਜਿਹੜਾ ਸੁੱਚਾ ਸਿੰਘ ਛੋਟੇਪੁਰ ਮੰਨ ਲਈਏ ਆਪਾਂ ਪਿਛਲੇ ਦਿਨਾਂ ਚ ਸੁੱਚਾ ਸਿੰਘ ਛੋਟੇਪੁਰ ਜਮਾਂ ਜ਼ਮੀਨ ਤੇ ਆ ਗਿਆ ਸੀ ਇੱਕ ਪਾਸੇ ਚੜ੍ਹਦੇ ਸੂਰਜ ਦਾ ਉਹ ਕਨਵੀਨਰ ਸੀ ਚੜ੍ਹਦੀ ਪਾਰਟੀ ਦਾ ਦੂਜੇ ਪਾਸੇ ਉਹ ਜਮਾਂ ਆਊਟ ਆਫ ਫਰੇਮ ਹੋ ਗਿਆ ਸੀ ਪਰ ਇਹ ਕੁਦਰਤ ਮੁਕੱਦਰ ਪਤਾ ਨੀ ਕੀ ਤੋਂ ਕੀ ਕਰਾ ਦੇ ਕੀ ਉਹ ਪਲਾਨਿੰਗ ਕਰ ਰਹੀ ਆ ਇਹ ਵੀ ਇੱਕ ਕਿਆਸ ਆ ਰਹੀ ਆ ਜਾਂ ਸਾਨੂੰ ਜਾਂ ਇਹ ਵੀ ਇੱਕ ਦਿਮਾਗ ਦੇ ਵਿੱਚ ਰੱਖਣੀ ਪਊਗੀ ਗੱਲ ਮੰਨ ਲਈਏ ਸੁੱਚਾ ਸਿੰਘ ਛੋਟੇਪੁਰ ਜਿੱਤ ਗਿਆ ਤੇ ਉਧਰ ਸਰਕਾਰ ਬਣਨ ਲਈ ਕਾਂਗਰਸ ਨੂੰ ਇੱਕ ਦੋ ਬੰਦਿਆਂ ਦੀ ਲੋੜ ਆ ਤੇ ਸੁੱਚਾ ਸਿੰਘ ਕਿਤੇ ਇਹ ਨਾ ਹੋਵੇ ਵੀ ਗੋਪਾਲ ਕਾਂਡੇ ਵਾਂਗੂ ਪੰਜਾਬ ਦਾ ਗ੍ਰਹਿ ਮੰਤਰੀ ਹੋਵੇ ਜਿਹੜਾ ਮਜ਼ਾਕ ਦਾ ਪਾਤਰ ਬਣ ਰਿਹਾ ਸੀ ਇਹ ਵੀ ਤਾਂ ਹੋ ਸਕਦਾ ਨਾ ਸਿਆਸਤ ਦੇ ਵਿੱਚ ਕੁਛ ਵੀ ਹੋ ਸਕਦਾ ਸੋ ਇਸ ਕਰਕੇ ਸਾਨੂੰ ਵੇਟ ਐਂਡ ਵਾਚ ਦੀ ਪਾਲਿਸੀ ਅਪਣਾਉਣੀ ਪੈਣੀ ਆ ਪਰ ਫਿਲਹਾਲ ਜਿਹੜੀ ਆਮ ਲੋਕਾਂ ਦੀ ਰਾਏ ਆ ਜਾਂ ਆਮ ਲੋਕਾਂ ਦੀ ਗੱਲ ਆ ਉਹ ਤਿੰਨ ਹਿੱਸਿਆਂ ਚ ਵੰਡੀ ਹੋਈ ਆ ਜਿਹੜਾ ਨੈਸ਼ਨਲ ਚੈਨਲ ਆ ਉਹ ਕਾਂਗਰਸ ਦੇ ਹਿੱਸੇ ਚ ਭੁਗਤ ਰਹੇ ਆ ਜਿਹੜੇ ਲੋਕਲ ਚੈਨਲ ਤੇ ਲੋਕਲ ਅਖਬਾਰ ਆ ਉਹ ਅਕਾਲੀ ਦਲ ਦੇ ਹੱਕ ਚ ਭੁਗਤ ਰਹੇ ਆ ਤੇ ਜਿਹੜਾ ਸੋਸ਼ਲ ਮੀਡੀਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਿਹਾ ਜੀ ਹੁਣ ਉਹ ਵਕਤ ਦੱਸੂ ਆ ਵਕਤ ਤਾਂ ਇਹਦੇ ਚ ਥੋੜੀ ਜਿਹੀ ਗੱਲ ਤਾਂ ਕਲੀਅਰ ਹੋ ਹੀ ਗਈ ਆ ਵੀ ਜੇ ਤੁਸੀਂ ਇਹਨਾਂ ਤਿੰਨ ਮੀਡੀਆ ਨੂੰ ਕੈਟਾਗਰੀ ਚ ਵੰਡਦੇ ਹੋ ਤਾਂ ਉਹ ਕੈਟਾਗਰੀ ਦੇ ਵਿੱਚ ਇੱਕ ਗੱਲ ਸਾਹਮਣੇ ਆ ਜਾਂਦੀ ਆ ਵੀ ਜੇ ਸੈਂਟਰ ਨੈਸ਼ਨਲ ਮੀਡੀਆ ਤਾਂ ਉਹਦੀ ਵੀ ਮਾਲਕੀ ਆ ਉਹਦੀ ਵੀ ਪਾਵਰ ਆਫ ਕੰਟਰੋਲ ਇੱਕ ਥਾਂ ਦੇ ਉੱਤੇ ਆ ਜੇ ਲੋਕਲ ਮੀਡੀਆ ਉਹਦਾ ਵੀ ਪਾਵਰ ਆਫ ਕੰਟਰੋਲ ਇੱਕ ਥਾਂ ਦੇ ਉੱਤੇ ਆ ਤੇ ਉਹਦੇ ਵੀ ਵਿਕਣ ਉਹਦਾ ਪਲੱਸ ਪੁਆਇੰਟ ਇਹ ਆ ਵੀ ਉਹ ਪਾਵਰ ਆਫ ਜਿਹੜੀ ਉਹ ਸੈਂਟਰ ਆਫ ਪਾਵਰ ਇੱਕ ਥਾਂ ਨਹੀਂ ਹੈ ਸੋਸ਼ਲ ਮੀਡੀਆ ਦੇ ਉੱਤੇ ਭਾਂਤ ਭਾਂਤ ਦੀ ਦੁਨੀਆ ਤੇ ਭਾਂਤ ਭਾਂਤ ਦੀ ਦੁਨੀਆ ਦੇ ਮਾਮਲੇ ਚ ਫਿਰ ਮੈਂ ਤਿੰਨਾਂ ਮੀਡੀਆ ਨੂੰ ਜੇ ਕੰਪੇਅਰ ਕਰਾਂ ਤਾਂ ਸੋਸ਼ਲ ਮੀਡੀਆ ਦੀ ਗੱਲ ਸਾਨੂੰ ਥੋੜੀ ਜਿਹੀ ਵੱਲ ਵੱਧ ਗੌਰ ਕਰਨੀ ਪਊਗੀ ਦੂਜੇ ਅਖਬਾਰਾਂ ਰੇਡੀਓ ਦੀਆਂ ਗੱਲਾਂ ਨਾਲ
ਜੀ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਇਸ ਵੇਲੇ ਐਕਟਿਵ ਨੇ ਉਹ ਲੋਕ ਗਰਾਊਂਡ ਲੈਵਲ ਤੇ ਵੀ ਓਨਾ ਹੀ ਵਿਚਰੇ ਆ ਆਮ ਲੋਕਾਂ ਦੇ ਨੇੜੇ ਰਹੇ ਆ ਤੇ ਉਮੀਦਵਾਰਾਂ ਦੇ ਵੀ ਨੇੜੇ ਰਹਿਣ ਦਾ ਮੌਕਾ ਜਿਹੜਾ ਉਹਨਾਂ ਨੂੰ ਮਿਲਿਆ ਬਹੁਤੀਆਂ ਪਾਰਟੀਆਂ ਵੱਲੋਂ ਲਾਈਵ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਪਾਏ ਗਏ ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਕਾਂਗਰਸ ਸੀ ਚਾਹੇ ਉਹ ਆਮ ਆਦਮੀ ਪਾਰਟੀ ਆ ਤੇ ਬਰਾੜ ਸਾਹਿਬ ਦੇਖਣ ਦੇ ਵਿੱਚ ਇਹ ਵੀ ਆਇਆ ਕਿ ਜਿਵੇਂ 80% ਤੱਕ 70-80% ਤੱਕ ਜਿੱਥੇ ਵੋਟਿੰਗ ਹੋਈ ਆ ਉੱਥੇ ਜਿਹੜੇ ਚਾਂਸਿਸ ਆ ਉਹ ਨਵੀਂ ਪਾਰਟੀ ਦੇ ਵਧੇ ਆ ਬਜਾਏ ਕਿ ਜਿੱਥੇ ਪੋਲਿੰਗ ਘੱਟ ਹੋਈ ਆ ਉੱਥੇ ਕਿਸੇ ਵੀ ਪਾਰਟੀ ਨੂੰ ਕੋਈ ਜ਼ਿਆਦਾ ਫਾਇਦਾ ਮਿਲਣ ਦੀ ਉਮੀਦ ਨਹੀਂ ਆ ਬਸ਼ਰਤੇ ਕਿ ਉੱਥੇ ਜਿਹੜੀ ਪਾਰਟੀ ਦੇ ਮਤਲਬ ਮੰਨਣ ਵਾਲੇ ਜਾਂ ਜਿਹੜੇ ਪਾਰਟੀ ਦੇ ਨੂੰ ਫਾਲੋ ਕਰਨ ਵਾਲੇ ਜਿਹੜੇ ਲੋਕ ਆ ਉਹ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਮੌਜੂਦ ਹੋਣ ਜਿਨ੍ਹਾਂ ਨੇ ਉੱਥੇ ਵੋਟਿੰਗ ਕੀਤੀ ਹੋਵੇ ਪਰ ਜੋ ਵੀ ਉੱਪਰੋਂ ਦੇਖਣ ਨੂੰ ਇਹੋ ਹੀ ਅੰਦਾਜ਼ਾ ਜਿਹੜਾ ਉਹ ਸਾਹਮਣੇ ਆਉਂਦਾ ਆ ਕਿ ਜਿੱਥੇ 70-80% ਤੱਕ ਵੋਟ ਹੋਈ ਆ ਉੱਥੇ ਤੀਜੀ ਪਾਰਟੀ ਜਿਹੜੀ ਆਮ ਆਦਮੀ ਦੇ ਰੂਪ ਦੇ ਵਿੱਚ ਉਭਰੀ ਆ ਉਹਨੂੰ ਜ਼ਿਆਦਾ ਫਾਇਦਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ, ਜਦਕਿ ਘੱਟ ਪੋਲਿੰਗ ਵਾਲੇ ਇਲਾਕਿਆਂ ਦੇ ਵਿੱਚ ਹੋ ਸਕਦਾ ਕਈ ਥਾਵਾਂ ਤੇ ਨੁਕਸਾਨ ਜਿਹੜਾ ਆ ਉਹ ਵੀ ਹੋਵੇ। ਪਰ ਜਿਵੇਂ ਤੁਸੀਂ ਕਿਹਾ ਕਿ ਪਹਿਲੀ ਵਾਰ ਪਾਰਟੀ ਜਿਹੜੀ ਆ ਉਹ ਆਈ ਹੈ ਤੇ ਇਸ ਕਰਕੇ ਉਹਨਾਂ ਨੂੰ ਨੁਕਸਾਨ ਵਾਲੀ ਤਾਂ ਉਹਨਾਂ ਦੇ ਲਈ ਕੋਈ ਸਥਿਤੀ ਨਹੀਂ ਆ, ਪਰ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਜ਼ਰੂਰ ਜਿਹੜਾ ਨੁਕਸਾਨ ਦੇ ਰੂਪ ਦੇ ਵਿੱਚ ਸਾਹਮਣੇ ਆਵੇਗਾ ਜੇ ਇਸ ਤਰ੍ਹਾਂ ਦੀ ਜਿਹੜੀ ਪੋਲਿੰਗ ਜਾਂ ਵੋਟਿੰਗ ਜਿਹੜੀ ਆ ਉਹ ਹੋਈ ਹੈ।
ਬਿਲਕੁਲ ਅਮਰਦੀਪ, ਮੈਂ ਇੱਕ ਚੀਜ਼ ਦੇਖ ਰਿਹਾ ਸੀਗਾ ਵੀ ਜਿਹੜੀ ਇੱਕ ਵੋਟ ਨਾ ਸੱਤਾ ਦੇ ਖਿਲਾਫ਼ ਵੋਟ ਪੈਂਦੀ ਹੁੰਦੀ ਆ ਜਾਂ ਜ਼ਾਲਮ ਹਾਕਮ ਦੇ ਖਿਲਾਫ਼ ਵੋਟ ਪੈਂਦੀ ਹੁੰਦੀ ਆ ਜਦੋਂ ਉਦੋਂ ਵੋਟ ਪਰਸੈਂਟੇਜ ਵੱਧਦੀ ਹੁੰਦੀ ਆ ਉੱਥੇ ਉੱਥੇ। ਇਹਦਾ ਇੱਕ ਮੈਂ ਯੂਨੀਕ ਤੁਹਾਨੂੰ ਉਦਾਹਰਣ ਦੇ ਦਿੰਦਾ ਇੱਕ ਪਿੰਡ ਦਾ। ਇੱਕ ਪਿੰਡ ਆ ਜੀ ਰੋੜਿਆਂ ਵਾਲੀ, ਰੋੜਿਆਂ ਵਾਲੀ ਪਿੰਡ ਦੇ ਵਿੱਚੋਂ ਇੱਕ ਸਤਿੰਦਰਜੀਤ ਸਿੰਘ ਮੰਟਾ ਨਾਂ ਦਾ ਬੰਦਾ ਜਿਹੜਾ ਕਿ ਬਾਦਲ ਪਰਿਵਾਰ ਦੇ ਬਹੁਤ ਜ਼ਿਆਦਾ ਨੇੜੇ ਆ ਤੇ ਬਾਦਲ ਪਰਿਵਾਰ ਨੇ ਉਹਨੂੰ ਆਪਦਾ ਹਲਕਾ ਇੰਚਾਰਜ, ਉਸ ਹਲਕੇ ਦਾ ਉੱਥੇ 10 ਹਲਕਾ ਇੰਚਾਰਜ ਲੱਗੇ ਹੋਏ ਆ ਟੋਟਲ, ਤੇ ਉਹਨਾਂ ਚ ਇੱਕ ਉਹ ਵੀ ਆ ਸਤਿੰਦਰਜੀਤ ਸਿੰਘ ਮੰਟਾ ਵੀ ਸੀ। ਤਾਂ ਉਹਨਾਂ ਦੇ ਪਿੰਡ ਦੇ ਵਿੱਚ 92.2% ਵੋਟਾਂ ਪੋਲ ਹੋਈਆਂ ਜੀ।
ਅੱਛਾ,
ਤੁਸੀਂ ਦੇਖ ਲਓ ਵੀ ਕਿਸੇ ਵੀ ਇੱਕ ਪਿੰਡ ਦੇ ਵਿੱਚ 2-4% ਵੋਟਾਂ ਤਾਂ ਕਈ ਵਾਰੀ ਕਟਾਈਆਂ ਨੀ ਗਈਆਂ ਹੁੰਦੀਆਂ, ਉਹ ਪਿੰਡ ਛੱਡ ਗਏ ਹੁੰਦੇ ਆ, ਵਿਦੇਸ਼ ਚਲੇ ਗਏ ਹੁੰਦੇ ਆ ਜਾਂ ਡੈਥ ਹੋ ਗਈ ਹੁੰਦੀ ਆ, ਇਹਦੀਆਂ ਵੀ ਹੁੰਦੀਆਂ। ਮੈਂ ਕਹਿ ਸਕਦਾ ਵੀ 100% ਵਾਂਗੂ ਹਰ ਬੰਦਾ ਹੀ ਵੋਟ ਪਾ ਗਿਆ ਉੱਥੇ 92%, ਕਿਉਂਕਿ ਛੋਟਾ ਜਿਹਾ ਪਿੰਡ ਆ ਰੋੜਿਆਂ ਵਾਲੀ, ਛੋਟੀ ਜਿਹੀ ਗਿਣਤੀ ਆ। ਜੇ ਮੰਨ ਲਓ 2000 ਵੋਟ ਆ ਤੇ 2000 ਵੋਟ ਦੇ ਵਿੱਚੋਂ 92% ਵੋਟਾਂ ਪੈਗੀਆਂ ਤਾਂ ਇੱਕ ਮਹਿਣਾ ਰੱਖਦਾ, ਤੇ ਉਹ ਪੈਣ ਦਾ ਕਾਰਨ ਕੀ ਆ ਵੀ ਉਹ ਸਤਿੰਦਰ ਮੰਟਾ ਹੋਰਾਂ ਦਾ ਜਿਹੜਾ ਉੱਥੋਂ ਦੇ ਲੋਕ ਆ, ਉਹ ਲੋਕ ਉਹਨਾਂ ਨੂੰ ਚਾਹੁੰਦੇ ਨੀ ਸੀ ਵੀ ਬਾਦਲ ਨੇ ਉਨੀਆਂ ਤੰਗ ਨੀ ਕੀਤਾ ਜਿੰਨਾ ਉਹਨਾਂ ਲੋਕਾਂ ਨੇ ਜਿਹੜੇ ਹਲਕਾ ਇੰਚਾਰਜਾਂ ਨੇ ਉਹਨਾਂ ਨੂੰ ਤੰਗ ਕੀਤਾ, ਤੇ ਜਿਹਦੇ ਨਤੀਜੇ ਵਜੋਂ ਇਹ ਗੱਲਾਂ ਸਾਹਮਣੇ ਆਈਆਂ ਵੀ ਇੰਨੀ ਜ਼ਿਆਦਾ ਵੋਟ ਪਈ ਆ। ਹੋਰ ਕਿ ਉਹਨਾਂ ਦੇ ਹੱਕ 'ਚ ਨਹੀਂ ਪਈ ਉੱਥੇ ਵੋਟ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਸੋ ਅਮਰਦੀਪ ਬਹੁਤ ਸਾਰੇ ਮੈਸੇਜ ਆ ਰਹੇ ਆ, ਦਵਾ ਆਪਾਂ ਮੈਸੇਜ ਵੀ ਲੈ ਲਈਏ ਤੇ ਉੱਧਰ ਆਪਾਂ ਅਮਨਦੀਪ ਨੂੰ ਵੀ ਜੋੜਨਾ ਨਾਲ ਆਰਟੀਕਲ ਲਈ। ਤੇ ਪਹਿਲਾਂ ਮੈਸੇਜ,
ਹਾਂਜੀ ਜ਼ਰੂਰ, ਸਾਡੇ ਨਾਲ ਜ਼ਾਹਿਦ ਸਭ ਤੋਂ ਪਹਿਲਾਂ ਜੁੜੇ ਸੀਗੇ ਪਿਛਲੇ ਮੈਸੇਜਸ ਦੇ ਵਿੱਚ, ਤੇ ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਜੀ ਕੌਰਬੀ ਦਿਵਸ, ਅਸੀਂ ਉਹਨਾਂ ਨੂੰ ਸੁਣਾਵਾਂਗੇ ਜ਼ਰੂਰ ਪ੍ਰੋਗਰਾਮ ਦੌਰਾਨ। ਤੇ ਜੋਧਾ ਸਿੰਘ ਧਾਲੀਵਾਲ ਮਿਲਡੂਰਾ ਤੋਂ ਸਾਡੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਜੀ। ਇਹਨਾਂ ਨੇ ਵੀ ਇੱਕ ਗੀਤ ਦੀ ਫਰਮਾਇਸ਼ ਕੀਤੀ ਹੈ ਕੌਰਮਨਦੀਪ ਦਾ ਗੀਤ, ਤੁਹਾਡਾ ਗੀਤ ਵੀ ਆਪਾਂ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੌਰਾਨ ਨਾ ਹੋ ਸਕਿਆ ਤੇ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਸੁਣਾਵਾਂਗੇ। ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਚ ਬਣੇ ਰਹੋ, ਜੁੜੇ ਰਹੋ ਤੇ ਹਰਮਨ ਰੇਡੀਓ ਸੁਣਦੇ ਰਹੋ। ਤੇ ਇਸ ਤੋਂ ਬਾਅਦ ਸਾਡੇ ਨਾਲ ਸੁਖਵੰਤ ਸਿੰਘ ਜੁੜੇ ਸੀਗੇ ਜੀ ਈਮੇਲ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਮਿੰਟੂ ਭਾਜੀ ਇਸ ਵਾਰ ਤਾਂ ਆਪ ਹੀ ਜਿੱਤੂ, ਆਪਣੇ NRI ਅਮਨਦੀਪ ਸਿੱਧੂ ਤੇ ਦਵਿੰਦਰ ਧਾਲੀਵਾਲ ਨਵੇਂ CM ਨਾਲ ਫੋਟੋ ਖਿਚਵਾ ਕੇ ਆਉਣਗੇ।
ਦੇਖੋ ਜੀ, ਇਹ ਤਾਂ ਆਸ ਤਾਂ NRI ਆ ਜਿਹੜਾ ਵਿਦੇਸ਼ੀ ਆ, ਵਿਦੇਸ਼ੀਆਂ ਦੇ ਵਿੱਚ ਤਾਂ ਜੇ ਇੱਕ ਗੱਲ ਕਰੀਏ ਤਾਂ 90% ਲੋਕ ਆ ਜਿਹੜੇ, 90% ਵੀ ਮੈਂ ਥੋੜੇ ਕਹਿ ਗਿਆ ਹੋਵਾਂਗਾ, ਤੇ 90% ਲੋਕ ਇਸ ਝਾਕ ਚ ਆ ਜੀ ਵੀ ਆਮ ਆਦਮੀ ਜਿੱਤੇ ਤੇ ਆਮ ਆਦਮੀ ਦੀ ਸਰਕਾਰ ਬਣੇ ਤੇ ਆਮ ਆਦਮੀ ਦਾ ਮੁੱਖ ਮੰਤਰੀ ਬਣੇ, ਤੇ ਫਿਰ ਅਸੀਂ ਉਹ ਜਿਹਾ ਮਾਹੌਲ ਦੇਖੀਏ ਵੀ ਕੀ ਬਣਦਾ, ਕੀ ਜਿਹੜਾ ਚੇਂਜਸ ਦਾ ਸਾਡੇ ਕੋਲ ਆਉਂਦੀਆਂ।
ਬਿਲਕੁਲ, ਤੇ ਇਸ ਤੋਂ ਪਹਿਲਾਂ ਸਾਡੇ ਨਾਲ ਵਿਮਲ ਨੰਦਾ ਹੋਰੀ ਵੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ, ਪ੍ਰੋਗਰਾਮ ਗੋਇੰਗ ਗੁੱਡ, ਕਹਿੰਦੇ ਗੁੱਡ ਐਫਰਟ, ਕੀਪ ਇਟ ਅਪ, ਗੋਡ ਬਲੈਸ ਯੂ।
ਬਹੁਤ ਮਿਹਰਬਾਨੀ ਨੰਦਾ ਸਾਹਿਬ
ਜੀ। ਤੇ ਇਹਦੇ ਨਾਲ ਹੀ ਗਗਨ ਸਾਡੇ ਨਾਲ ਜੁੜੇ ਨੇ, ਗਗਨ ਕੌਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਕਹਿੰਦੇ ਗੈਟ ਵੈਲ ਸੂਨ ਮਿੰਟੂ ਬਰਾੜ ਭਾਜੀ। ਜਿੰਨਾ ਤੁਹਾਨੂੰ ਲਹਿਰਾਂ ਪ੍ਰੋਗਰਾਮ ਦੇ ਥਰੂ ਜਾਣਿਆ, ਕਹਿੰਦੇ ਤੁਸੀਂ ਬਹੁਤ ਨਾਈਸ ਪਰਸਨ ਹੋ, ਸਾਡੀ ਸਭ ਦੀਆਂ ਬਲੈਸਿੰਗ ਤੁਹਾਡੇ ਨਾਲ ਨੇ।
ਬਹੁਤ ਮਿਹਰਬਾਨੀ ਗਗਨ ਜੀ, ਤੇ ਬਸ ਇਹੀ ਦੁਆਵਾਂ ਜਿਹੜੀਆਂ ਡੋਲਣ ਨਹੀਂ ਦਿੰਦੀਆਂ। ਵੈਸੇ ਕਈ ਵਾਰੀ ਜਦੋਂ ਡਾਕਟਰ ਦੇ ਜਾਣਾ ਜਾਂ ਕੋਈ ਬੈੱਡ ਤੇ ਪਿਆ ਹੁੰਦਾ ਇਕੱਲੇ ਪੰਚ ਹੁੰਦਾ ਤਾਂ ਸੋਚਾਂ ਇਨਸਾਨ ਆ ਕਈ ਵਾਰੀ ਗਹਿਰਾਈ ਚ ਲੈ ਜਾਂਦੀਆਂ, ਪਰ ਆਪ ਸਭ ਦੇ ਸੁਨੇਹੇ, ਆਪ ਸਭ ਦਾ ਪਿਆਰ ਤੇ ਆਪ ਸਭ ਦੀਆਂ ਆਉਣੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੁਆਵਾਂ, ਤੇ ਜਿਹੜੀਆਂ ਮੈਂ ਚਾਹੁੰਦਾ ਹੋਇਆ ਵੀ ਮੈਂ ਪੜ੍ਹ ਨਹੀਂ ਸਕਦਾ ਕਈ ਵਾਰੀ, ਪੜ੍ਹੀਆਂ ਨਹੀਂ ਜਾਂਦੀਆਂ, ਜਵਾਬ ਨਹੀਂ ਦੇ ਹੁੰਦੇ, ਪਰ ਉਹੀ ਇੱਕ ਮੇਰਾ ਜਿਹੜਾ ਪਲੱਸ ਪੁਆਇੰਟ ਆ ਜੀ, ਤੇ ਮੈਨੂੰ ਮੇਰੀ ਕਮਾਈ ਮਹਿਸੂਸ ਹੋ ਰਹੀ ਹੈ ਜਿਹੜੀ ਹੁਣ ਮੇਰੇ ਇਸ ਵਕਤ ਦੌਰਾਨ ਮੈਨੂੰ ਮਿਲ ਰਹੀ ਹੈ। ਮੈਂ ਮਾੜਾ ਨਹੀਂ ਕਹੂੰਗਾ ਕਿਉਂਕਿ ਮਾੜਾ ਤਾਂ ਵਕਤ ਦਾ ਕੋਈ ਐਂਡ ਨਹੀਂ ਹੁੰਦਾ ਜੀ, ਕਿੰਨਾ ਵੀ ਮਾੜਾ ਹੋ ਸਕਦਾ, ਇਹ ਪਾਰਟ ਆਫ ਲਾਈਫ ਆ ਤੇ ਬੜਾ ਹੱਸ ਕੇ ਗੁਜ਼ਾਰ ਰਿਹਾ, ਬੜੀ ਇਸ ਚੀਜ਼ ਨੂੰ ਵੀ ਜਿਹੜੀ ਪੋਜੀਟਿਵ ਸੋਚ ਨਾਲ ਲੈ ਰਿਹਾ। ਇਹ ਤਾਂ ਸੋਚ ਹੁੰਦੀ ਹੈ ਤੁਹਾਡੀ ਵੀ ਤੁਸੀਂ ਕੀ ਕਹਿਣਾ, ਕਿਵੇਂ ਕਹਿਣਾ। ਮੈਨੂੰ ਕੱਲ ਦਵਿੰਦਰ ਦਾ ਫੋਨ ਆਇਆ, ਹੋਰ ਬਾਈ ਕਿੱਦਾਂ, ਕਹਿੰਦਾ, ਮੈਂ ਕਿਹਾ ਠੀਕ ਆ, ਕਹਿੰਦਾ ਕੀ ਫੀਲਿੰਗ ਆ ਰਹੀ ਆ, ਮੈਂ ਕਿਹਾ ਜਮਾ ਹੀ ਮਹਾਰਾਜਾ ਰਣਜੀਤ ਸਿੰਘ ਵਾਲੀ ਆ ਰਹੀ ਆ। ਉਹ ਆਦਾ ਬਾਈ ਤੂੰ ਨਾ ਸੁਧਰਿਆ, ਕਹਿੰਦਾ ਬਾਈ ਇੰਨਾ ਬਿਮਾਰੀ ਚ ਪਿਆ, ਇੰਨਾ ਕੁਛ ਕਰੀ ਇਹਨਾਂ ਤੇ, ਤੂੰ ਗੱਲਾਂ ਕੀ ਕਰੀ ਇਹਨਾਂ। ਉਹ ਮੈਂ ਕਿਹਾ ਯਾਰ ਲੈ ਮੇਰੇ ਚ ਕੀ ਗੱਲ ਆ, ਮੈਂ ਮਹਾਰਾਜਾ ਰਣਜੀਤ ਸਿੰਘ ਵਾਲੀ ਫੀਲਿੰਗ ਆ ਰਹੀ ਆ, ਮੈਨੂੰ ਆ ਰਹੀ ਆ, ਮੈਂ ਤੈਨੂੰ ਦੱਸਤਾ ਇਹ ਚੀਜ਼। ਤਾਂ ਉਹ ਕਈ ਵਾਰੀ ਇਹ ਹੁੰਦਾ ਤੁਹਾਡਾ ਨਜ਼ਰੀਆ ਹੁੰਦਾ, ਤੁਸੀਂ ਉਹਨੂੰ ਉਸ ਨਜ਼ਰੀਏ ਨਾਲ ਵੀ ਸੋਚ ਸਕਦੇ ਹੋ, ਤੇ ਤੁਸੀਂ ਇਸ ਨੂੰ ਮਰੂ ਮਰੂ ਕਰਕੇ ਵੀ ਕਹਿ ਰੱਖ ਸਕਦੇ ਹੋ, ਜ਼ਿੰਦਗੀ ਕੱਢ ਸਕਦੇ ਹੋ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ, ਦੁਆਵਾਂ ਕਰਦੇ ਹੋ
ਜੀ। ਅੱਗੇ ਸਾਡੇ ਨਾਲ ਜਸਪ੍ਰੀਤ ਸਿੰਘ ਬੈਂਸ ਵੀ ਜੁੜੇ ਆ। ਸਤਿ ਸ੍ਰੀ ਅਕਾਲ ਐਵਰੀਵਨ ਐਟ ਹਰਮਨ ਰੇਡੀਓ ਕਹਿੰਦੇ, ਤੇ ਐਕਸਲੈਂਟ ਐਨਾਲਿਸਿਸ ਔਨ ਪੰਜਾਬ ਇਲੈਕਸ਼ਨਸ ਬਰਾੜ ਸਾਹਿਬ ਕਹਿੰਦੇ, ਵਾਈ ਵੇਟ ਫਾਰ 5 ਵੀਕਸ ਟਿਲ ਮਾਰਚ 11, 2017 ਫਾਰ ਇਲੈਕਸ਼ਨ ਰਿਜ਼ਲਟਸ, ਇਹਨਾਂ ਨੇ ਸਵਾਲ ਕੀਤਾ। ਵਟ ਵਾਜ ਸਰਪ੍ਰਾਈਜ਼ਿੰਗ 75% ਵਾਜ ਵੋਟਰ ਪਰਸੈਂਟੇਜ ਇਨ ਪੰਜਾਬ ਵਿਚ ਇਜ਼ ਵੈਰੀ ਹਾਈ ਫਾਰ ਕੰਪੈਰੀਜ਼ਨ ਇਨ USA ਲੈਸ ਦੈਨ 55% ਪੀਪਲ ਵੋਟਡ ਇਨ ਲਾਸਟ ਇਲੈਕਸ਼ਨ। ਕਹਿੰਦੇ ਇਟ ਪ੍ਰੂਵਸ ਹਾਈ ਪਰਸੈਂਟੇਜ ਆਫ ਪੀਪਲ ਫੈਲਟ ਨੀਡ ਟੂ ਚੇਂਜ ਇਨ ਪੰਜਾਬ ਤੇ ਸਪੈਸੀਫਿਕਲੀ ਇਨ ਜਲਾਲਾਬਾਦ ਕੌਂਸਟੀਚੁਐਂਸੀ ਵਿਚ ਹੈਜ਼ ਹਾਈ ਪਰਸੈਂਟੇਜ ਆਫ ਡੇਰਾ ਸੱਚਾ ਸੌਦਾ ਫਾਲੋਅਰਸ ਹੂ ਆਰ ਸਪੋਰਟਿੰਗ ਅਕਾਲੀ ਦਲ, ਬਟ ਦਾ ਬਿਗ ਕੁਸ਼ਚਨ ਇਜ਼ ਹੂ ਵਿਲ ਵਿਨ ਜਲਾਲਾਬਾਦ। ਅੱਗੇ ਕਹਿੰਦੇ ਸੈਕਿੰਡ, ਇਟ ਇਜ਼ ਸਰਪ੍ਰਾਈਜ਼ ਦੈਟ ਹੁਸ਼ਿਆਰਪੁਰ ਹੈਜ਼ ਵੈਰੀ ਲੋ ਵੋਟ ਪਰਸੈਂਟੇਜ ਕਲੋਜ਼ ਟੂ 50% ਵੋਟਿੰਗ ਹੋਈ ਹੈ ਜੀ ਉੱਥੇ ਜੀ।
ਦੇਖੋ ਮੇਰਾ ਮੰਨਣਾ ਵੀ ਵੋਟਾਂ ਦੀ ਗਿਣਤੀ ਹੈ ਨਾ ਜਿਹੜੀ, ਜੇ ਹੁਣ ਅਸੀਂ ਭਾਵੇਂ ਤਾਂ ਹੁਣ ਸਾਡੀਆਂ ਅੱਖਾਂ ਖੁੱਲੀਆਂ ਹੋਣ ਆਸਟ੍ਰੇਲੀਆ ਵਰਗੇ ਮੁਲਕ ਚ ਆ ਕੇ, ਵੀ ਕਿਉਂ 100% ਕਿਉਂ ਨੀ ਵੋਟ ਦਾ ਇਸਤੇਮਾਲ ਹੁੰਦਾ, ਨੰਬਰ ਇੱਕ ਦਮ। ਨੰਬਰ ਦੋ ਇਹ ਆ ਵੀ ਬਹੁਤ ਸਾਰੀਆਂ ਸੀਟਾਂ ਨਾ ਜਿਹੜੀਆਂ ਉਹ ਲੋ ਮਾਰਜਿਨ ਤੇ ਜਾਣਗੀਆਂ, 1-2% ਦੇ ਉੱਤੇ, ਸਿਰਫ 1-2%। ਉਦੋਂ ਬਹੁਤ ਸਾਰੇ ਲੋਕ ਮੈਂ ਪਛਤਾਉਂਦਾ ਦੇਖੂ ਹਾਂ ਵੀ ਜੇ ਮੈਂ ਜਾ ਕੇ ਵੋਟ ਪਾ ਆਉਂਦਾ, ਮੈਂ 5-10 ਵੋਟਾਂ ਪਾ ਆਉਂਦਾ ਤੇ ਇਹ ਸੀਟ ਵੀ ਕੱਢ ਗਏ ਸੀਗੇ। ਸੋ ਇਸ ਕਰਕੇ ਵੋਟ ਪਰਸੈਂਟੇਜ ਤਾਂ ਜਿਹੜੀ ਪੰਜਾਬ ਆ ਨਾ ਹਮੇਸ਼ਾ ਆਗੂ ਸੂਬਾ ਰਿਹਾ, ਹਮੇਸ਼ਾ ਬਦਲਾਅ ਨੂੰ ਮੋਹਰੇ ਰਿਹਾ। ਜੇ ਹੁਣ ਆਮ ਆਦਮੀ ਪਾਰਟੀ ਦਾ ਵੀ ਦਿੱਲੀ ਤੋਂ ਬਾਅਦ ਇਕੱਲੇ ਪੰਜਾਬ ਨੇ ਜਾ ਹੱਥ ਫੜਿਆ ਸੀ, ਟਰਾਈ ਤਾਂ ਉਹਨਾਂ ਨੇ ਸਾਰੀ ਦੁਨੀਆਂ ਚ ਕੀਤੀ। ਸੋ ਇਸ ਕਰਕੇ ਪੰਜਾਬ ਤੋਂ ਇਹ ਆਸ ਕੀਤੀ ਜਾ ਰਹੀ ਸੀ ਵੀ ਐਤਕੀ ਨੂੰ ਜੰਗ ਵਾਂਗੂ ਲੈ ਰਿਹਾ, ਕਿਉਂਕਿ ਪੰਜਾਬ ਚ ਆਮ ਇਤਿਹਾਸ ਚ ਹੁੰਦਾ ਰਿਹਾ ਵੀ ਪਰਿਵਾਰਾਂ ਦੇ ਵਿੱਚ ਇਹ ਡਿਕਲੇਅਰ ਕਰ ਦਿੱਤਾ ਜਾਂਦਾ ਸੀ ਵੀ ਭਾਈ ਭੀੜ ਆ ਪੰਜਾਬ ਤੇ, ਭੀੜ ਆ ਤੇ ਕੀ ਜੀ ਪਰਿਵਾਰ ਦਾ, ਆ ਜਾਓ ਜੀ ਤੇ ਤੁਰੋ ਅੱਗੇ ਲੱਗ ਕੇ ਤੇ ਇਸ ਤੇ ਆਪਾਂ ਇਹਦੇ ਚ ਜਾਨਾਂ ਕੁਰਬਾਨ ਕਰਨ ਤੱਕ ਗਿਆ ਪੰਜਾਬ। ਤਾਂ ਵੋਟ ਪਾਉਣ ਲਈ ਪੰਜਾਬ ਨੂੰ 90% ਮਿਨੀਮਮ ਅੰਕੜਾ ਛੋਣਾ ਚਾਹੀਦਾ ਸੀਗਾ, ਮੇਰੀ ਇਹ ਮੰਨਣੀ ਆ। ਜਿਹੜੇ ਜਿਹੜੇ ਢੰਗ ਦੀ ਸਾਡੇ ਚ ਜਜ਼ਬੇ ਆ ਨਾ, ਉਹ ਜਜ਼ਬੇ ਇਹੀ ਹੋਣੇ ਚਾਹੀਦੇ ਸੀ ਵੋਟਾਂ ਚ
ਜੀ ਜੀ। ਬਾਕੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਜਿਵੇਂ ਇਹਨਾਂ ਨੇ ਗੱਲ ਕੀਤੀ ਆ, ਬਰਾੜ ਸਾਹਿਬ ਮੈਨੂੰ ਇੱਕ ਜਿਹੜਾ ਕਾਰਨ ਹੈ 50% ਜਿਹੜੀ ਵੋਟ ਉੱਥੇ ਹੋਣੀ, ਕਿਉਂਕਿ ਦੁਆਬੇ ਦੇ ਵਿੱਚ ਬਾਕੀ ਥਾਵਾਂ ਦੇ ਉੱਤੇ ਵੀ ਥੋੜਾ ਜਿਹਾ ਜਿਹੜਾ ਰੇਸ਼ੋ ਆ ਉਹ ਘੱਟ ਹੀ ਰਹੀ ਆ। ਜੇ ਜਲੰਧਰ ਦੀ ਵੀ ਦੇਖੀਏ, ਜਲੰਧਰ ਦੇ ਵੀ 2-3 ਇਲਾਕੇ ਜਿਹੜੇ ਆ ਉੱਥੇ ਵੋਟਿੰਗ ਜਿਹੜੀ ਆ ਉਹ ਘੱਟ ਹੋਈ ਆ, ਤੇ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਜਿਹੜਾ ਛੋਟਾ ਜਿਹਾ ਕਾਰਨ ਉਹ ਇਹ ਵੀ ਹੋ ਸਕਦਾ, ਕਿਉਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਬਹੁਤਾ ਤਬਕਾ ਆ ਉਹ ਮੁਲਾਜ਼ਮ ਤਬਕਾ ਆ ਰਹਿੰਦਾ ਜੀ, ਤੇ ਉਹਨਾਂ ਦੀਆਂ ਜਿਹੜੀਆਂ ਡਿਊਟੀਆਂ ਸੀ ਮੋਸਟਲੀ ਜਿਹੜੀਆਂ ਅਧਿਆਪਕਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਸੀਗੀਆਂ, ਜਾਂ ਫਿਰ ਇਸ ਕਰਕੇ ਥੋੜਾ ਬਹੁਤਾ ਉਹ ਪਰਸੈਂਟੇਜ ਜਿਹੜੀ ਆ ਉਹ ਵਧੇਗੀ ਜਦੋਂ ਹੁਣ ਉਹਨਾਂ ਦੀਆਂ ਵੋਟਾਂ ਜਿਹੜੀਆਂ ਜੀ ਉਹ ਪੋਲ ਹੋਣਗੀਆਂ। ਤੇ ਬਾਕੀ ਜਿਵੇਂ ਅਸੀਂ ਦੁਆਬੇ ਦੇ ਵਿੱਚ ਪਹਿਲਾਂ ਤੋਂ ਇਹ ਮੰਨ ਕੇ ਚੱਲ ਰਹੇ ਸੀ ਕਿ ਮਾਝੇ ਤੇ ਮਾਲਵੇ ਦੇ ਕੰਪੈਰੇਟਿਵਲੀ ਦੁਆਬੇ ਦੇ ਵਿੱਚ ਥੋੜਾ ਜਿਹਾ ਜਿਹੜਾ ਲੋਕਾਂ ਦਾ ਰੁਝਾਨ ਆ ਉਹ ਵੱਖਰਾ ਆ।
ਬਿਲਕੁਲ ਜੀ, ਫਰਕ ਤਾਂ ਆਉਂਦਾ। ਇਹ ਵੀ ਹੁਸ਼ਿਆਰਪੁਰ ਬਹੁਤ ਜ਼ਿਆਦਾ ਮੁਲਾਜ਼ਮ, ਦਿੱਲੀ ਦੇ ਵਿੱਚ ਵੀ ਤੁਸੀਂ ਦੇਖੋਗੇ ਤਾਂ ਹੁਸ਼ਿਆਰਪੁਰ ਦਿੱਲੀ ਪੁਲਿਸ ਦੇ ਵਿੱਚ ਇੱਕ ਟਾਈਮ ਇਹ ਜਿਹਾ ਸੀ ਵੀ ਬਹੁਤ ਵੱਡੀ ਗਿਣਤੀ ਹੁਸ਼ਿਆਰਪੁਰ ਤੋਂ ਆਏ ਮੁਲਾਜ਼ਮਾਂ ਦੀ ਸੀਗੀ। ਸੋ ਇਹ ਵੀ ਇੱਕ ਕਾਰਨ ਆ, ਕੁਝ ਇੱਕ ਪਹਾੜੀ ਏਰੀਆ ਵੀ ਮੈਨੂੰ ਲੱਗਦਾ ਹੁਸ਼ਿਆਰਪੁਰ ਦੇ ਵਿੱਚ ਲੱਗਦਾ, ਉਹ ਵੀ ਕਾਰਨ ਹੋ ਸਕਦਾ
ਜੀ ਜੀ। ਸੋ ਅੱਗੇ ਸੁਖਵਿੰਦਰ ਸੌਂਦ ਵੀ ਸਾਡੇ ਨਾਲ ਜੁੜੇ ਆ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਸਾਡੇ ਵੱਲੋਂ ਬਹੁਤ ਪਿਆਰ ਭਰੀ, ਸਤਿ ਸ੍ਰੀ ਅਕਾਲ ਤੁਹਾਨੂੰ ਸੁਖਵਿੰਦਰ। ਤੇ ਅੱਗੇ ਅਮਰਿੰਦਰ ਸਾਡੇ ਨਾਲ ਜੁੜੇ ਆ ਜੀ, ਤੇ ਅਮਰਿੰਦਰ ਕਹਿੰਦੇ ਬਾਈ ਜੀ ਆਈ ਐਮ ਨਾਟ ਵਿਦ ਆਪ। ਨਹੀਂ ਜੀ, ਇਹਨਾਂ ਨੇ ਏ ਪੀ ਪੀ ਲਿਖਿਆ ਆ, ਫਿਰ ਇਹਦਾ ਮਤਲਬ ਆਪਣਾ ਪੰਜਾਬ ਪਾਰਟੀ ਆਪਾਂ ਏ ਪੀ ਪੀ ਕਹਿੰਦੇ ਆ, ਤੇ ਇਹ ਏ ਪੀ ਜਿਹੜੀ ਆ ਜੀ ਉਹ ਆਮ ਆਦਮੀ ਪਾਰਟੀ ਆ। ਸੋ ਇਹਨਾਂ ਨੇ ਐਪ ਲਿਖਿਆ ਆ, ਬਾਈ ਜੀ ਆਈ ਐਮ ਨਾਟ ਵਿਦ ਐਪ। ਸੋ ਆਪਣਾ ਪੰਜਾਬ ਪਾਰਟੀ ਦਾ ਜ਼ਿਕਰ ਮੇਰੇ ਖਿਆਲ ਚ ਇਹਨਾਂ ਨੇ ਕੀਤਾ।
ਨਹੀਂ ਦੇਖੋ, ਜਿਸਦੇ ਨਾਲ ਵੀ ਹੋ ਤੁਸੀਂ ਤੁਹਾਡੀ ਆਜ਼ਾਦੀ ਆ ਵੋਟ ਦੀ, ਤੁਸੀਂ ਜਿਹਦੇ ਨਾਲ ਵੀ ਹੋ, ਜਿਹਦੇ ਨਾਲ ਵੀ ਵੋਟ ਪਾਈ ਆ ਤੁਸੀਂ, ਉਹਦੇ ਤੇ ਆਪਦਾ ਪਹਿਰਾ ਦਿੱਤਾ, ਤੁਹਾਨੂੰ ਕੋਈ ਵਿਸ਼ਵਾਸ ਹੋਣਾ ਇਸ ਝਗੜੇ ਦਾ ਕਾਰਨ ਜਾਂ ਇਹ ਨਹੀਂ ਹੋਣੀਆਂ ਚਾਹੀਦੀਆਂ ਵੀ ਤੂੰ ਕਿਹਦੇ ਕਿੰਨੀ ਤੂੰ ਕਿਹਦੇ ਕਿੰਨੀ। ਇਹ ਤਾਂ ਸਿਰਫ ਤੇ ਸਿਰਫ ਆਪਣੀ ਪਰਸਨਲ ਚੋਇਸ ਆ, ਧਰਮ ਮੰਗੂ ਪਾਰਟੀ ਵੀ ਤੁਹਾਡੀ ਪਰਸਨਲ ਚੋਇਸ ਆ
ਜੀ ਜੀ ਬਿਲਕੁਲ। ਅੱਗੇ ਸਾਡੇ ਨਾਲ ਜਗਤਾਰ ਗਿਰ ਢੁੱਡੀ ਕੇ ਹਾਂਗਕਾਂਗ ਵਾਲੇ ਵੀ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਸਾਨੂੰ ਨਾ ਇੱਕ ਵਿਚਾਰ ਭੇਜਿਆ ਸੀ, ਕਾਫੀ ਦੇਰ ਤੋਂ ਜੁੜੇ ਆ ਪ੍ਰੋਗਰਾਮ ਚ, ਤੇ ਉਹ ਵਿਚਾਰ ਮੈਂ ਜ਼ਰੂਰ ਸਾਂਝਾ ਕਰ ਦਿੰਦੀ ਹਾਂ ਦੋਸਤਾਂ ਨਾਲ। ਕਹਿੰਦੇ ਸਹੀ ਫੈਸਲਾ ਦੁੱਗਣਾ ਯਕੀਨ ਬਣਾਉਂਦਾ ਹੈ, ਗਲਤੀ ਤਜਰਬਾ ਵਧਾਉਂਦੀ ਹੈ। ਦੋਹਾਂ ਸਥਿਤੀਆਂ ਚ ਫਿਕਰ ਨਹੀਂ ਕਰਨਾ ਚਾਹੀਦਾ। ਸ਼ੁਭ ਸਵੇਰ ਦੋਸਤੋ, ਇਹ ਸਾਡੇ ਵੱਲੋਂ ਵੀ ਬਹੁਤ ਸ਼ੁਭ ਸਵੇਰ ਤੁਹਾਨੂੰ। ਤੇ ਅੱਗੇ ਕਹਿੰਦੇ, ਸਤਿ ਸ੍ਰੀ ਅਕਾਲ ਅਮਰਦੀਪ ਤੇ ਮਿੰਟੂ ਵੀਰੇ। ਇਹ ਵੀਰੇ, ਤੁਹਾਡੀ ਸਿਹਤ ਨੂੰ ਕੀ ਹੋਇਆ? ਖੈਰ ਸੁੱਖ ਤਾਂ ਹੈ, ਕੱਲ ਦਿਲ ਵਾਲੀ ਗੱਲ ਵੀ ਸੁਣਨ ਨੂੰ ਨਹੀਂ ਮਿਲੀ। ਮੇਰੇ ਖਿਆਲ ਮੁਤਾਬਕ ਜਿਸ ਸੀਟ ਤੇ ਵੋਟ ਜ਼ਿਆਦਾ ਪੋਲ ਹੋਈ ਹੈ ਉੱਥੇ ਚਾਂਸਿਸ ਆਪ ਦੇ ਜ਼ਿਆਦਾ ਨੇ। ਇਸ ਵਾਰ ਵੋਟ ਕਰਕੇ ਜ਼ਿਆਦਾ ਪੋਲ ਹੋਈ ਹੈ। ਮਨਪ੍ਰੀਤ, ਇਸ ਵਾਰ ਕਹਿੰਦੇ ਵੋਟ ਆਪ ਕਰਕੇ ਜ਼ਿਆਦਾ ਪੋਲ ਹੋਈ ਹੈ। ਤੇ ਮਨਪ੍ਰੀਤ ਬਾਦਲ, ਕੈਪੇਬਲ ਆਦਮੀ ਹੈ, ਸਹੀ ਆਦਮੀ ਗਲਤ ਜਗ੍ਹਾ ਹੈ, ਪਰ ਉਸਦੇ ਹਾਲਾਤ ਐਸੇ ਹੋ ਗਏ ਸੀ, ਉਹਨੂੰ ਖੜਨ ਵਾਸਤੇ ਆਸਰਾ ਚਾਹੀਦਾ ਸੀ, ਇਸ ਲਈ ਕਾਂਗਰਸ ਉਸਨੂੰ ਕਾਂਗਰਸ ਚ ਜਾਣਾ ਪਿਆ। ਅਮਨਦੀਪ ਸਿੱਧੂ ਜੀ ਕਹਿੰਦੇ ਪੰਜਾਬ ਗਏ ਹੋਏ ਨੇ।
ਬਿਲਕੁਲ ਜੀ ਬਿਲਕੁਲ, ਅਮਨਦੀਪ ਪੰਜਾਬ ਗਏ, ਇਸੇ ਲੜ ਕਰਕੇ ਦਿਲ ਵਾਲੀ ਗੱਲ ਪ੍ਰੋਗਰਾਮ ਨਹੀਂ ਚੱਲ ਰਿਹਾ। ਬਾਕੀ ਮੇਰੀ ਸਿਹਤ ਨੂੰ ਕੋਈ ਬਾਲਾ ਨਹੀਂ ਜੀ, ਮੈਂ ਥੋੜੇ ਜਿਹਾ ਅੱਖ ਦੇ ਵਿੱਚ ਪ੍ਰੋਬਲਮ ਆ ਗਈ ਸੀ, ਉਹਦਾ ਟ੍ਰੀਟਮੈਂਟ ਚੱਲਣ ਕਰਕੇ ਤੇ ਅੱਖ ਕਰਕੇ ਜ਼ਿਆਦਾ ਬੋਲਣਾ ਨਹੀਂ ਹੁੰਦਾ, ਇਸ ਲਈ ਥੋੜਾ ਜਿਹਾ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੋਈ ਹੈ। ਤੇ ਅਮਰਦੀਪ ਤੋਰੇ ਮੈਨੂੰ ਅੱਜ ਕੱਲ੍ਹ ਕਰ ਰਹੇ ਆ, ਮੈਂ ਤਾਂ ਧੰਨਵਾਦ ਕਰਦਾ ਇਹਨਾਂ ਦਾ। ਤੇ ਇਹੀ ਹੁੰਦਾ ਵੀ ਵਕਤ ਅਸੀਂ ਰਲ ਮਿਲ ਕੇ ਜਿਹੜਾ ਵੀ ਬੁਰੇ ਵਕਤ ਦਾ ਰਲ ਮਿਲ ਕੇ ਨਿਗਾ ਲਈਏ ਤਾਂ ਜ਼ਿਆਦਾ ਬਿਹਤਰ ਹੁੰਦਾ। ਸੌਖਾ ਲੰਘ ਜਾਂਦਾ, ਲੰਘ ਤਾਂ ਹਰ ਹੀ ਜਾਣਾ ਹੁੰਦਾ, ਪਰ ਜਦੋਂ ਤੁਹਾਡਾ ਆਲਾ ਦੁਆਲਾ ਤੁਹਾਡਾ ਸਾਥ ਦੇ ਰਿਹਾ ਹੁੰਦਾ, ਉਹ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿਵੇਂ ਕਦੋਂ ਆਇਆ ਸੀ ਤੇ ਕਦੋਂ ਲੰਘ ਗਿਆ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਜੁੜੇ ਹੋ ਤੇ ਆਪਣੇ ਨਜ਼ਰੀਏ ਦੱਸ ਦਿਓ। ਮੈਨੂੰ ਲੱਗਦਾ ਮੈਸੇਜ ਬਹੁਤ ਜ਼ਿਆਦਾ ਆ ਰਿਹਾ ਤੇ ਉੱਧਰ ਆਪਾਂ ਨੂੰ ਅਮਨਦੀਪ ਵੀ ਉੱਧਰ ਜੁੜਨ ਲਈ ਤਿਆਰ ਵੱਡੇ ਤੜਕੇ ਉੱਠੇ ਹੋਏ ਆ। ਤੇ ਆਪਾਂ ਨਾ ਅਮਰਦੀਪ ਆਪਾਂ ਮੈਸੇਜ ਲਈਏ ਬਾਅਦ ਚ, ਤੇ ਪਹਿਲਾਂ ਨਾ ਇੱਕ ਥੋੜੀ ਜਿਹੀ ਤੱਕ ਅਫਸੋਸ ਦੀ ਖਬਰ ਵੀ ਆ ਰਹੀ ਆ। ਇਹਨਾਂ ਇਲੈਕਸ਼ਨਾਂ ਦੌਰਾਨ ਸਾਡੇ ਬਹੁਤ ਸਾਰੇ ਨੌਜਵਾਨ ਜਾਂ ਕੁਝ ਇੱਕ ਲੋਕ ਸਾਡਾ ਸਾਥ ਛੱਡ ਗਏ, ਜਿਹੜੇ ਕਿ ਇਲੈਕਸ਼ਨਾਂ ਦੇ ਰੌਲੇ ਗੌਲੇ ਸਾਨੂੰ ਪਤਾ ਵੀ ਨਹੀਂ ਲੱਗਿਆ। ਤੇ ਉਹਨਾਂ ਚੋਂ ਇੱਕ ਮੁੰਡਾ ਸੀਗਾ ਜੀ ਜਸ਼ਨਦੀਪ। ਜਸ਼ਨਦੀਪ ਬੜਾ ਪਿਆਰਾ ਮੁੰਡਾ ਸੀ, ਸੋਹਣਾ ਸੁਨੱਖਾ, ਤਰਨ ਤਾਰਨ ਏਰੀਏ ਤੋਂ ਬਿਲੋਂਗ ਕਰਦਾ ਸੀ, ਪਰ ਉਹ ਜ਼ਿਆਦਾ ਸਾਡੇ ਮਾਲਵੇ 'ਚ ਰਿਹਾ। ਮੇਰੇ ਕੋਲ ਤਕਰੀਬਨ ਉਹਦਾ ਬੜਾ ਬੈਠਣਾ ਉੱਠਣਾ ਸੀ, ਜਦੋਂ ਬਠਿੰਡੇ ਦੇ ਵਿੱਚ ਮਿਊਜ਼ਿਕ ਇੰਡਸਟਰੀ ਦਾ ਜ਼ੋਰ ਸੀ, ਉਸ ਟਾਈਮ ਦੇ ਵਿੱਚ ਉਸ ਨੌਜਵਾਨ ਨੇ ਵੀ ਬੜੀ ਆਪਦੀ ਰੀਝ ਨਾਲ ਸਿੱਖਿਆ। ਬਹੁਤ ਸਾਲ ਭਿੰਦਰ ਡੱਬਾਲੀ ਬਾਈ ਹੋਰਾਂ ਨਾਲ ਰਿਹਾ, ਤੇ ਅਖੀਰ ਉਹਦੀ ਇੱਕ ਟੇਪ ਆਈ ਸੀ ਜੀ ਛੁੱਟੀਆਂ, ਤੇ ਜਿਹੜੀ ਕਿ ਬਹੁਤ ਜ਼ਿਆਦਾ ਚੱਲੀ ਸੀ ਉਸ ਟਾਈਮ ਦੇ ਵਿੱਚ ਟੇਪ, ਭਾਵੇਂ ਉਹ ਨੌਜਵਾਨਾਂ ਲਈ ਟੇਪ ਸੀ ਪਰ ਇੰਨੀ ਉਹਨੂੰ ਇਹ ਕਹਿ ਸਕਦੇ ਹਾਂ ਸਾਫ਼ ਸੁਥਰੀ ਟੇਪ ਉਹਨਾਂ ਨੇ ਦਿੱਤੀ ਸੀਗੀ। ਤੇ ਉਹ ਤਕਰੀਬਨ ਇੱਕ ਦੋ ਟੇਪਾਂ ਤੋਂ ਬਾਅਦ ਅਚਾਨਕ ਫਰੇਮ ਤੋਂ ਬਾਹਰ ਹੋ ਗਏ ਤੇ ਕੈਨੇਡਾ ਚਲੇ ਗਏ ਸਨ। ਮੇਰੀ ਉਹਨਾਂ ਦੀ ਲਾਸਟ ਮੁਲਾਕਾਤ 2014 'ਚ ਹੋਈ ਸੀ, ਜਦੋਂ ਮੈਂ ਬਠਿੰਡੇ ਸ਼ਾਪਿੰਗ 'ਚ ਮੈਨੂੰ ਆ ਕੇ ਅਚਾਨਕ ਕਿਸੇ ਨੇ ਪਿੱਛੋਂ ਮੋਢਿਆਂ ਤੋਂ ਫੜਿਆ ਤੇ ਮੈਂ ਦੇਖਿਆ ਜਸ਼ਨ, ਤੇ ਮੈਨੂੰ ਉਹਨਾਂ ਨੇ ਦੱਸਿਆ ਵੀ ਮੈਂ ਕੈਨੇਡਾ ਵਿਆਹ ਦੇ ਬੇਸ ਤੇ ਚਲਾ ਗਿਆ ਤੇ ਮੈਂ ਅੱਜ ਕੱਲ੍ਹ ਉੱਥੇ ਹਾਂ। ਤੇ ਉਹਨਾਂ ਦੀ ਪਰਸੋਂ ਖਬਰ ਮਿਲੀ ਜੀ ਪਰ ਜਵਾਨੀ ਉਹਨਾਂ ਨੂੰ ਹਾਰਟ ਅਟੈਕ ਹੋ ਗਿਆ ਜੀ, ਤੇ ਅੱਜ ਮੈਨੂੰ ਲੱਗਦਾ ਉਹਨਾਂ ਦਾ ਸੰਸਕਾਰ ਆ ਜੀ ਇਹਨਾਂ ਦੇ ਪਿੰਡ ਤਰਨ ਤਾਰਨ ਦੇ ਲਾਗੇ। ਤੇ ਬਹੁਤ ਦੁੱਖ ਹੋਇਆ, ਪਰ ਇੱਕ ਗੀਤ ਸਰਬਜੀਤ ਹੋਰਾਂ ਨੂੰ ਕਿਹਾ ਜੀ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦਾ ਇੱਕ ਗੀਤ ਕੋਈ ਵੀ ਗੀਤ ਚਲਾ ਦੇਣਗੇ ਤਾਂ ਕਿ ਇਸ ਦੌਰਾਨ ਅਸੀਂ ਜਿਹੜੀ ਅਮਨਦੀਪ ਹੋਰਾਂ ਨਾਲ ਸੰਪਰਕ ਕਰਦੇ ਹਾਂ ਤੇ ਉਹ ਅੱਜ ਇੱਕ ਹੋਰ ਆਰਟੀਕਲ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਆ ਜੀ, ਤੇ ਆਪਾਂ ਆਰਟੀਕਲ ਵੀ ਸੁਣਾਂਗੇ ਤੇ ਉਦੋਂ ਬਾਅਦ ਤੁਹਾਡੇ ਸੁਨੇਹੇ ਤੇ ਜੇ ਕੋਈ ਫੋਨ ਕਾਲ ਹੋਣੀ ਹੈ ਤੇ ਉਹ ਵੀ ਲਵਾਂਗੇ। ਸੋ ਅਮਰਦੀਪ ਆਪਾਂ ਸੁਣੀਏ ਗੀਤ
ਜੀ। ਬਿਲਕੁਲ, ਜਸ਼ਨਦੀਪ ਦੀ ਆਵਾਜ਼ ਦੇ ਵਿੱਚ ਇੱਕ ਗੀਤ ਆਪਾਂ ਸੁਣਦੇ ਹਾਂ ਤੇ ਯਾਦ ਕਰਦੇ ਹਾਂ ਉਸ ਨੌਜਵਾਨ ਨੂੰ, ਤੇ ਵਾਪਸ ਆਉਂਦੇ ਹਾਂ ਅਮਨਦੀਪ ਹਾਂਸ ਦੇ ਨਾਲ ਆਰਟੀਕਲ।
ਆਏ ਨੀ ਜਿਹੜਾ ਯਾਰ ਦੇ, ਜਿਹੜਾ ਯਾਰ ਦੇ ਸੀਨੇ ਦੇ ਵਿੱਚ ਧੜਕੇ, ਤੇਰੇ ਕਦਮ ਅੱਜ ਰੱਖ ਦੂੰਗਾ ਦਿਲ ਨੀ, ਜਿਹੜਾ ਯਾਰ ਦੇ ਸੀਨੇ ਦੇ ਵਿੱਚ ਧੜਕੇ, ਤੇਰੇ ਕਦਮ ਅੱਜ ਰੱਖ ਦੂੰਗਾ ਦਿਲ ਨੀ।
ਅਪ੍ਰੈਲ ਤੋਂ 17 ਅਪ੍ਰੈਲ, ਚਾਰ ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ। ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ। ਮੈਲਬੋਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ, ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ ਸੰਧੂ ਬੱਸ ਲਾਈਨਸ .com.au, ਜਾਂ ਕਰੋ ਫੋਨ ਕਰਨ ਸੰਧੂ ਨੂੰ 04244111551। ਆਪਣੀ ਬੁਕਿੰਗ ਕਰਵਾਓ 1 ਮਾਰਚ ਤੋਂ ਪਹਿਲਾਂ, ਤਾਂ ਫਿਰ ਹੋ ਜਾਵੋ ਤਿਆਰ 3ਵੇਂ ਐਨੂਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410.
CG Batteries now trading as DMB Motor Repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG Batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG Batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04436413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
CD ਬੈਟਰੀਜ਼, CD ਬੈਟਰੀਜ਼, CD
ਬੈਟਰੀਜ਼। ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲੈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ 7 ਦਿਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਕਰਦੇ ਆ ਸਾਰੇ ਸੁਣ ਵਾਲਿਆਂ ਦਾ ਹਰਮਨ ਰੇਡੀਓ ਦੇ ਇਸ ਮੰਚ ਤੇ ਲਹਿਰਾਂ ਪ੍ਰੋਗਰਾਮ ਦੇ ਵਿਚ। ਮੈਂ ਤੁਹਾਡੇ ਨਾਲ ਮੁਖਾਤਿਬ ਹਾਂ ਅਮਰਦੀਪ ਕੌਰ, ਤੇ ਮੇਰੇ ਨਾਲ ਐਡੀਲੇਡ ਸਟੂਡੀਓ ਤੋਂ ਮਿੰਟੂ ਬਰਾੜਹੁਰੀ ਤੇ ਟੈਕਨੀਕਲ ਸਪੋਰਟ ਸਾਨੂੰ ਦੇ ਰਹੇ ਨੇ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ। ਤੇ ਹੁਣ ਸਮਾਂ ਜਿਹੜਾ ਜੀ ਉਹ ਆਰਟੀਕਲ ਦਾ ਹੋ ਗਿਆ, ਸੋ ਆਰਟੀਕਲ ਲਈ ਇਸ ਵੇਲੇ ਭਾਰਤ ਤੋਂ ਸਾਡੇ ਨਾਲ ਅਮਨਦੀਪ ਹਾਂਸ ਜਿਹੜੇ ਆ ਜੀ ਉਹ ਤਿਆਰ ਨੇ, ਸੋ ਤੁਹਾਡੇ ਲਈ ਆਰਟੀਕਲ ਲੈ ਕੇ ਆਏ ਆ ਤੇ ਆਪਾਂ ਹੁਣ ਉਹਨਾਂ ਨੂੰ ਮੁਖਾਤਿਬ ਕਰਾਂਗੇ ਤੁਹਾਡੇ ਨਾਲ। ਸੋ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਦੇ ਵਿਚ। ਜੀ ਅਮਨਦੀਪ, ਤੁਹਾਡਾ ਬਹੁਤ ਬਹੁਤ ਸਵਾਗਤ।
ਸ਼ੁਕਰੀਆ ਜੀ, ਸਾਰੀ
ਜੀ ਚਲੋ ਜੀ ਤੁਸੀਂ ਆਪਣਾ ਆਰਟੀਕਲ ਦੀ ਪੇਸ਼ਕਾਰੀ ਕਰਨੀ ਆ ਸੋ ਬਰਾੜ ਸਾਹਿਬ ਜਰੂਰ ਵਿਚ ਸ਼ਾਮਿਲ ਹੋਣਗੇ।
ਜੀ ਜੀ ਬਿਲਕੁਲ ਅਮਨਦੀਪ, ਮੈਂ ਥੋੜਾ ਜਿਹਾ ਇੱਥੇ ਦੱਸਦਿਆਂ ਸਰੋਤਿਆਂ ਨੂੰ ਵੀ, ਕਈ ਵਾਰੀ ਕਹਿ ਦਿੰਦੇ ਆ ਲੋਕ ਵੀ ਆਪਦੀਆਂ ਗੱਲਾਂ ਸੁਣਾ ਜਾਂਦੇ ਆ, ਆਪਦੇ ਸੁਣਾ ਦਿੰਦੇ ਆ, ਪਰ ਅਸੀਂ ਇਹ ਇੱਕ ਸ਼ੁਰੂਆਤੀ ਦੌਰ ਰੱਖਣ ਕਾਰਨ ਅਸੀਂ ਸ਼ੁਰੂ ਆਪਦੇ ਤੋਂ ਕਰਿਆ, ਸਾਨੂੰ ਲੱਗਿਆ ਵੀ ਇਸ ਕੰਸਾਈਨਮੈਂਟ ਨੂੰ ਲੋਕ ਪਸੰਦ ਕਰਨਗੇ, ਤਾਂ ਹੌਲੀ ਹੌਲੀ ਅਸੀਂ ਇਹਦਾ ਦਾਇਰਾ ਬਾਹਰ ਵੀ ਤੇ ਵਧੀਆ ਲੋਕਾਂ ਦੀ ਵਧੀਆ ਲਿਖਤਾਂ ਵੀ ਆਪ ਜੀ ਤੱਕ ਸਾਂਝੀਆਂ ਕਰਾਂਗੇ। ਪਰ ਫਿਲਹਾਲ ਮੇਰਾ ਇਹਦੇ ਚ ਇਹ ਪਰਸਨਲ ਇੰਟਰਸਟ ਜਾਂ ਲਾਲਚ ਕਹਿ ਸਕਦੇ ਹੋ ਵੀ ਮੈਨੂੰ ਲੱਗ ਰਿਹਾ ਸੀ ਵੀ ਮੈਂ ਆਪਣੀ ਕਿਤਾਬ ਤੋਂ ਹੀ ਸ਼ੁਰੂ ਕਰਾਂ ਤੇ ਆਪਦੀ ਕਿਤਾਬ ਦੀ ਇਸ ਬਹਾਨੇ ਆਡੀਓ ਬੁੱਕ ਵੀ ਬਣਾ ਲਾਂ, ਤੇ ਅੱਜ ਮੇਰੇ ਹੀ ਇੱਕ ਹੋਰ ਆਰਟੀਕਲ ਨੂੰ ਆਪ ਜੀ ਦੇ ਸਾਹਮਣੇ ਪੇਸ਼ ਕਰ ਰਹੇ ਆ ਅਮਨਦੀਪ। ਤਾਂ ਅਮਨਦੀਪ ਕੀ ਕਹਿਣਾ ਚਾਹੋਗੇ?
ਮੈਂ ਪਹਿਲਾਂ ਤਾਂ ਇੱਕ ਮਤਲਬ ਬਿਨ ਮੰਗਿਆ ਸੁਣਾ ਜਿਹੜੀ ਉਹ ਜ਼ਰੂਰ ਦੇਣੀ ਚਾਹੂੰਗੀ ਕਿ ਸੈਗਮੈਂਟ ਦਾ ਨਾ ਕੋਈ ਨਾਮ ਜ਼ਰੂਰ ਰੱਖ ਦੇ।
ਜੀ 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 ਬਿਲਕੁਲ ਬਿਲਕੁਲ ਰੱਖਾਂਗੇ ਜੀ, ਤੁਸੀਂ ਸੁਝਾਓ। ਹੁਣ ਉਹ ਕੁੰਡਾ ਕਹਿੰਦੇ ਨੀ ਜਿਹੜਾ ਬੋਲੂ ਉਹੀ ਕੁੰਡਾ ਖੋਲੂ। ਹੈਲੋ, ਮੈਨੂੰ ਲੱਗਦਾ ਸੰਪਰਕ ਅਮਨਦੀਪ ਨਾਲ ਕੱਟਿਆ ਗਿਆ। ਹੈਲੋ ਅਮਨਦੀਪ, ਆਵਾਜ਼ ਆ ਰਹੀ ਹੈ?
ਜੀ ਜੀ
ਹਾਂਜੀ 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 ਜ਼ਰੂਰ। ਤੁਸੀਂ, ਮੈਂ ਕਹਿ ਰਿਹਾ ਸੀ, ਮੈਂ ਕਿਹਾ ਤੁਸੀਂ ਇਸ ਦਾ ਨਾਂ ਰੱਖੋ ਜੀ ਤਾਂ ਕਿ ਤੁਸੀਂ ਬੋਲਿਆ ਤਾਂ ਤੁਸੀਂ ਕੁੰਡਾ ਖੋਲੋ। ਹੁਣ ਜੀ ਮੈਨੂੰ ਲੱਗਦਾ ਸਰਦੀਪ ਕੋਈ ਨਾ ਕੋਈ ਆਵਾਜ਼ ਦੇ ਵਿੱਚ ਪ੍ਰੋਬਲਮ ਆ ਤੇ ਦੁਬਾਰਾ ਸੰਪਰਕ ਕੀਤਾ ਜਾਵੇ ਉਹਨਾਂ ਨਾਲ ਤੇ ਉਹਨੇ ਦੌਰਾਨ ਹਾਂ ਤੁਸੀਂ ਮੈਸੇਜ ਲੈ ਲਓ ਅਮਨਦੀਪ, ਅਮਰਦੀਪ ਬਹੁਤ ਸਾਰੇ ਮੈਸੇਜ ਵੀ ਆ।
ਜੀ ਬਿਲਕੁਲ, ਆਵਾਜ਼ ਥੋੜੀ ਜਿਹੀ ਸਮੱਸਿਆ ਆਉਣ ਕਰਕੇ ਸਾਨੂੰ ਅਮਨਦੀਪ ਹਾਂਸ ਹੋਰਾਂ ਵਿੱਚ ਰੋਕਣਾ ਪਿਆ। ਅਸੀਂ ਦੁਬਾਰਾ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਜੀ ਲੈਣ ਦੀ, ਤੇ ਉਹਦੇ ਦਰਮਿਆਨ ਸਾਡੇ ਕੋਲ ਮੈਸੇਜਸ ਤਾਂ ਬਹੁਤ ਜ਼ਿਆਦਾ ਆਏ ਹੋਏ ਆ। ਜਗਤਾਰ ਸਿੰਘ ਜੁੜੇ ਆ, ਜੋਗਿੰਦਰ ਸਿੰਘ ਸੋਹੀ ਜੁੜੇ ਆ ਜੀ, ਬਚਿੱਤਰ ਮੌੜ ਭੁੱਲਰ ਜੁੜੇ ਆ, ਸੰਜੇ, ਕੁਲਦੀਪ ਸਿੰਘ ਔਲਖ, ਜਗਤਾਰ ਗਿੱਲ ਹੋਰਾਂ ਦਾ ਵੀ ਮੈਸੇਜ ਜਿਹੜਾ ਜੀ ਉਹ ਅਸੀਂ ਅਜੇ ਵਿੱਚ ਵਿਚਾਲੇ ਉਹ ਲਵਾਂਗੇ ਜ਼ਰੂਰ। ਸੋ ਜੋਗਿੰਦਰ ਸਿੰਘ ਸੋਹੀ ਜਿਹੜੇ ਆ ਉਹਨਾਂ ਨੇ ਵੀ ਅਮਨਦੀਪ ਹਾਂਸ ਹੋਰਾਂ ਨੂੰ ਜੀ ਆਇਆਂ ਕਿਹਾ ਤੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ।
ਜੀ ਜੀ, ਸੋ ਅਮਨਦੀਪ ਫਿਰ ਜੁੜ ਚੁੱਕਿਆ ਸਾਡੇ ਨਾਲ। ਸੋ ਅਮਨਦੀਪ ਪਹਿਲਾਂ ਲਾਈਨ ਖਰਾਬ ਸੀ ਤੇ ਦੁਬਾਰਾ ਕਾਲ ਕੀਤੀ ਆ, ਪਲੀਜ਼ ਹੁਣ ਤੁਸੀਂ ਆਪਣਾ ਜਿਹੜਾ ਸ਼ੁਰੂ ਕਰੋ ਜੀ ਆਰਟੀਕਲ।
ਆਰਟੀਕਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰੇ ਆਰ ਪਰਿਵਾਰ ਨੂੰ, ਹਰਮਨ ਰੇਡੀਓ ਦੇ ਆਰ ਪਰਿਵਾਰ ਨੂੰ ਇਹ ਜ਼ਰੂਰ ਦੱਸਣਾ ਚਾਹੂੰਗੀ ਕਿ ਇਹ ਲੇਖ ਮੈਨੂੰ ਕੀ ਇਹਦਾ ਸਿਰਲੇਖ ਹੈ, ਇਹ ਜਿਹੜੀ ਸਾਰੇ ਸਾਡੇ ਅੰਦਰ ਹੀ ਪਈ ਹੋਈ ਆ। ਇਹ 2011 ਚ ਲਿਖਿਆ ਸੀ ਤੇ ਇਸ ਲੇਖ ਨੂੰ ਸ਼ਾਇਦ ਇਹ ਪਹਿਲਾ ਲੇਖ ਹੋਏਗਾ ਜਿਹਨੂੰ ਲੋਕ ਲੇਖ ਦਾ ਦਰਜਾ ਮਿਲਿਆ ਸੀ। ਤੇ ਇਹ ਪਤਾ ਲੱਗਿਆ ਵੀ ਬਹੁਤ ਸਾਰੇ ਲੇਖਕਾਂ ਨੇ ਤਾਂ ਆਪਣੇ ਨਾਂ ਹੇਠ ਹੀ ਛਪਵਾ ਲਿਆ ਸੀ, ਜਿਹਦੇ ਕਰਕੇ ਹੁਣ ਇਹ ਮਿੰਟੂ ਬਰਾੜ ਹੋਰਾਂ ਦੀ ਜਿਹੜੀ ਪ੍ਰੋਪਰਟੀ ਸੀ ਉਹ ਖਤਮ ਹੋ ਗਈ ਹੋਈ ਆ। ਇਹ ਲੋਕਾਂ ਦੀ ਪ੍ਰੋਪਰਟੀ ਬਣ ਚੁੱਕੀ ਆ, ਆਪਣੀ ਵੀ ਬਣੇਗੀ। ਤੇ 5-6 ਸਾਲ ਪੁਰਾਣੀ ਇਹ ਲਿਖਤ ਅੱਜ ਵੀ ਸਾਡੇ ਆਲੇ ਦੁਆਲੇ ਤੇ ਓਨੀ ਟੁੱਕਦੀ ਆ। ਤੇ ਲੇਖ ਆਪਾਂ ਸਾਂਝਾ ਕਰਦੇ ਹਾਂ ਜੀ, ਪਰ ਉਹਦੇ ਤੋਂ ਪਹਿਲਾਂ ਇੱਕ ਗੱਲ ਹੋਰ ਕਰਨੀ ਚਾਹੂੰਗੀ ਕਿ ਲਾਪਰਵਾਹੀ ਸਾਡੇ ਸਭ ਦੇ ਅੰਦਰ ਪਈ ਆ, ਖਾਸ ਕਰਕੇ ਹੋਰਨਾਂ ਪ੍ਰਤੀ ਆਪਾਂ ਅਕਸਰ ਲਾਪਰਵਾਹ ਹੁੰਦੇ ਹਾਂ। ਕਿਸੇ ਹੋਰ ਨਾਲ ਕੁਝ ਗਲਤ ਹੋ ਵਾਪਰਿਆ ਹੋਵੇ ਤਾਂ ਮਨ ਦੇ ਅੰਦਰਲਾ ਲਾਪਰਵਾਹ ਮਨੁੱਖ ਬਸ ਦੋ ਹੀ ਸ਼ਬਦ ਬੋਲਦਾ, ਮੈਨੂੰ ਕੀ। ਅੱਜ ਜਦੋਂ ਜਨਮ ਭੂਮੀ ਵਿੱਚ ਬਦਲਾਅ ਲਈ ਹਿਲਜੁਲ ਹੋ ਰਹੀ ਹੈ ਤਾਂ ਇਹ ਸਿਸਟਮ ਦੇ ਬਦਲਾਅ ਦੇ ਨਾਲ ਨਾਲ ਸਾਨੂੰ ਆਪਣੇ ਅੰਦਰ ਵੀ ਬਦਲਾਅ ਲਿਆਉਣਾ ਪਊ। ਮੈਨੂੰ ਕੀ ਨੂੰ ਬਦਲ ਕੇ ਮੈਨੂੰ ਵੀ ਜਾਂ ਮੈਨੂੰ ਹੀ ਬਾਰੇ ਸੋਚਣਾ ਪਊ। ਇਸ ਮੈਨੂੰ ਕੀ ਦੀਆਂ ਪਰਤਾਂ ਮਿੰਟੂ ਬਰਾੜ ਹੋਰਾਂ ਨੇ ਖੁੱਲੀਆਂ ਨੇ, ਆਓ ਆਪਾਂ ਵੀ ਇਸ ਤੇ ਸ਼ਬਦ ਦਰ ਸ਼ਬਦ ਝਾਤ ਪਾਉਂਦੇ ਹਾਂ। ਮੈਨੂੰ ਕੀ ਦੀ ਗੱਲ ਕਰਦਿਆਂ ਮਿੰਟੂ ਬਰਾੜ ਹੋਰੀ ਆਖਦੇ ਨੇ ਕਿ ਮੈਨੂੰ ਕੀ ਸਿਰਫ ਦੋ ਹਰਫ ਨੇ, ਪਰ ਇਹਨਾਂ ਦੋ ਹਰਫਾਂ ਚ ਜਿੰਨੀ ਲਾਪਰਵਾਹੀ ਕੁੱਟ ਕੁੱਟ ਕੇ ਭਰੀ ਹੈ ਉਹ ਇੱਕ ਘਰ ਤੱਕ ਹੀ ਪੂਰਾ ਮੁਲਕ ਤਬਾਹ ਕਰ ਸਕਦੀ ਹੈ। ਸੋਚਣ ਵਾਲੀ ਗੱਲ ਹੈ ਕਿ ਜੇ ਮੈਨੂੰ ਕੀ ਇੰਨੀ ਖਤਰਨਾਕ ਚੀਜ਼ ਹੈ ਤਾਂ ਫਿਰ ਕੋਈ ਇਹਦਾ ਕੁਝ ਕਰਦਾ ਕਿਉਂ ਨਹੀਂ। ਜੇ ਇਹੀ ਚਰਚਾ ਕਿਸੇ ਨਾਲ ਕੀਤੀ ਜਾਏ ਤਾਂ ਇਹ ਦੋ ਸ਼ਬਦ ਦੇਸ਼ ਬਰਬਾਦ ਕਰ ਰਹੇ ਨੇ, ਤਾਂ ਮੂਹਰਲੇ ਬੰਦੇ ਤਾਂ ਇਹੀ ਜਵਾਬ ਹੋ ਵੀ ਜਦ ਸਾਰਿਆਂ ਦਾ ਆਵਾ ਉੱਤਿਆ ਪਿਆ ਕੋਈ ਇਕੱਲਾ ਕੀ ਕਰ ਸਕਦਾ। ਸੋ ਮੈਨੂੰ ਕੀ, ਜੋ ਹੋਈ ਜਾਵੇ ਹੋਈ ਜਾਵੇ, ਸਾਡੀ ਤਾਂ ਬਾਲੀ ਨਿਬੜ ਗਈ, ਥੋੜੀ ਜੀ ਬਚੀ ਆ ਉਹ ਵੀ ਨਿਬੜ ਜਾਓ। ਇਹ ਗੱਲ ਖਾਸ ਕਰਕੇ ਮੇਰੀ ਜਨਮ ਭੂਮੀ ਯਾਨੀ ਕਿ ਹਿੰਦੁਸਤਾਨ ਨੂੰ ਸਹਿਜੇ ਸਹਿਜੇ ਨਿਗਲ ਰਹੀ ਹੈ। ਸ਼ੁਕਰ ਹੈ ਹਾਲੇ ਇਹਦਾ ਪ੍ਰਕੋਪ ਮੇਰੀ ਕਰਮ ਭੂਮੀ ਆਸਟ੍ਰੇਲੀਆ ਤੇ ਨਹੀਂ ਪਿਆ। ਮਿੰਟੂ ਹੋਰੀ ਕਹਿੰਦੇ ਨੇ ਕਿ ਸਵਾਲ ਤਾਂ ਇੱਥੇ ਇਹ ਪੈਦਾ ਹੁੰਦਾ, ਜਦੋਂ ਅਜਿਹਾ ਕੁਝ ਆਸਟ੍ਰੇਲੀਆ ਚ ਹੋ ਹੀ ਨਹੀਂ ਰਿਹਾ ਤਾਂ ਇੱਥੇ ਰੋਣੇ ਰੋਣ ਦਾ ਕੀ ਫਾਇਦਾ। ਪਰ ਜਿਵੇਂ ਜਿਵੇਂ ਸਾਡੇ ਭਾਈਚਾਰੇ ਦੀ ਗਿਣਤੀ ਇੱਥੇ ਵੱਧਦੀ ਜਾ ਰਹੀ ਹੈ ਉਵੇਂ ਉਵੇਂ ਕੁਝ ਊਣ ਤਾਈਆਂ ਇੱਥੇ ਵੀ ਦਿਖਾਈ ਦੇਣ ਲੱਗੀਆਂ ਨੇ। ਸੋ ਲੋੜ ਹੈ ਵਕਤ ਤੋਂ ਪਹਿਲਾਂ ਸੁਚੇਤ ਹੋਣ ਦੀ, ਨਹੀਂ ਤਾਂ ਜਿਹੜੇ ਜ਼ਹਿਰੀ ਡੰਗਾਂ ਤੋਂ ਬਚਦੇ, ਅਸੀਂ ਆਪਣੀ ਜਨਮ ਭੂਮੀ ਛੱਡ ਕੇ ਇੱਥੇ ਆਏ ਹਾਂ, ਕਿਤੇ ਉਹੀ ਸੱਪ ਇੱਥੇ ਵੀ ਫੜ ਨਾ ਚੁੱਕ ਲੈਣ। ਕਿਸੇ ਜ਼ਮਾਨੇ ਵਿੱਚ ਸੋਨੇ ਦੀ ਚਿੜੀ ਕਹਾਉਣ ਵਾਲਾ ਹਿੰਦੁਸਤਾਨ ਅੱਜ ਫੇਰ ਇੱਕ ਮਜ਼ਬੂਤ ਰਾਸ਼ਟਰ ਦੇ ਤੌਰ ਤੇ ਦੁਨੀਆਂ ਦੇ ਨਕਸ਼ੇ ਉੱਤੇ ਉੱਭਰ ਕੇ ਆ ਰਿਹਾ। ਪਰ ਫੇਰ ਵੀ ਅਸੀਂ ਚੰਗੀ ਜ਼ਿੰਦਗੀ ਦੀ ਭਾਲ 'ਚ ਵਿਦੇਸ਼ਾਂ ਨੂੰ ਭੱਜੇ ਹਾਂ, ਜਿਸ ਪਿੱਛੇ ਇੱਕੋ ਇੱਕ ਕਾਰਨ ਮਾੜਾ ਸਿਸਟਮ ਸਾਹਮਣੇ ਆਉਂਦਾ। ਸਿਸਟਮ ਕੋਈ ਇੱਕ ਚੀਜ਼ ਦਾ ਨਾਂ ਨਹੀਂ ਹੁੰਦਾ, ਉਹਦੇ 'ਚ ਮੈਂ ਤੂੰ ਤੋਂ ਲੈ ਕੇ ਹਰ ਕੋਈ ਸ਼ਾਮਿਲ ਹੁੰਦਾ। ਕਹਿਣ ਦਾ ਮਤਲਬ ਇਹ ਕਿ ਜੇ ਇੱਕ ਚੀਜ਼ ਵੀ ਸਹੀ ਕੰਮ ਨਾ ਕਰੇ ਤਾਂ ਉਹ ਸਾਰੇ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਅੱਜ ਹਿੰਦੁਸਤਾਨ ਦੁਨੀਆਂ ਦੇ ਚੋਟੀ ਦੇ ਮੁਲਕਾਂ 'ਚ ਬੇਸ਼ੱਕ ਗਿਣਿਆ ਜਾਂਦਾ, ਪਰ ਜ਼ਿੰਦਗੀ ਜਿਉਣ ਲਈ ਇਹ 130ਵੇਂ ਨੰਬਰ ਤੇ ਆਉਂਦਾ। ਕਿਉਂ? ਕਿਉਂਕਿ ਉੱਥੇ ਹਰੇਕ ਦੇ ਅੰਦਰ ਮੈਨੂੰ ਕੀ ਦਾ ਵਸ ਹੈ। ਅੱਜ ਦੇ ਇਸ ਪਰੇਸ਼ਾਨੀਆਂ ਭਰੇ ਜੀਵਨ 'ਚ ਬੰਦਾ ਬੇਪਰਵਾਹ ਤਾਂ ਹੋਣਾ ਚਾਹੀਦਾ, ਪਰ ਲਾਪਰਵਾਹ ਨਹੀਂ। ਇੱਕ ਛੋਟੀ ਜਿਹੀ ਲਾਪਰਵਾਹੀ ਬੜਾ ਨੁਕਸਾਨ ਕਰ ਦਿੰਦੀ ਹੈ। ਪਰ ਅੱਜ ਦਾ ਹਾਲਾਤ ਇਹ ਬਣ ਚੁੱਕੇ ਨੇ ਕਿ ਹਰ ਮੋੜ ਤੇ ਅਸੀਂ ਲਾਪਰਵਾਹੀ ਕਰਦੇ ਹਾਂ। ਜੇ ਅਸੀਂ ਸਿਰਫ ਆਪਣੇ ਆਪ 'ਚ ਹੀ ਜ਼ਿੰਮੇਵਾਰ ਬਣ ਜਾਈਏ ਤਾਂ ਸਭ ਕੁਝ ਸਹੀ ਹੋ ਜਾਏ। ਜ਼ਰਾ ਦੇਖੋ, ਅਸੀਂ ਹਰ ਦਿਨ ਇਹੋ ਜਿਹਾ ਕੁਝ ਦੇਖਦੇ ਹਾਂ ਜਿਹਨੂੰ ਅਸੀਂ ਦੇਖਣਾ ਨਹੀਂ ਚਾਹੁੰਦੇ ਹੁੰਦੇ, ਪਰ ਅਸੀਂ ਸਿਰਫ ਤੇ ਸਿਰਫ ਸੋਚਦੇ ਹਾਂ, ਉਹਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਕੁਝ ਅਜਿਹੇ ਵਿਚਾਰ ਆਪ ਜੀ ਨਾਲ ਸਾਂਝੇ ਕਰ ਰਿਹਾ। ਜੇ ਅਸੀਂ ਸਿਰਫ ਇਹ ਮੈਨੂੰ ਕਿਹਨੂੰ ਛੱਡ ਦਈਏ ਨਾ, ਤਾਂ ਅਸੀਂ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਲਾਣਤ ਸਾਡੇ ਵਿੱਚ ਉਂਝ ਹੀ ਨਹੀਂ ਆ ਗਈ, ਬਲਕਿ ਸਾਡੀ ਜਨਮ ਭੂਮੀ ਦੇ ਸਿਸਟਮ 'ਚ ਅਨੇਕਾਂ ਅਜਿਹੀਆਂ ਊਣਤਾਈਆਂ ਨੇ ਜਿਨ੍ਹਾਂ ਨੇ ਸਾਨੂੰ ਸਮਾਜ ਸੇਵਾ ਵਾਲੇ ਪਾਸਿਓਂ ਅੱਖਾਂ ਮੀਚਣ ਲਈ ਮਜਬੂਰ ਕੀਤਾ ਹੋਇਆ। ਜਿਵੇਂ ਸੜਕ ਹਾਦਸਿਆਂ ਦੀ ਗੱਲ ਹੀ ਕਰ ਲਈਏ, ਆਪਣੀ ਹੱਡ ਬੀਤੀ ਸਾਂਝੀ ਕਰਦਾ ਸਭ ਕੁਝ ਸਾਫ਼ ਹੋ ਜਾਓ। ਸਾਲ 1996 ਦੀ ਗੱਲ ਹੈ, ਕੁਝ ਮਿੱਤਰਾਂ ਨੇ ਅਸੀਂ ਰਲ ਕੇ ਸਹਾਰਾ ਕਲੱਬ ਨਾਮ ਦੀ ਇੱਕ ਸੰਸਥਾ ਬਣਾਈ, ਜਿਹਦਾ ਮੁੱਖ ਉਦੇਸ਼ ਬੇਸਹਾਰਾ ਲੋਕਾਂ ਨੂੰ ਸਹਾਰਾ ਦੇਣਾ ਤੇ ਖਾਸ ਕਰਕੇ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣਾ ਰੱਖਿਆ ਗਿਆ। ਪਰ ਸਾਡੇ ਨਾਲ ਸਿਰ ਮਨਾਉਂਦਿਆਂ ਗੜੇ ਪੈਣ ਵਾਲੀ ਹੋਈ। ਹੋਇਆ ਇੰਜ ਕਿ ਅਸੀਂ ਨੇੜੇ ਤੇੜੇ ਦੇ ਏਰੀਏ 'ਚ ਆਪਣੇ ਕਲੱਬ ਦੇ ਫੋਨ ਨੰਬਰ ਲਾ ਦਿੱਤੇ ਕਿ ਜੇ ਕਿਤੇ ਵੀ ਕੋਈ ਹਾਦਸਾ ਵਾਪਰੇ ਤਾਂ ਸਾਨੂੰ ਇਸ ਨੰਬਰ ਤੇ ਕਾਲ ਕਰੋ, ਅਸੀਂ ਉਸੇ ਵਕਤ ਉੱਥੇ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਪਹਿਲੀ ਕਾਲ ਮਿਲੀ ਕਿ ਰੇਲ ਗੱਡੀ ਥੱਲੇ ਕੋਈ ਨੌਜਵਾਨ ਆ ਗਿਆ। ਅਸੀਂ ਮੌਕੇ ਤੇ ਪੁੱਜੇ, ਬਦਕਿਸਮਤੀ ਨਾਲ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਅਸੀਂ ਪਛਾਣ ਖਾਤਰ ਉਹਦੀ ਜੇਬ 'ਚੋਂ ਕੁਝ ਕਾਗਜ਼ ਪੱਤਰ ਕੱਢੇ ਤਾਂ ਸਾਨੂੰ ਉਸ ਮੁੰਡੇ ਦੇ ਘਰ ਬਾਰ ਦਾ ਪਤਾ ਲੱਗ ਗਿਆ। ਪੁਲਿਸ ਤੇ ਉਹਦੇ ਘਰਦਿਆਂ ਨੂੰ ਸੁਨੇਹਾ ਕਰ ਦਿੱਤਾ। ਆਪਣੇ ਸੁਭਾਅ ਮੁਤਾਬਕ ਪੁਲਿਸ ਬੜੇ ਚਿਰ ਬਾਅਦ ਉੱਥੇ ਪੁੱਜੀ। ਇੱਕ ਹੌਲਦਾਰ ਸਾਹਿਬ ਨੂੰ ਸਾਡੀ ਸਹਾਰਾ ਕਲੱਬ ਦੀ ਇਹ ਮੁਫ਼ਤ 'ਚ ਸਹਾਇਤਾ ਪਸੰਦ ਨਾ ਆਈ। ਜਨਾਬ ਹੋਰਾਂ ਨੇ ਸਾਡੇ ਤੇ ਪਰਚਾ ਠੋਕਤਾ ਕਿ ਨੌਜਵਾਨ ਨੂੰ ਮਾਰ ਕੇ ਇਹਦੀ ਜੇਬ 'ਚੋਂ ਸਬੂਤ ਅਸੀਂ ਖੁਰਦ ਬੁਰਦ ਕੀਤੇ ਨੇ। ਸਾਨੂੰ ਪੁਲਿਸ ਦੇ ਨਾਲ ਨਾਲ ਘਰਦਿਆਂ ਦੀ ਮਾਰ ਵੀ ਝੱਲਣੀ ਪਈ। ਘਰਦੇ ਕਹਿਣ, ਕਿਉਂ ਤੁਸੀਂ ਮਰਿਆ ਸੱਪ ਗਲ ਪਾ ਲਿਆ? ਪਰ ਇਸ ਪ੍ਰੀਖਿਆ ਦੀ ਘੜੀ 'ਚੋਂ ਅਸੀਂ ਹੋਰ ਮਜ਼ਬੂਤ ਹੋ ਕੇ ਨਿਕਲੇ। ਜਿਹੜੇ ਦਿਨ ਕਲੱਬ ਬਣਾਇਆ ਸੀ ਉਸੇ ਦਿਨ ਇੱਕ ਸਹੁੰ ਖਾਧੀ ਸੀ ਕਿ ਅਸੀਂ ਆ ਮੈਨੂੰ ਕਿਹਨੂੰ ਆਪਣੇ ਨੇੜੇ ਨਹੀਂ ਲੱਗਣ ਦੇਣਾ। ਅੱਜ ਇਸ ਸਹਾਰਾ ਕਲੱਬ ਦਾ ਆਲਮ ਇਹ ਹੈ ਕਿ ਡੂਢ ਦਹਾਕੇ ਤੋਂ ਵੱਧ ਸਮੇਂ 'ਚ 2000 ਦੇ ਕਰੀਬ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਮਦਦ ਦੇਣ ਦੇ ਨਾਲ ਨਾਲ ਹੋਰ ਅਣਗਿਣਤ ਕੰਮ ਇਸ ਸਹਾਰਾ ਦੇ ਝੰਡੇ ਥੱਲੇ ਅਸੀਂ ਕਰ ਚੁੱਕੇ ਹਾਂ। ਅੰਕੜੇ ਦੱਸਦੇ ਨੇ ਕਿ ਦੁਨੀਆਂ ਭਰ 'ਚ ਦੇਸ਼ ਭਗਤ ਹੋਣ ਦਾ ਸਭ ਤੋਂ ਵੱਧ ਰੌਲਾ ਭਾਰਤੀ ਪਾਉਂਦੇ ਨੇ, ਪਰ ਸੱਚਾਈ ਇਹਦੇ ਬਿਲਕੁਲ ਉਲਟ ਹੈ। ਜੇ ਸਾਡੇ ਦੇਸ਼ 'ਚ ਦੇਸ਼ ਭਗਤੀ ਹੁੰਦੀ ਤਾਂ ਅਸੀਂ ਇਸ ਸੋਨੇ ਦੀ ਚਿੜੀ ਨੂੰ ਸੱਚਮੁੱਚ ਦੀ ਬਣਾ ਸਕਦੇ ਸੀ। ਥਾਂ ਥਾਂ ਗੰਦ ਪਾਉਣ ਤੋਂ ਲੈ ਕੇ ਸਰਕਾਰੀ ਜਾਇਦਾਦਾਂ ਨੂੰ ਤੋੜਨਾ ਭੰਨਣਾ, ਹਰ ਵਕਤ ਕਾਨੂੰਨ ਨਾਲ ਖਿਲਵਾੜ ਕਰਨਾ, ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣੀਆਂ, ਰਿਸ਼ਵਤ ਦੇਣਾ, ਰਿਸ਼ਵਤ ਲੈਣਾ, ਹਰ ਥਾਂ ਧੱਕੇਸ਼ਾਹੀ, ਜਾਤ ਪਾਤ, ਅਮੀਰੀ ਗਰੀਬੀ, ਟੈਕਸ ਚੋਰੀ, ਭਾਈ ਭਤੀਜਾਵਾਦ ਜਿਹੀਆਂ ਅਣਗਿਣਤ ਬਿਮਾਰੀਆਂ ਨਾਲ ਗ੍ਰਸਤ ਮੇਰੀ ਜਨਮ ਭੂਮੀ ਦਾ ਇਕੱਲੇ ਦੇਸ਼ ਭਗਤੀ ਦੇ ਗੀਤਾਂ ਨਾਲ ਕੁੱਝ ਨਹੀਂ ਸਵਰਨਾ। ਜੇ ਇਹਨੂੰ ਸੱਚਮੁੱਚ ਸਵਾਰਨਾ ਚਾਹੁੰਦੇ ਹਾਂ ਤਾਂ ਮੈਨੂੰ ਕੀ ਨਾਮ ਦੀ ਲਾਂਤ ਤੋਂ ਸਾਨੂੰ ਖੜਾ ਛੁਡਾਉਣਾ ਪਊ। ਜੇ ਹਰ ਕੋਈ ਬਸ ਇੱਕੋ ਨਿਸ਼ਚਾ ਕਰ ਲਵੇ ਕਿ ਮੈਨੂੰ ਕਿਉਂ ਨਹੀਂ, ਫਿਰ ਦੇਖਿਓ ਇੱਕ ਦਿਨ 'ਚ ਕਿਵੇਂ ਤੇ ਕਿੰਨਾ ਸੁਧਾਰ ਹੁੰਦਾ। ਆਮ ਬੰਦਾ ਸਿਰਫ ਤੇ ਸਿਰਫ ਆਪਣੀ ਬੁੱਧੀ ਨਾਲ ਸੋਚੇ, ਧੁਰ ਅੰਦਰੋਂ ਚਾਹੇ ਕਿ ਇਸੇ ਪਲ ਹੀ ਇਹਨਾਂ ਲਾਪਰਵਾਹੀਆਂ ਤੋਂ ਤੌਬਾ ਕਰਨੀ ਹੈ ਤਾਂ ਅੱਧੀ ਸਮੱਸਿਆ ਤਾਂ ਉਸੇ ਪਲ ਹੀ ਹੱਲ ਹੋ ਸਕਦੀ ਹੈ, ਪਰ ਡੁੱਬੀ ਤਾਂ ਜੇ ਸਾਹ ਨਾ ਆਇਆ। ਇਸ ਗੱਲ ਵਾਂਗ ਆਮ ਆਦਮੀ ਨੂੰ ਆਪਣੇ ਦਿਮਾਗ ਨਾਲ ਸੋਚਣੀ ਇੱਥੇ ਕਿਹੜਾ ਦਿੰਦਾ। ਆਮ ਬੰਦੇ ਦਾ ਕੁਝ ਦਿਮਾਗ ਤਾਂ ਲੀਡਰਾਂ ਨੇ ਕੱਢ ਰੱਖਿਆ ਤੇ ਰਹਿੰਦਾ ਖੁੰਦਾ ਬਾਬਿਆਂ ਨੇ ਧੋ ਦਿੱਤਾ। ਕੁਝ ਚਿਰ ਪਹਿਲਾਂ ਜਦੋਂ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ਼ ਜਿਹੜੀ ਮੁਹਿੰਮ ਵਿੱਢੀ ਸੀ ਉਹਦੇ 'ਚ ਕੁਝ ਦਮ ਦਿਖਦਾ ਸੀ। ਉਹਦੀ ਨੀਅਤ ਸਾਫ਼ ਤੇ ਨੀਤੀ ਸਪਸ਼ਟ ਲੱਗਦੀ ਸੀ। ਵਿਚਾਰਾ ਅੰਨਾ, ਜਿਹਦੇ ਕੋਲ ਸਾਫ਼ ਨੀਅਤ ਤੇ ਸਪਸ਼ਟ ਨੀਤੀ ਤੋਂ ਸਿਵਾਏ ਹੋਰ ਕੁਝ ਨਹੀਂ ਸੀ, ਉਹਨਾਂ ਲੋਕਾਂ ਨੂੰ ਹਜ਼ਮ ਨਾ ਹੋਇਆ ਜਿਨ੍ਹਾਂ ਕੋਲ ਇਹਨਾਂ ਦੋਹਾਂ ਚੀਜ਼ਾਂ ਤੋਂ ਬਿਨਾਂ ਹੋਰ ਸਭ ਕੁਝ ਹੈ। ਉਹਨਾਂ ਨੂੰ ਇਸ ਭੁੱਖ ਨੰਗ ਨਾਲ ਘੁਰਦੇ ਸਮਾਜ ਸੇਵੀ ਦੀ ਜੈ ਜੈਕਾਰ ਚੰਗੀ ਨਾ ਲੱਗੀ ਤੇ ਰਾਤੋ ਰਾਤ ਗੰਢ ਧੁੱਪ ਕਰਕੇ ਅੰਨਾ ਹਜ਼ਾਰੇ ਦੀ ਇੱਕ ਆਦਰਸ਼ ਹਿੰਦੁਸਤਾਨ ਬਣਾਉਣ ਦੀ ਸੋਚ ਨੂੰ ਆਪਣੀ ਬਦਨੀਤੀ ਵਿੱਚ ਢਾਲ ਲਿਆ। ਵਿਰੋਧੀ ਧਿਰਾਂ ਜਦੋਂ ਆਪ ਰਾਜਕਾਜ ਵਿੱਚ ਹੁੰਦੀਆਂ ਨੇ ਉਦੋਂ ਇਹਨਾਂ ਨੂੰ ਕੋਈ ਮਸਲੇ ਨਹੀਂ ਦਿਸਦੇ ਤੇ ਜਦੋਂ ਵਿਰੋਧੀ ਧਿਰ 'ਚ ਬਹਿਣਾ ਪੈਂਦਾ ਫੇਰ ਹੀ ਗੱਜਦੇ ਨੇ। ਬਸ ਇਸੇ ਦਾ ਨਤੀਜਾ ਵਿਰੋਧੀ ਧਿਰ ਨੇ ਧਰ ਲਈ ਬੰਦੂਕ ਬਾਬੇ ਰਾਮਦੇਵ ਦੇ ਮੋਢੇ ਤੇ। ਹੁਣ ਬਾਬੇ ਰਾਮਦੇਵ ਦੀ ਸੁਣ ਲਓ, ਜਿਹੜਾ ਦੁਨੀਆਂ ਭਰ ਨੂੰ ਆਪਦੇ ਮਗਰ ਲਾਈ ਬੈਠਾ। ਹਰ ਰੋਜ਼ ਅਹਿੰਸਾ ਦੀ ਦੁਹਾਈ ਦੇਣ ਵਾਲਾ ਬਾਬਾ ਰਾਮਦੇਵ ਅੱਜ ਆਪਣੀ ਲੜਾਕੂ ਫੌਜ ਬਣਾਉਣ ਦੀ ਤਿਆਰੀ 'ਚ ਹੈ। ਜਿਹੜਾ ਟੈਲੀਵਿਜ਼ਨ ਤੇ ਬੈਠਾ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਦਿੰਦਾ ਸੀ, ਉਹੀ ਕਹਿ ਰਿਹਾ ਕਿ ਆਪਣੀ ਫੌਜ ਵਿੱਚ 11,000 ਲੜਾਕੂ ਭਰਤੀ ਕਰਨੇ ਨੇ। ਵਿਚਾਰਨਯੋਗ ਹੈ ਕਿ ਕੀ ਇਹ ਸਭ ਕੁਝ ਬਾਬਾ ਕਰ ਰਿਹਾ? ਨਹੀਂ, ਉਹਦਾ ਤਾਂ ਬਸ ਮੋਢਾ ਹੈ, ਜਿਹਦੇ ਤੇ ਬੰਦੂਕ ਧਰ ਕੇ ਨਿਸ਼ਾਨੇ ਤਾਂ ਕੋਈ ਹੋਰ ਹੀ ਲਾ ਰਿਹਾ। ਬਾਕੀ ਬਾਬੇ ਮਗਰ ਭਾਵੇਂ ਸਾਰੀ ਦੁਨੀਆਂ ਲੱਗੀ ਹੋਵੇ ਤੇ ਭਾਵੇਂ ਬਾਬਾ ਬਹੁਤ ਸਾਰੀਆਂ ਕਲਾਵਾਂ 'ਚ ਮਹਾਰਤ ਰੱਖਦਾ ਹੋਵੇ, ਪਰ ਉਹਦਾ ਕੱਦ ਕਦੇ ਵੀ ਅੰਨਾ ਹਜ਼ਾਰੇ ਦੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ ਰਾਮਦੇਵ ਰੂਪੀ ਸੰਨਿਆਸੀ ਦੇ ਕੋਲ ਇੱਕ ਵਪਾਰੀ ਦਾ ਦਿਮਾਗ ਹੈ ਤੇ ਇਹ ਗੱਲ ਤਾਂ ਜੱਗ ਜ਼ਾਹਰ ਹੈ ਕਿ ਵਪਾਰੀ ਲਾਲਚ ਵਿੱਚ ਕਦੇ ਵੀ ਫਸ ਸਕਦਾ ਹੈ। ਇਹ ਹੋ ਵੀ ਚੁੱਕਿਆ ਹੈ। ਮਿੰਟੂ ਬਰਾੜ ਹੋਰੀ ਇਸ ਲਿਖਤ ਵਿੱਚ ਅੱਗੇ ਆਖਦੇ ਨੇ ਕਿ ਦੋਸਤੋ ਤੁਸੀਂ ਸੋਚਦੇ ਹੋਵੋਗੇ ਮੈਂ ਸ਼ਾਇਦ ਵਿਸ਼ੇ ਤੋਂ ਭਟਕ ਗਿਆ। ਨਹੀਂ, ਇਹ ਗੱਲ ਨਹੀਂ। ਇਹ ਕਾਂਡ ਆਪ ਜੀ ਨਾਲ ਸਾਂਝਾ ਕਰਨ ਦਾ ਇਹੀ ਕਾਰਨ ਹੈ ਕਿ ਸਾਨੂੰ ਆਪਣੇ ਆਪ ਨੂੰ ਸੁਧਾਰਨ ਲਈ ਇਹਨਾਂ ਨੇਤਾਵਾਂ ਤੇ ਬਾਬਿਆਂ ਦੀ ਆਖਰ ਲੋੜ ਕਿਉਂ ਪੈਂਦੀ ਹੈ? ਕਿਉਂਕਿ ਅਸੀਂ ਆਪਣੇ ਦਿਮਾਗ ਤੋਂ ਕੰਮ ਹੀ ਨਹੀਂ ਲੈਂਦੇ। ਸੁਧਾਰ ਅਸੀਂ ਆਪਣੇ ਆਪ ਚ ਕਰਨਾ ਹੁੰਦਾ ਤੇ ਸਹਾਰਾ ਚਾਲਬਾਜ਼ ਤੇ ਜਾਲਸਾਜ਼ ਲੋਕਾਂ ਦਾ ਤੱਕਦੇ ਹਾਂ। ਪਤਾ ਨੀ ਸਾਨੂੰ ਕਿਉਂ ਨਾਰਿਆਂ ਮਜ਼ਾਰਿਆਂ ਦਾ ਰਾਹ ਫੜਨਾ ਪੈਂਦਾ। ਸੋਚੋ, ਕਦੇ ਕਿਸੇ ਇਹੋ ਜਿਹੇ ਰੋਸ ਪ੍ਰਦਰਸ਼ਨ ਨਾਲ ਕਿਸੇ ਇੱਕ ਦਾ ਵੀ ਕੁਝ ਸੰਵਰਿਆ? ਰਿਸ਼ਵਤ ਲੈਣ ਵਾਲਾ ਮਨਾ ਨਹੀਂ ਕਰਦਾ, ਪਰ ਦੇਣ ਵਾਲਾ ਤਾਂ ਕਰ ਸਕਦਾ ਹੈ। ਦੇਣ ਵਾਲਾ ਕੌਣ ਹੈ? ਆਮ ਬੰਦਾ, ਜੋ ਕਿਸੇ ਚਮਤਕਾਰੀ ਬੰਦੇ ਦੀ ਉਡੀਕ 'ਚ ਬੈਠਾ ਕਿ ਉਹ ਕੋਈ ਝੁਰਲੂ ਫੇਰੂ ਤੇ ਪਲ ਛਿਣ ਵਿੱਚ ਸਭ ਕੁਝ ਦਰੁਸਤ ਕਰ ਦਊ। ਇਹ ਚਮਤਕਾਰ ਕਿਸੇ ਇੱਕ ਦੇ ਵੱਸ ਦੀ ਗੱਲ ਨਹੀਂ। ਹਰ ਇਨਸਾਨ ਨੂੰ ਇਸ ਚੰਦਰੀ ਮੈਨੂੰ ਕਿਹਦਾ ਖੜਾ ਛੱਡਣਾ ਪਊ। ਜਦੋਂ ਆਮ ਇਨਸਾਨ ਵਿੱਚ ਰਾਣੀ ਨੂੰ ਅੱਗਾ ਢੱਕਣ ਕਹਿਣ ਦੀ ਜੁਰਤ ਆ ਗਈ, ਉਸ ਦਿਨ ਸਮਝੋ ਸੁਧਾਰ ਹੋ ਜਾਣਾ। ਇਸੇ ਗੱਲ ਉੱਤੇ ਇੱਕ ਹੋਰ ਵਾਕਿਆ ਯਾਦ ਆ ਗਿਆ, ਉਹ ਵੀ ਸਾਂਝਾ ਕਰ ਲੈਂਦੇ ਹਾਂ। ਗੱਲ ਇਸੇ ਸਦੀ ਦੇ ਸ਼ੁਰੂ ਦੀ ਹੈ। ਬਾਦਲ ਪਰਿਵਾਰ ਨਾਲ ਸਾਡੀਆਂ ਦੂਰ ਨੇੜ ਤੋਂ ਕਈ ਰਿਸ਼ਤੇਦਾਰੀਆਂ ਪੈਂਦੀਆਂ ਨੇ। ਬਾਦਲ ਸਾਹਿਬ ਦੇ ਚਾਚੇ ਜਗਰਾਜ ਦੇ ਵੱਡੇ ਸਪੁੱਤਰ ਮੇਜਰ ਭੁਪਿੰਦਰ ਸਿੰਘ ਢਿੱਲੋਂ ਦੀ ਧੀ ਦਾ ਵਿਆਹ ਸੀ। ਇਹ ਵਿਆਹ ਕਈ ਦਿਨ ਚੱਲਿਆ। ਚੰਡੀਗੜ੍ਹ ਵਿੱਚ ਹਰ ਰੋਜ਼ ਸ਼ਾਮ ਨੂੰ ਕੋਈ ਨਾ ਕੋਈ ਪਾਰਟੀ ਪਰਿਵਾਰ ਵੱਲੋਂ ਰੱਖੀ ਜਾਂਦੀ ਸੀ। ਮੇਜਰ ਸਾਹਿਬ ਭਾਵੇਂ ਲੰਮਾ ਸਮਾਂ ਮੁੱਖ ਮੰਤਰੀ ਦੇ OSD ਰਹੇ, ਪਰ ਉਹਨਾਂ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਨੇ ਕਿ ਉਹਨਾਂ 'ਚ ਸਿਆਸੀ ਬੰਦਿਆਂ ਵਾਲੀਆਂ ਚਾਲਾਂ ਦੇਖਣ ਨੂੰ ਨਹੀਂ ਮਿਲੀਆਂ। ਉਹਨਾਂ ਨੇ ਸਾਡੀ ਡਿਊਟੀ ਪਾਰਟੀ ਦੇ ਕੰਮਕਾਰ ਦੇਖਣ ਤੇ ਲਾ ਦਿੱਤੀ। ਇੱਕ ਰਾਤ ਪਾਰਟੀ ਵਿੱਚ ਕਿਸੇ ਵੇਲੇ ਬਠਿੰਡੇ ਦਾ SPD ਰਿਹਾ ਅਫਸਰ ਸਾਰੇ ਟੱਬਰ ਨਾਲ ਆਇਆ ਸੀ। ਇਸ ਟੱਬਰ ਨਾਲ ਵੀ ਸਾਡੇ ਗੂੜੇ ਪਰਿਵਾਰਕ ਸੰਬੰਧ ਨੇ। SP ਸਾਹਿਬ ਦੀ ਧਰਮ ਪਤਨੀ ਕਹਿੰਦੀ, ਅੱਜ ਮੈਂ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਨੇੜਿਓਂ ਦੇਖਣਾ, ਜੇ ਹੋ ਸਕੇ ਤਾਂ ਮਿਲਣਾ ਵੀ ਹੈ। ਉਦੋਂ ਬੀਬੀ ਬਾਦਲ ਹਰੀ ਕੈਮ ਸੀ, ਭਾਵ ਬਿਮਾਰ ਨਹੀਂ ਸੀ। ਪਾਰਟੀ 'ਚ ਆਮ ਜਿਹੇ ਬੰਦੇ ਤਾਂ ਸ਼ਾਇਦ ਅਸੀਂ ਕੁਝ ਕੰਮ ਕਾਰ ਕਰਨ ਵਾਲੀ ਹੋਵਾਂਗੇ, ਬਾਕੀ ਤਾਂ ਸਾਰੇ VVIP ਦਿਸਦੇ ਸੀ। ਪਰ ਮੈਨੂੰ ਹੈਰਾਨੀ ਇਸ ਗੱਲ ਦੀ ਸੀ, ਖਾਣੇ ਤੋਂ ਬਾਅਦ ਆਈਸਕ੍ਰੀਮ ਵਾਲੇ ਸਟਾਲ ਤੇ ਇੰਨੀ ਲੰਬੀ ਲਾਈਨ ਲੱਗੀ ਸੀ ਜਿਵੇਂ ਕਿਸੇ ਕੁਦਰਤੀ ਆਫ਼ਤ ਦੇ ਸ਼ਿਕਾਰ ਲੋਕਾਂ ਨੂੰ ਕਈ ਦਿਨਾਂ ਮਗਰੋਂ ਕੁਝ ਖਾਣ ਨੂੰ ਲੱਭਿਆ ਹੋਵੇ। ਫਰਕ ਇੰਨਾ ਕੁ ਸੀ ਕਿ ਇਸ ਲਾਈਨ ਵਿੱਚ ਪੰਜਾਬ ਦੀ ਅੱਧੀ ਵਜ਼ਾਰਤ ਤੋਂ ਲੈ ਕੇ IPS ਤੇ IAS ਅਫਸਰ ਵੀ ਖੜੇ ਸੀ। ਥੋੜਾ ਜਿਹਾ ਫਰਕ ਇਹ ਵੀ ਸੀ, ਪੜ੍ਹੇ ਲਿਖੇ ਜਾਂ ਫਿਰ ਅਨਪੜ੍ਹ ਵੀ ਸੀ, ਪਰ ਪੂਛਾਂ ਲੱਗੀਆਂ ਹੋਣ ਕਰਕੇ ਇਹ ਲੋਕ ਆਪੋ ਆਪਣੀ ਪੂਛ ਨੂੰ ਧਿਆਨ 'ਚ ਰੱਖ ਕੇ ਧੱਕਮਕੀ ਕਰ ਰਹੇ ਸੀ। ਮੈਨੂੰ ਸਾਡੇ SP ਸਾਹਿਬ ਦੀ ਧਰਮ ਪਤਨੀ ਕਹਿੰਦੀ, ਵੀਰ ਜੀ ਆਈਸਕ੍ਰੀਮ ਖਾਣ ਨੂੰ ਤਾਂ ਮੇਰਾ ਵੀ ਜੀ ਕਰਦਾ, ਪਰ ਲਾਈਨ ਦੇਖ ਕੇ ਲੱਗਦਾ ਵਾਰੀ ਨਹੀਂ ਆਉਣੀ। ਮੈਂ ਕਿਹਾ, ਤੁਹਾਨੂੰ ਲਾਈਨ 'ਚ ਲੱਗਣ ਦਾ ਫਾਇਦਾ ਇੱਕ ਤਾਂ ਇਹ ਹੋ ਜਾਊ ਕਿਉਂਕਿ ਬੀਬੀ ਬਾਦਲ ਵੀ ਉੱਥੇ ਗੇੜੇ ਕੱਢ ਰਹੇ ਨੇ, ਨਾਲੇ ਉਹਨਾਂ ਨੂੰ ਮਿਲ ਲਿਓ, ਨਾਲੇ ਆਈਸਕ੍ਰੀਮ ਮਿਲ ਜਾਊ। ਅੱਗੋਂ ਆਂਦੀ, ਨਾ ਵੀਰ ਜੀ, ਆਈਸਕ੍ਰੀਮ ਲਈ ਲਾਈਨ 'ਚ ਨਹੀਂ ਖੜਨਾ, SP ਸਾਹਿਬ ਨੂੰ ਚੰਗਾ ਨਹੀਂ ਲੱਗਣਾ। ਮੈਂ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਦਿਆਂ ਸਿੱਧਾ ਸਪਲਾਈ ਵਾਲੀ ਥਾਂ ਤੇ ਗਿਆ, ਇੱਕ ਵੇਟਰ ਨੂੰ ਆਈਸਕ੍ਰੀਮ ਦਵਾ ਕੇ ਨਾਲ ਲੈ ਆਇਆ। ਵੇਟਰ ਪੂਰਾ ਗੁਰਸਿੱਖ ਮੁੰਡਾ ਸੀ, ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੁੰਦਾ। ਇੰਨੇ ਇਕੱਠ 'ਚੋਂ ਬਚ ਬਚਾ ਕੇ ਉਹ ਆਈਸਕ੍ਰੀਮ SP ਸਾਹਿਬ ਦੇ ਟੱਬਰ ਤੱਕ ਲਿਆਉਣ 'ਚ ਕਾਮਯਾਬ ਹੋ ਗਿਆ। ਹਾਲੇ ਉਹ ਵੇਟਰ ਆਈਸਕ੍ਰੀਮ ਫੜਾ ਹੀ ਰਿਹਾ ਸੀ ਕਿ ਅਸੀਂ ਹੈਰਾਨ ਜੇ ਹੋ ਗਏ ਜਦੋਂ ਬੀਬੀ ਬਾਦਲ ਸਾਡੇ ਕੋਲ ਆ ਕੇ ਉਸ ਵੇਟਰ ਵੱਲ ਵੇਖ ਕੇ ਕਹਿੰਦੀ, ਉਹ ਕਾਕਾ ਆਈਸਕ੍ਰੀਮ ਤਾਂ ਸਟਾਲ ਤੇ ਵੀ ਨਹੀਂ ਮਿਲਦੀ, ਤੂੰ ਕਿੱਥੋਂ ਲੈ ਆਇਆ? ਅਸੀਂ ਅਚਨਚੇਤ ਜਿਹੇ ਬੀਬੀ ਬਾਦਲ ਨੂੰ ਦੇਖ ਕੇ ਖੜੇ ਹੋ ਗਏ, ਪਰ ਉਸ ਗੁਰਸਿੱਖ ਵੇਟਰ ਦੇ ਪਤਾ ਨਹੀਂ ਕਿਹੜੀ ਗੱਲ ਦਿਲ ਨੂੰ ਲੱਗੀ ਹੋਈ ਸੀ। ਇਹਦੇ ਤੋਂ ਪਹਿਲਾਂ ਕਿ ਅਸੀਂ ਕੁਝ ਬੋਲਦੇ, ਉਹ ਪੂਰੀ ਅਣਖ ਨਾਲ ਟਕੋਰ ਜੀ ਮਾਰਦਾ ਬੋਲਿਆ, ਬੀਬੀ ਜੀ ਤੁਹਾਡਾ ਰਾਜ ਹੈ, 20 ਰੁਪਏ ਦਿਓ ਕਿਸੇ ਵੇਟਰ ਨੂੰ, ਜਿਹੜੀ ਚੀਜ਼ ਕਹੋਗੇ ਉਹੀ ਬੈਠੀਆਂ ਨੂੰ ਮੇਜ਼ ਤੇ ਹਾਜ਼ਰ ਕਰ ਦਿਓ। ਵੇਟਰ ਦਾ ਜਵਾਬ ਸੁਣ ਕੇ ਬੀਬੀ ਇਉਂ ਮਹਿਸੂਸ ਕਰ ਰਹੀ ਸੀ ਜਿਵੇਂ ਉਹ ਵੇਟਰ ਨਾ ਹੋ ਕੇ ਉਹਦਾ ਬੌਸ ਹੋਵੇ। ਵੇਟਰ ਹਾਲੇ ਵੀ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਰਿਹਾ ਸੀ ਤੇ ਬੀਬੀ ਜੀ ਵਿਚਾਰੇ ਅੱਖ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਬੀਬੀ ਬਾਦਲ ਜੀ ਥੋੜਾ ਜਿਹਾ ਪਾਸੇ ਹੋਏ, ਮੇਰੇ ਮੂੰਹੋਂ ਆਪੇ ਨਿਕਲ ਗਿਆ, ਯਾਰ ਸੁਣਿਆ ਸੀ ਕਈ ਲੋਕਾਂ 'ਚ ਰਾਣੀ ਨੂੰ ਅੱਗਾ ਢੱਕਣ ਲਈ ਕਹਿਣ ਦੀ ਜੁਰਤ ਹੁੰਦੀ ਹੈ, ਤੇ ਅੱਜ ਅੱਖੀਂ ਦੇਖ ਵੀ ਲਿਆ, ਬੱਲੇ ਓਏ ਸ਼ੇਰਾ। ਦੋਸਤੋ, ਇਹ ਤਾਂ ਕੁਝ ਹੱਡ ਬੀਤੀਆਂ ਸਨ, ਜੇ ਜੱਗ ਬੀਤੀਆਂ ਸੁਣਾਉਣ ਲੱਗ ਪਏ ਫਿਰ ਤਾਂ ਇੱਥੇ ਪਹਿਲਾਂ ਸ਼ਾਮ ਮੁੜ ਪ੍ਰਭਾਤ ਹੋ ਜਾਣੀ ਹੈ। ਬਸ ਹੁਣ ਤਾਂ ਇਸ ਮਸਲੇ ਨੂੰ ਲਪੇਟਣ 'ਚ ਹੀ ਫਾਇਦਾ। ਜਿਹੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਹ ਜ਼ਿਆਦਾਤਰ ਮੇਰੀ ਜਨਮ ਭੂਮੀ ਨਾਲ ਸੰਬੰਧਿਤ ਨੇ। हाले मेरी कर्म भूमि इन्हां गल्लां तों बची हुई है। हुण तुसीं आखोगे कि आस्ट्रेलिया च फिर इन्हां गल्लां दा कम की है, पर कहिंदे नहीं हुंदे वी वारस शाह नातां जांदियां ने भावें कट्टिए पोरियां पोरियां जी। सो दोस्तों, जे असीं अपने सुपनिआं दे संसार चाउण लई कामयाब होए आ तां साडी कोशिश इही होणी चाहीदी है कि इहनूं खराब होण तों बचाउण लई कुझ जिम्मेवार बणिआ जाए। क्यों ना अपनी आदतां नूं मजबूरी वस बदलण दी थां दिलों ही मैनूं कीनूं कढ दईए ते अपना अखलाकी फर्ज समझदिआं इस चंगे सिस्टम दा चंगा हिस्सा बनीए। गलत नूं गलत कहण दी जुरत अपने अंदर पैदा करिए बजाए कि इहदी आस विच दूजे वल तकदे रहीए। उंज मैनूं इस लेखनी दा सिला भी मिल चुकिआ। जदों मैं विशा अपने एक हमदर्द नाल सांझा कीता सी तां मोहरे उहने सिर्फ दो अखरां च इहदा मुल पाता सी कि बई जो कुछ हुंदा होई जाण दे, दस भला तैनूं की। सो मिंटू बराड़ होरां दी लिखत सांझी करदिआं मेरे अंदरला मैनूं की तां शर्मसार हो रहा है। हरमन रेडियो दे आर परिवार चो किसी सुहिरद स्रोते दे मन अंदर खलबली मची जां नहीं, इहदे बारे हरमन रेडियो दे आर परिवार नाल सांझा करियो। मैनूं दिओ इजाजत, भुल चुक लई खिमा दी जाचकां। फिर स्वभ बनिया तां इसे तरह शब्दां दी सांझ पावांगे। जुड़े रहना, सुनदे रहना हरमन रेडियो। सारयां नूं सति श्री अकाल जी।
बहुत मेहरबानी अमनदीप, तुसीं बड़ा जिहड़ा मेरे लेख दे शब्दां च जान पाई है आपदे अंदाज नाल ते बोलण दे ढंग नाल। बहुत बहुत धन्नवाद तुहाडा वड्डे तड़के उठ के जुड़न लई। उम्मीद करदे हां जी साडे स्रोतियां नाल तुहाडी सांझ इसे तरह बरकरार रहेगी ते आउण वाले दिनां च ਉਹ ਪੱਕੇ ਤੌਰ ਤੇ ਤੁਹਾਡੇ ਨਾਲ ਸਾਂਝ ਪਾਉਣ ਲਈ ਉਤਾਵਲੇ ਨੇ ਸਾਡੇ ਸਰੋਤੇ ਤੇ ਇਹ ਛੇਤੀ ਹੀ ਖੁਸ਼ਖਬਰੀ ਵੀ ਲੋਕਾਂ ਤੱਕ ਸਾਂਝੀ ਕਰਾਂਗੇ। ਸੋ ਬਹੁਤ ਮਿਹਰਬਾਨੀ ਅਮਨਦੀਪ,
ਸ਼ੁਕਰੀਆ ਜੀ, ਸ਼ੁਕਰੀਆ।
ਸੋ ਅਮਨਦੀਪ, ਸੁਣ ਰਹੇ ਸੀ ਤੁਸੀਂ?
ਜੀ ਜੀ ਬਿਲਕੁਲ, ਵਾਕਈ ਬਾ ਕਮਾਲ, ਕਿਉਂਕਿ ਜ਼ਬਰਦਸਤ ਆਵਾਜ਼ ਤੇ ਅੰਦਾਜ਼ ਦੇ ਨਾਲ ਉਹਨਾਂ ਨੇ ਜਿਹੜਾ ਲੇਖ ਹੈ ਉਹ ਤੁਹਾਡੇ ਸਾਹਮਣੇ ਰੱਖਿਆ ਤੇ ਇਹਦੇ ਬਾਰੇ ਚ ਸਰੋਤਿਆਂ ਨੇ ਵੀ ਜਿਹੜਾ ਆਪਣਾ ਆਪਣੀ ਜਿਹੜੀ ਪ੍ਰਤੀਕਿਰਿਆ ਆ ਉਹ ਪ੍ਰਗਟ ਕੀਤੀ ਆ। ਵਿਸ਼ੇਸ਼ ਤੌਰ ਤੇ ਮਨੀ ਹੋਰਾਂ ਨੇ ਸਿਡਨੀ ਤੋਂ ਸਾਨੂੰ ਮੈਸੇਜ ਕੀਤਾ, ਕਹਿੰਦੇ ਸਤਿ ਸ੍ਰੀ ਅਕਾਲ ਅਮਰ ਜੀ ਤੇ ਮਿੰਟੂ ਜੀ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਇਹ ਆਰਟੀਕਲ ਮੈਨੂੰ ਕਿ ਮਿੰਟੂ ਜੀ ਦੀ ਬੁੱਕ ਕੈਂਗਰੂ ਨਾਮਾ ਚ ਰੀਡ ਕੀਤਾ ਸੀਗਾ, ਪਰ ਕਹਿੰਦੇ ਬਟ ਆਈ ਮਸਟ ਸੇ ਆਡੀਓ ਵਿਚ ਸੁਣਨ ਨਾਲ ਜ਼ਿਆਦਾ ਮਜ਼ਾ ਆਉਂਦਾ ਤੇ ਪਲੀਜ਼ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਆਡੀਓ ਬੁੱਕਸ ਬਣਾਓ ਮਿੰਟੂ ਜੀ, ਤੇ ਕਹਿੰਦੇ ਅਗਰ ਉਹ ਪੇਡ ਵੀ ਹੋਈਆਂ ਤਾਂ ਮੈਂ ਤਾਂ ਬਾਏ ਕਰਾਂਗਾ ਬਿਕੋਜ਼ ਇਟ ਇਜ਼ ਵਰਥ ਲਿਸਨਿੰਗ। ਐਂਡ ਤੁਹਾਡਾ ਪੇਂਡੂ ਆਸਟ੍ਰੇਲੀਆ ਪ੍ਰੋਗਰਾਮ ਦੀ ਵੀ ਕਹਿੰਦੇ ਹਮੇਸ਼ਾ ਉਡੀਕ ਰਹਿੰਦੀ ਹੈ, ਵਾਹਿਗੁਰੂ ਆਪ ਜੀ ਨੂੰ ਖੁਸ਼ੀਆਂ ਬਖਸ਼ੇ। ਕਹਿੰਦੇ
ਬਹੁਤ ਮਿਹਰਬਾਨੀ ਮਨੀ ਬਾਈ ਤੇ ਆਪ ਜੀ ਦਾ ਇਹ ਪਿਆਰ ਆ ਜਿਹੜਾ ਸਾਨੂੰ ਇਹ ਕੁਛ ਪ੍ਰੇਰਦਾ ਤੇ ਸਾਨੂੰ ਅਸੀਂ ਤਾਂ ਧੰਨਵਾਦ ਕਰਨਾ ਚਾਹਾਂਗੇ ਅਮਨਦੀਪ ਹੋਰਾਂ ਦਾ ਜਿਨ੍ਹਾਂ ਨੇ ਉਪਰਾਲਾ ਸਾਡੇ ਲਈ ਵਿੱਢਿਆ ਤੇ ਆਰਟੀਕਲਾਂ ਨੂੰ ਜਿਹੜੀ ਆਪਣੀ ਆਵਾਜ਼ ਦੇਣੀ ਸ਼ੁਰੂ ਕੀਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਮੀਦ ਆ ਵੀ ਅਸੀਂ ਮੇਰੀ ਕੋਸ਼ਿਸ਼ ਆ ਪਹਿਲਾਂ ਆਪਦੀ ਸਾਰੀ ਕਿਤਾਬ ਨੂੰ ਜਿਹੜੀ ਇਹਦੀ ਆਡੀਓ ਫਾਈਲ ਬਣਾਵਾਂ ਤੇ ਤਾਂ ਕਿ ਜਿਹੜਾ ਨਵਾਂ ਪ੍ਰੋਜੈਕਟ ਅਗਲੀ ਕਿਤਾਬ ਆਵੇ ਉਸ ਤੋਂ ਪਹਿਲਾਂ ਹੀ ਉਸਨੂੰ ਅਸੀਂ ਨਾਲ ਆਡੀਓ ਫਾਈਲ ਦੇ ਤੌਰ ਦੇ ਉੱਤੇ ਵੀ ਉਹਨੂੰ ਪ੍ਰਮੋਟ ਕਰੀਏ। ਸੋ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ, ਪਰ ਫਿਲਹਾਲ ਜਿਹੜੀ ਪੋਜੀਸ਼ਨ ਆ ਜੀ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਚੰਗੇ ਆਰਟੀਕਲ ਆ ਜਿਹੜੇ ਬਹੁਤ ਸਾਰੇ, ਕਿਉਂਕਿ ਇਹ ਤਾਂ ਮੇਰੇ ਆਪਣੇ ਆ ਤੇ ਮੈਂ ਜੋ ਲਿਖਿਆ ਕਮਲੀਆਂ ਰਮਲੀਆਂ ਉਹ ਆ, ਪਰ ਬਹੁਤ ਸਾਰਾ ਚੰਗਾ ਮਟੀਰੀਅਲ ਸਾਡੀ ਦੁਨੀਆਂ ਦੇ ਉੱਤੇ ਪਿਆ, ਬਹੁਤ ਸਾਰੇ ਚੰਗੇ ਲੇਖਕਾਂ ਦੇ ਲੇਖ ਪਏ ਆ ਤੇ ਜਿਹੜੇ ਕਿ ਹਲਾਉਣਾ ਦਿੰਦੇ ਆ ਤੇ ਸੁਣਨੇ ਵੀ ਸੌਖੇ ਆ, ਉਹ ਜ਼ਰੂਰ ਆਪਾਂ ਸਾਂਝੇ ਕਰਾਂਗੇ ਤੁਹਾਡੇ ਸਾਰਿਆਂ ਨਾਲ ਤੇ ਇਹਦੀ ਵੀ ਛੇਤੀ ਵੀਡੀਓ ਫਾਈਲ ਬਣਾ ਕੇ ਅਸੀਂ ਫੇਸਬੁੱਕ ਤੇ ਹੋਰ ਜ਼ਰੀਏ ਸਾਰਿਆਂ ਤੱਕ ਸਾਂਝੀ ਕਰਾਂਗੇ, ਕਿਉਂਕਿ ਇੱਕ ਬਹੁਤ ਵਧੀਆ ਚੀਜ਼ ਹੋ ਗਈ ਹੈ ਹੁਣ, ਇਹ ਗਾਂ ਦੀ ਗਾਂ ਫੈਲਦੀ ਰਹਿੰਦੀ ਆ, ਅੱਗੇ ਤੱਕ ਪਹੁੰਚਦੀ ਰਹਿੰਦੀ ਆ ਤੇ ਲਗਾਤਾਰ ਤੁਹਾਨੂੰ ਰਿਟਰਨ ਇਹਦੀ ਆਉਂਦੀ ਰਹਿੰਦੀ ਆ, ਪਿਆਰ ਰੂਪੀ ਰਿਟਰਨ ਕਹਿ ਸਕਦੇ ਹਾਂ ਜੀ। ਸੋ ਦੂਜਾ ਪੇਂਡੂ ਆਸਟ੍ਰੇਲੀਆ ਦੇ ਮਾਮਲੇ ਚ ਮੈਂ ਦੱਸਦਿਆਂ ਜੀ, ਪੇਂਡੂ ਆਸਟ੍ਰੇਲੀਆ ਦੇ ਵਿੱਚ ਮਿਹਨਤ ਮਨਪ੍ਰੀਤ ਢੀਂਡਸਾ ਬਹੁਤ ਕਰਦੇ ਆ, ਅਸੀਂ ਤੁਰੇ ਫਿਰਦੇ ਕੁਛ ਨਾ ਕੁਛ ਇਧਰੋਂ ਉਧਰੋਂ ਕਰਕੇ ਇਕੱਠਾ ਉਹਨਾਂ ਨੂੰ ਭੇਜੀ ਜਾਂਦੇ ਆ ਤੇ ਉਹ ਕੁਛ ਨਾ ਕੁਛ ਉਹਨੂੰ ਅਪਲੋਡ ਕਰਦੇ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਕੱਲ ਕਿਹਾ ਸੀ, ਮੈਂ ਕਿਹਾ ਵੀ ਤੁਹਾਡੇ ਕੋਲੇ ਸਾਲ ਦਾ ਮਟੀਰੀਅਲ ਹੋਰ ਪਿਆ ਉਹਨੂੰ ਤਾਂ ਸ਼ੇਅਰ ਕਰੋ ਪਹਿਲਾਂ, ਬਾਕੀ ਅਸੀਂ ਹੁਣ ਅਮਨਦੀਪ ਜਿਵੇਂ ਇੰਡੀਆ ਗਏ ਆ ਤੇ ਨਿੱਕੇ ਨਿੱਕੀਆਂ ਉਹਨਾਂ ਨੇ ਬੜੀਆਂ ਵਧੀਆ ਦੋ ਵੀਡੀਓ ਪੇ ਤੂੰ ਪਹਿਲਾਂ ਤਿੰਨ ਵੀਡੀਓ ਤੁਸੀਂ ਦੇਖ ਚੋ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਜ਼ਰੂਰੀ ਆ ਜਿਹੜੀਆਂ ਹੁੰਦੀਆਂ ਰਹਿਣ ਤਾਂ ਜ਼ਿਆਦਾ ਵਧੀਆ। ਸੋ ਬਹੁਤ ਮਿਹਰਬਾਨੀ ਤੁਹਾਡੇ ਪਿਆਰ ਸਤਿਕਾਰ ਲਈ।
ਜੀ ਜੀ ਬਿਲਕੁਲ, ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਆ ਜਿਨ੍ਹਾਂ ਨੇ ਆਰਟੀਕਲ ਪਸੰਦ ਕੀਤਾ। ਬਚਿੱਤਰ ਮੌੜ ਭੁੱਲਰ ਫਿਰੋਜ਼ਪੁਰ ਵਾਲੇ ਵੀ ਕਹਿੰਦੇ ਆ ਜੀ ਲੇਖ ਬਹੁਤ ਵਧੀਆ ਸੀ ਭਾਜੀ, ਤੇ ਉਧਰੋਂ ਰਾਜ ਮਹਿੰਦਰ ਸਿੰਘ ਹੋਰਾਂ ਨੇ ਵੀ ਕਿਹਾ ਜੀ ਕਿ ਵੈਰੀ ਨਾਈਸ, ਤੇ ਮਨੀ ਸਿੰਘ ਜਿੱਦਾਂ ਸਾਡੇ ਨਾਲ ਪਹਿਲਾਂ ਹੀ ਜੁੜੇ ਆ ਉਹਨਾਂ ਨੇ ਵੀ ਲੇਖ ਦੀ ਤਾਰੀਫ਼ ਕੀਤੀ ਹੈ ਜੀ, ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਵੀ ਕੁਛ ਦੋਸਤ ਜੁੜੇ ਆ। अवतार मान जुड़े आ ते उधरों संधु बस लाइन तो करण संधु जुड़े आ उन्होंने करण संधु होरां ने भी लेख पसंद किया कहिंदे वेरी नाइस ऑडियो आर्टिकल इज वे टू गो ते इहदे नाल ही अवतार मान साडे नाल जुड़े आ जी कहिंदे प्रोग्राम गोइंग ग्रेट मैनू की ने ता खलबली मचाती जी अमनदीप हांस होरी सवाल एक जांदे जांदे कर गए सी स्रोतियां दे लई ते उन्होंने कहा जी बिलकुल साडे अंदर खलबली जिहड़ी आ मचाती है मैनू की ने ते गुड आ जी कहिंदे
जी जी बहुत मेहरबानी अवतार भाई
जी ते अग्गे साडे नाल बैनीपाल विक्की मेरा ख्याल एही नाम है जी कहिंदे वाह कमाल जी सोचण ते मजबूर करता मेरे मैनू की ने थैंक्स ब्राड साहब कहिंदे
बहुत मेहरबानी विक्की भाई
जी ते ब्राड साहब साडे नाल ना होर भी स्रोतिया ने जिहड़े विचार सीगे ओ मैसेजेस दे राही रखे सीगे ते उना दे विचार आपां जदों गलबात दे दौरान लए सी ते जगतार गिल टुड्डी के हांगकांग वालियां दे नाल जिहड़ी गलबात सी ओ चल रही सी क्योंकि साडा विच सिलसिला जिहड़ा आर्टिकल दा लैणा जरूरी सीगा ते इस करके असी ओ गलबात विचे छड्डी सी सो ओ गलबात जिहड़ी आ ओ आपां दुबारा एक बार मैनूं लगदा कि शुरू करदे आ ते लैणे आ जी उना दा इक मैसेज जिहड़ा उन्होंने सानू कुछ देर पहला कीता सीगा जगतार गिल टुड्डी हांगकांग वालियां दा ते इन्होंने कुछ सवाल भी किते सीगे जिन्हां दे विच उन्होंने मनप्रीत बादल दे बारे गल कीती सी कहिंदे ओह कैपेबल आदमी आ पर सही आदमी गलत जगह ते आ ते ओहदे हालात ऐसे हो गए कि उहनूं खड़न वास्ते आसरा चाहीदा सी ते ओह कांग्रेस चले गए ते बाकी अमनदीप सिद्धू होरां बारे आपां दस ही दित्ता ते अगे ओह सवाल करदे आ कि जे कहिंदे मिंटू जी की तुहानूं लगदा है कि जे सरकार बनाउण लई अकाली कांग्रेस इक हो सकदे ने मिंटू जी एक बार लक्ष्मण सिंह गिल मुख्यमंत्री इसे फेरबदल च बनिया सीगा
देखो ये डिपेंड करता जी भी हालात सिचुएशन इलेक्शन तो बाद की होगी पहली गल तो जिवें हुण कुलदीप औलखोरां दा मैसेज आया कहिंदा तुसीं देखदे जाओ हुंदा की आ तुहाडियां सब दियां जिहड़े अंदाजे गलत साबित हो जाणे आ ते हुंजा फेर देना झाड़ू ने जे तां इह कुछ हो गया फिर तां चलो इन्हां चीज़ां बारे सोचण विचारन दी लोड़ ही नहीं असी तां हुंजा भी 60 सीटां दे याद आ भी 60 सीटां दा ही हुंजा जे फिरदा तां भी 50% भी जे सीटां नूं जांदे आ ते चलो सरकार बनदी आ पर मैनू पता भी जिन्ने साडे वलंटियर्स आप दे लगे होए आ ओह काफी इस चीज दे उत्ते आसमान दा भी सीटां जिहड़ियां 70 तों उत्ते आउणगियां जिहड़ी कि 70 तक तां दिल लगण वाली गल भी आ मैं भी इस चीज दा सहमत आ भी 70 क सीटां दे लागे तां दिल लगण वाली गल आ जे हुण असीं 111 जां 100 दी गल करिए उतों तक तां सानूं सोचना पऊगा क्योंकि पैसा भी चलिया डेराबाद भी चलिया लोकल जान पछाणा भी चलिया पुराना थंदे भांडे भी सी इन्हां चीजां नूं असीं इगनोर नहीं कर सकते बहुत सारिया चीजा इह जिहियां हुंदियां जिन्हां नूं असीं इगनोर नहीं कर सकते इस करके क्लीन स्वीप तां औखी गल आ पर 70 सीटां दी जिहड़ी गल आ ओह हजम होण वाली है ਵੀ ਉੱਥੋਂ ਤੱਕ ਜਾ ਸਕਦੀ ਆ ਫੇਰ ਤਾਂ ਨੌਬਤ ਹੀ ਨਹੀਂ ਆਉਂਦੀ ਜੀ ਪਰ ਜੇ ਨੌਬਤ ਉਹੀ ਆਊਗੀ ਜੀ ਜੇ ਗੇਮ ਰਹਿ ਗਈ 47-48 ਦੇ ਦੌਰ ਦੇ ਵਿੱਚ ਜਿਹੜਾ ਮੇਰਾ ਮੰਨਣਾ ਇਹ ਹੈ ਵੀ ਕਾਂਗਰਸ ਜਿਹੜੀ ਅਕਾਲੀ ਭਾਜਪਾ ਨੂੰ ਆ ਜਿਹੜਾ ਜਿਵੇਂ 2 ਅੰਕਾਂ ਤੱਕ ਕਹਿੰਦੇ ਆ ਸਮੇਟਣ ਦੀ ਤਾਂ 2 ਅੰਕਾਂ ਤੱਕ ਮੇਰਾ ਮੰਨਣਾ ਵੀ 100 ਤੋਂ ਉਤਲੀਆਂ ਜਿਹੜੀਆਂ 17 ਸੀਟਾਂ ਮੰਨ ਲਓ ਜੇ ਉਹ 17 ਸੀਟਾਂ ਤੱਕ ਸਿਮਟ ਕੇ ਰਹਿ ਗਈਆਂ ਪਾਰਟੀ ਜਿਹਦੇ ਬਹੁਤ ਨੇੜੇ ਆਸ ਆ ਦੂ ਘੱਟ ਵੀ ਸਕਦੀਆਂ ਵਧਣ ਦੇ ਘੱਟ ਚਾਂਸ ਆ ਘਟਣ ਦੇ ਚਾਂਸ ਵੱਧ ਆ ਤੇ ਫੇਰ ਜਿਹੜੀ ਰਹਿੰਦੀ 100 ਸੀਟ ਆ ਉਹ 100 ਸੀਟ ਦੇ ਵਿਚਾਲੇ ਹੁਣ ਦੇਖੋ ਵੀ 70-30 ਹੁੰਦਾ ਜਾਂ 48-52 ਹੁੰਦਾ ਜਾਂ 55-45 ਹੁੰਦਾ ਇਹ ਜਿਹੜਾ ਕਾਂਗਰਸ ਆਮ ਆਦਮੀ ਪਾਰਟੀ ਦੀ ਗੇਮ ਕੰਮ ਕਰੂਗੀ ਤੇ ਉਸ ਟਾਈਮ ਦੇ ਉੱਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਅਕਾਲੀਆਂ ਦੀ ਜਿਹੜੀ ਹਮਾਇਤ ਕਾਂਗਰਸ ਲੈ ਸਕਦੀ ਹੈ ਜਿਵੇਂ ਲਕਸ਼ਮਣ ਸਿੰਘ ਗਿੱਲ ਵੇਲੇ ਲਈ ਹੈ ਲਕਸ਼ਮਣ ਸਿੰਘ ਗਿੱਲ ਦਾ ਨਾਮ ਬਹੁਤ ਸਾਰੇ ਸਾਡੇ ਨਵੇਂ ਸਰੋਤੇ ਤਾਂ ਜਾਣਦੇ ਵੀ ਨਹੀਂ ਵੀ ਉਹ ਵੀ ਇੱਕ ਪੰਜਾਬ ਦੇ ਮੁੱਖ ਮੰਤਰੀ ਹੋਏ ਆ ਪਰ ਉਹਨਾਂ ਦੇ ਐਵੇਂ ਹੀ ਪੈਰਟ ਬਟੇਰ ਹੀ ਆਇਆ ਸੀ ਜੀ ਉਸ ਟਾਈਮ 'ਚ ਤੇ ਜਦੋਂ ਕੋਈ ਵੀ ਬਹੁਮਤ ਨਾ ਹੋਣ ਕਰਕੇ ਏਦਾਂ ਦੋ ਪਾਰਟੀਆਂ ਨੇ ਰਲ ਕੇ ਬਣਾਈ ਸੀ ਦੇਖੋ ਕੁਛ ਵੀ ਹੋ ਸਕਦਾ ਸਿਆਸਤ ਆ ਇਸ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਸ਼ੀਲਾ ਦੀਕਸ਼ਿਤ ਨੂੰ ਅੰਦਰ ਕਰਾਉਣ ਦੀ ਗੱਲ ਕਰਕੇ ਚੋਣ ਲੜੀ 40 ਸੀਟਾਂ ਜਿੱਤੀਆਂ ਉਦੋਂ 29 ਸੀਟਾਂ ਜਾਂ ਜਿੰਨੀਆਂ ਵੀ ਜਿੱਤੀਆਂ ਸੀ ਉਦੋਂ ਪਹਿਲੀ ਵਾਰ ਤੇ ਉਸ ਤੋਂ ਬਾਅਦ ਉਹਨਾਂ ਨੇ ਉਸੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾਈ ਸੀ ਸੋ ਇਹ ਵੀ ਇੱਕ ਆਪਸ਼ਨ ਹੈਗੀ ਆ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਾਂਗਰਸੀ ਅਕਾਲੀ ਜਿੰਨੇ ਮਰਜ਼ੀ ਕੱਟੜ ਆ ਜਿੰਨੇ ਮਰਜ਼ੀ ਕੁਛ ਵੀ ਆ ਜਦੋਂ ਕੁਰਸੀ ਦਾ ਆ ਗਿਆ ਤੇ ਉਹਨਾਂ ਨੂੰ ਇਹ ਲੱਗਿਆ ਵੀ ਜੇ ਆਮ ਆਦਮੀ ਪਾਰਟੀ ਐਤਕੀ ਆ ਗਈ ਤਾਂ ਉਹਦੇ ਆਉਣ ਨਾਲ ਉਹ ਸਟਰੋਂਗ ਵੀ ਹੋਊਗੀ ਨਾ ਇੱਕ ਕੰਮ ਹੋਰ ਵੀ ਹੋਊਗਾ ਵੀ ਇੱਕ ਹੋਰ ਮਜ਼ਬੂਤ ਧਿਰ ਦੇ ਤੌਰ ਦੇ ਉੱਤੇ ਗਾਹ ਨੂੰ ਖੜੀ ਹੋਊਗੀ ਜੇ ਉਹਦੀ ਸਰਕਾਰ ਬਣ ਗਈ ਤਾਂ ਉਸ ਨੂੰ ਦੂਰ ਰੱਖਣ ਲਈ, ਸਰਕਾਰ ਤੋਂ ਦੂਰ ਰੱਖਣ ਲਈ ਇਹ ਵੀ ਇੱਕ ਹਥਕੰਡਾ ਜਿਹੜਾ ਅਪਣਾਇਆ ਜਾ ਸਕਦਾ। ਪਰ ਦੂਜੇ ਪਾਸੇ ਹੁਣ ਤੁਸੀਂ ਆਪ ਹੀ ਦੇਖ ਲੈਣੇ ਹੋ ਵੀ ਜ਼ਮੀਰ ਨਾਂ ਦੀ ਇਹਨਾਂ ਦੇ ਵਿੱਚ ਕਿੱਥੇ ਥਾਂ। ਇੱਕ ਪਾਸੇ ਡੇਰੇਬਾਦ ਦੀਆਂ ਗੱਲਾਂ ਹੋਈਆਂ, ਸਰਸੇ ਵਾਲੇ ਬਾਬੇ ਦੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਉਣ ਦੀਆਂ ਗੱਲਾਂ ਹੋਈਆਂ, ਅਕਾਲੀ ਦਲ ਦੇ ਰੌਲੇ ਪਏ, ਕੀ ਕੁਛ ਹੋਇਆ ਤੇ ਅਖੀਰ ਚ ਉਸੇ ਡੇਰੇਬਾਦ ਦੀ ਉਸੇ ਡੇਰੇ ਦੇ ਵਿੱਚ ਖੜੇ ਹੋ, ਸਤਿ ਸ੍ਰੀ ਅਕਾਲ ਬੁਲਾਈ ਜਾਂਦੇ ਆ, ਉਸੇ ਡੇਰੇ ਤੋਂ ਹਮਾਇਤ ਲੈ ਰਹੇ ਆ। ਫਿਰ ਜਦੋਂ ਇੱਥੋਂ ਤੱਕ ਜਾ ਸਕਦੇ ਆ ਜਿਹੜੇ ਸਿੱਖ ਕੌਮ ਬਣੀ ਉਹ ਛੇਕੇ ਹੋਏ ਬੰਦੇ ਨੂੰ ਤੇ ਉਹ ਪੰਥਕ ਸਰਕਾਰ ਕਹਾਉਂਦੀ ਉਹਦੇ ਦਰ ਤੇ ਜਾ ਸਕਦੀ ਆ, ਤਾਂ ਫਿਰ ਇਹ ਤਾਂ ਕਾਂਗਰਸ ਅਕਾਲੀ ਤਾਂ ਇੱਕੋ ਥਾਲੀ ਦੇ ਚਿੱਟੇ ਵੱਟੇ ਆ ਜੀ, ਇਹ ਤਾਂ ਕੋਈ ਏਡੀ ਗੱਲ ਨਹੀਂ ਹੈ
ਜੀ। ਬਿਲਕੁਲ, ਬਾਕੀ ਮੈਲਬਨ ਤੋਂ ਇਹਨਾਂ ਨੌਜਵਾਨਾਂ ਨੇ, ਆਸਟ੍ਰੇਲੀਆ ਤੋਂ ਜਿੰਨੇ ਵੀ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੇ ਵਿੰਗ ਬਣੇ ਹੋਏ ਸੀ, ਨੌਜਵਾਨਾਂ ਨੇ ਕਾਫੀ ਮਿਹਨਤ ਕੀਤੀ ਹੈ ਜੀ ਪਾਰਟੀ ਦਾ ਪ੍ਰਚਾਰ ਕਰਨ ਦੇ ਲਈ ਵੀ, ਜਾਂ ਫਿਰ ਆਪਣਾ ਜਿਹੜਾ ਪ੍ਰਚਾਰ ਆ ਉਹ ਵਰਲਡ ਲੈਵਲ ਤੇ ਸੰਸਾਰ ਪੱਧਰ ਤੇ ਪਹੁੰਚਾਉਣ ਦੇ ਲਈ। ਭਾਰਤ ਦੇ ਵਿੱਚ ਵੀ ਇਹਨਾਂ ਨੇ ਹੱਲਾਸ਼ੇਰੀ ਦਿੱਤੀ ਆ ਉੱਥੋਂ ਦੇ ਵਰਕਰਾਂ ਨੂੰ, ਸੋ ਇਹਦੇ ਲਈ ਇਹਨਾਂ ਦੀ ਦਾਦ ਦੇਣੀ ਬਣਦੀ ਆ। ਤੇ ਅੱਗੇ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜਗਰਾਉ ਸਿਡਨੀ ਤੋਂ, ਇਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਪ੍ਰੋਗਰਾਮ ਪਸੰਦ ਕੀਤਾ ਆ, ਤੇ ਬਹੁਤ ਬਹੁਤ ਧੰਨਵਾਦ ਜੋਗਿੰਦਰ ਸਿੰਘ ਜੀ। ਤੇ ਸਾਡੇ ਨਾਲ ਇੱਕ ਵਾਰ ਫੇਰ ਤੋਂ ਕੁਛ ਦੋਸਤ ਜੁੜੇ ਨੇ ਜੀ, ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ, ਇਹਨਾਂ ਨੇ ਵੀ ਜਿਹੜਾ ਆਰਟੀਕਲ ਬਰਾੜ ਸਾਹਿਬ ਉਹ ਪਸੰਦ ਕੀਤਾ, ਬਾਕਮਾਲ ਵੀਰਿਆ ਮੈਨੂੰ ਕੀ ਕਹਿੰਦੇ, ਅਮਲੀ ਜਾਮਾ ਪਹਿਨਾਓ ਦੋਸਤੋ, ਮਿੰਟੂ ਜੀ ਅਕਾਲੀਆਂ ਦਾ ਡੇਰੇ ਦੀ ਹਮਾਇਤ ਲੈਣਾ ਕਿੰਨਾ ਕੁ ਵਾਜਬ ਹੈ, ਜਦਕਿ ਅਕਾਲ ਤਖ਼ਤ ਤੋਂ ਇੱਕ ਹੁਕਮਨਾਮਾ ਵੀ ਜਾਰੀ ਹੋਇਆ।
ਦੇਖੋ ਮੈਂ ਪਹਿਲਾਂ ਹੀ ਇਸ ਬਾਰੇ ਤਾਂ ਗੱਲ ਕਹਿ ਚੁੱਕਿਆ ਤੇ, ਪਰ ਨਾਲ ਇਹ ਗੱਲ ਵੀ ਸਹਿਮਤ ਆ ਵੀ ਜਿਹੜੀਆਂ ਸਿਆਸਤ ਆ ਨਾ ਉਹ ਸਿਆਸਤ ਦੇ ਵਿੱਚ ਕਿਤੋਂ ਤੱਕ ਵੀ ਗਿਰਿਆ ਜਾ ਸਕਦਾ, ਗਿਰਨ ਦਾ ਪੈਮਾਨਾ ਹੀ ਨਹੀਂ ਹੈ, ਉੱਠਣ ਦਾ ਤਾਂ ਪੈਮਾਨਾ ਹੈ ਹੀ ਨਹੀਂ, ਨਾਲ ਗਿਰਨ ਲਈ ਵੀ ਕੋਈ ਪੈਮਾਨਾ ਨਹੀਂ ਹੈ, ਉਹ ਕਿਦੋਂ ਤੱਕ ਵੀ ਗਿਰਿਆ ਜਾ ਸਕਦਾ। ਪਰ ਮੈਨੂੰ ਸਭ ਤੋਂ ਵੱਡੀ ਹੈਰਾਨੀ ਇੱਕ ਚੀਜ਼ ਦੀ ਹੁੰਦੀ ਆ, ਮੈਂ ਪਰਸੋਂ ਬੈਠਾ ਅਚਾਨਕ ਟੀਵੀ ਲਾਇਆ ਤਾਂ ਟੀਵੀ ਦੇ ਇੱਕ ਚੈਨਲ ਉੱਤੇ ਨਾ ਇੱਕ ਐਡ ਚੱਲ ਪਈ, ਕਹਿੰਦੇ ਜੀ ਹੁਣ ਤੋਂ ਘੰਟੇ ਬਾਅਦ ਅਸੀਂ ਤੁਹਾਨੂੰ ਮਿਲਾਵਾਂਗੇ ਸੰਤ ਰਾਮ ਰਹੀਮ ਗੁਰਮੀਤ ਰਾਮ ਰਹੀਮ ਸਿੰਘ ਨਾਲ, ਉਹਨਾਂ ਦੀ ਫਿਲਮ ਦੇ ਮਾਮਲੇ ਚ ਨਾ ਪਾ ਕੇ ਇਰਾਦਾ, ਕੋਈ ਇਹੋ ਜਿਹੀ ਫਿਲਮ ਆ ਰਹੀ ਆ ਹਿੰਦ ਕਾ ਨਾ ਪਾ ਕੇ ਇਰਾਦਾ, ਕੁਛ ਵੀ ਇਹੋ ਜਿਹੀ ਫਿਲਮ ਕੋਈ ਨਵੀਂ ਆ ਰਹੀ ਆ। ਤਾਂ ਮੈਂ ਆਪਦੇ ਆਪ ਨਾਲ ਘੱਟੋ ਘੱਟ 10-15-20 ਮਿੰਟ ਲੜਿਆ ਵੀ ਕੀ ਮੈਨੂੰ ਆਪਦਾ ਘੰਟਾ ਅੱਧਾ ਘੰਟਾ ਪਹਿਲਾਂ ਵੇਟ ਚ ਫਿਰ ਪ੍ਰੋਗਰਾਮ ਲਈ ਘੰਟਾ ਬਰਬਾਦ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਫਿਰ ਮੇਰਾ ਇੱਕ ਮਨ ਮੰਨੇ ਵੀ ਜੇ ਤੈਨੂੰ ਪਤਾ ਹੀ ਨਹੀਂ ਹੈਗਾ ਕਿਸੇ ਗੱਲ ਦਾ ਤਾਂ ਤੂੰ ਲੋਕਾਂ ਨਾਲ ਕੀ ਸਾਂਝਾ ਕਰੇਗਾ, ਤੈਨੂੰ ਕਰਨਾ ਚਾਹੀਦਾ ਹੈ ਬਰਬਾਦ ਕਰ, ਔਖਾ ਸੌਖਾ ਕਰ ਜਿਨ ਮਰਜ਼ੀ ਕਰ। ਭਾਵੇਂ ਮੈਂ ਟੀਵੀ ਮੈਨੂੰ ਉਹਨਾਂ ਦੇਖ ਨਹੀਂ ਪਾਉਣਾ, ਡਾਕਟਰ ਨੇ ਮੈਨੂੰ ਮਨਾ ਕੀਤਾ, ਪਰ ਮੈਂ ਫਿਰ ਵੀ ਔਖਾ ਸੌਖਾ ਪਹਿਲਾਂ ਘੰਟਾ ਵੇਟ ਕੀਤਾ, ਫਿਰ ਘੰਟੇ ਬਾਅਦ ਮੈਂ ਉਹ ਪ੍ਰੋਗਰਾਮ ਦੇਖਿਆ ਅੱਧਾ ਪੌਣਾ ਘੰਟਾ। ਉਹ ਪ੍ਰੋਗਰਾਮ ਦੇਖਣ ਤੋਂ ਬਾਅਦ ਮੇਰੇ ਮਨ ਅੰਦਰ ਹਜ਼ਾਰਾਂ ਸਵਾਲ ਉੱਛਲੇ, ਕਿਤੇ ਮੈਂ ਫੇਸਬੁੱਕ ਕਿੰਨੀ ਉੱਲ ਰਿਹਾ ਵੀ ਮੈਂ ਉੱਥੇ ਲਿਖਾਂ ਕਿਤੇ ਕੁਛ ਕਰਾਂ, ਫਿਰ ਮੈਂ ਚੁੱਪ ਕਰਕੇ ਬੈਠ ਗਿਆ। ਮੈਂ ਕਿਹਾ ਯਾਰ ਕੋਈ ਨੀ, ਆਪਾਂ ਇਹਨੂੰ ਕਿਸੇ ਵੇਲੇ ਆਉਣ ਵਕਤ ਆਉਣ ਤੇ ਲਿਖਾਂਗੇ, ਗੱਲ ਨੂੰ ਹੁਣ ਨਹੀਂ ਹੈਗਾ ਇਹ ਵਕਤ। ਤਾਂ ਮੈਂ ਉਸ ਬਾਬੇ ਨੂੰ ਵੀ ਦੇਖਿਆ ਸੀ ਜਿਹੜਾ ਚਿੱਟੇ ਕੱਪੜੇ ਪਾ ਕੇ ਇੱਕ ਲਾਲ ਰੰਗ ਦੀ ਟੋਪੀ ਲੈ ਕੇ ਦਾੜਾ ਪ੍ਰਕਾਸ਼ ਕਰਕੇ ਸਟੇਜ ਤੇ ਬੈਠਾ ਹੁੰਦਾ ਸੀ ਤੇ ਬੜੀਆਂ ਉੱਚੇ ਉੱਚੇ ਪ੍ਰਵਚਨ ਦੀਆਂ ਗੱਲਾਂ ਕਰਦਾ ਹੁੰਦਾ ਸੀ ਵੀ ਇਨਸਾਨੀ ਜਾਮਾ ਕਿਵੇਂ ਮਿਲਦਾ, ਉਹਦੇ ਚੋਂ ਤੁਸੀਂ ਕਿਵੇਂ ਮੁਕਤੀ ਹਾਸਲ ਕਰਨੀ ਆ, ਮੁਕਤੀ ਦੇ ਦੁਆਰ ਦਿਖਾਉਂਦੇ ਸੀ। ਤੇ ਇਹ ਜਿਹੀਆਂ ਗੱਲਾਂ ਕਰਨ ਵਾਲਾ ਬਾਬਾ ਉਹ ਚੰਗੀ ਕਰਕੇ ਵੈਕਸਿੰਗ ਪਾ ਕੇ ਸੰਤਰੀ ਰੰਗ ਦੀ ਪੈਂਟ ਤੇ ਚੈਨਲ ਦੇ ਉੱਤੇ ਆ ਕੇ ਖੜ ਕੇ ਤੇ ਉੱਥੇ ਆਪਦੇ ਜਿਹੜੇ ਡਾਂਸ ਵੀ ਨਹੀਂ ਕਹਿ ਸਕਦਾ, ਟੁੱਚਾ ਡਾਂਸ, ਉੱਚੀ ਸਿੰਗਿੰਗ ਤੇ ਉਹ ਕਰ ਰਿਹਾ ਸੀ ਤੇ ਦੇਖਣ ਵਾਲੇ ਨੂੰ ਸ਼ਰਮ ਆ ਰਹੀ ਸੀ, ਦੇਖਣ ਵਾਲੇ ਨੂੰ ਸ਼ਰਮ ਆਉਂਦੀ ਸੀ ਵੀ ਯਾਰ ਇੱਕ ਏਡਾ ਵਧੀਆ ਪਲੇਟਫਾਰਮ ਸੀ, ਮਸਤਾਨਾ ਸ਼ਾਹ ਦਾ ਡੇਰਾ ਬਣਿਆ, ਸੰਤ ਉਹ ਇੱਕ ਵਾਕਈ ਫਕੀਰ ਬੰਦਾ ਸੀ ਮਸਤਾਨਾ ਸ਼ਾਹ, ਝੁੱਗੀ ਚਾਪ ਦੀ ਉਮਰ ਕੱਟੀ, ਉਦੋਂ ਬਾਅਦ ਸਤਨਾਮ ਸਿੰਘ ਨੇ ਵੀ ਕੋਈ ਬੜਾ ਦਾਗ ਨਹੀਂ ਆਪਦੇ ਤੇ ਲਵਾਇਆ, ਪ੍ਰਵਚਨ ਕੀਤੇ ਜਿਵੇਂ ਆਮ ਹੁੰਦਾ ਚਾਹੇ ਡੇਰੇਬਾਦ ਤਾਂ ਵਧਿਆ, ਪਰ ਚਲੋ ਉਹਨਾਂ ਨੇ ਕੋਈ ਡਰਾਂਗ ਸਵਾਂਗ ਨਹੀਂ ਰਚਿਆ। ਪਰ ਹੁਣ ਜਿਹੜੇ ਸਵਾਂਗ ਦੇਖ ਰਹੇ ਹਾਂ ਜਾਂ ਅਸੀਂ ਰਚਦੇ ਦੇਖ ਰਹੇ ਹਾਂ, ਪਹਿਲੀ ਗੱਲ ਤਾਂ ਸਾਨੂੰ ਸ਼ਰਮ ਝੱਲਣੀ ਚਾਹੀਦੀ ਹੈ ਇਸ ਚੀਜ਼ ਦੀ ਵੀ ਅਸੀਂ ਇਹੋ ਜਿਹੇ ਬੰਦੇ ਦੇ ਮੂਹਰੇ ਹੱਥ ਜੋੜ ਕੇ ਖੜੇ ਹੁੰਦੇ ਹਾਂ। ਤੇ ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਇੱਕੋ ਦਿਨ 8-10 ਲੀਡਰ ਹੱਥ ਬੰਨੀ ਖੜੇ ਸੀਗੇ ਤੇ ਮੈਂ ਉੱਥੇ ਲਾਈਵ ਦੇਖਿਆ ਕਿ ਨੱਕ ਰਗੜਦੇ ਆ। ਦੂਜੀ ਗੱਲ ਜਿਹੜੀ 5-10 ਸਾਲਾਂ ਤੋਂ ਡੇਰੇ ਨੇ ਇੱਕ ਵਿੰਗ ਬਣਾਇਆ, ਸਿਆਸੀ ਵਿੰਗ ਬਣਾ ਕੇ ਤੇ ਓਪਨਲੀ ਹਮਾਇਤ ਕਰਨੀ ਸ਼ੁਰੂ ਕੀਤੀ ਆ, ਉਹ ਵੀ ਕਿਤੇ ਨਾ ਕਿਤੇ ਐਤਕੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਵੀ ਡੇਰੇਵਾਦ ਦੇ ਸਿਆਸੀ ਵਿੰਗ ਨੇ ਜਦੋਂ ਕਹਿ ਤਾ ਵੀ ਵੋਟਾਂ ਉਹਨੂੰ ਪਾਇਓ, ਤਾਂ ਤੁਸੀਂ ਦੂਜੇ ਦਿਨ ਹੀ ਦੇਖਿਆ ਹੋਣੀਆਂ ਹਜ਼ਾਰਾਂ ਵੀਡੀਓ ਪ੍ਰੇਮੀਆਂ ਦੀਆਂ ਆਈਆਂ ਤੇ ਉਹਨਾਂ ਨੇ ਕਿਹਾ ਵੀ ਅਸੀਂ ਨਹੀਂ ਮੰਨਦੇ ਸਿਆਸੀ ਬਿੰਗਦੀਆਂ, ਅਸੀਂ ਬਾਬੇ ਨੂੰ ਮੰਨਦੇ ਹਾਂ ਪਰ ਅਸੀਂ ਸਿਆਸੀ ਬਿੰਗਦੀਆਂ ਨਹੀਂ ਮੰਨਦੇ, ਅਸੀਂ ਤਾਂ ਵੋਟ ਆਪਦੀ ਮਰਜ਼ੀ ਨਾਲ ਪਾਵਾਂਗੇ। ਕੀ ਇਹਦੇ ਨਾਲ ਬਾਬੇ ਦਾ ਕੱਦ ਵੱਡਾ ਹੋਇਆ ਕਿ ਛੋਟਾ ਹੋਇਆ? ਇੱਕ ਗੱਲ ਤਾਂ ਇਹ ਦੇਖਣ ਦੀ ਆ। ਦੂਜੀ ਗੱਲ, ਅਸੀਂ ਪਹਿਲਾਂ ਬਹੁਤ ਚਿਰ ਪਹਿਲਾਂ ਸਮੀਖਿਆ ਕਰ ਚੁੱਕੇ ਹਾਂ ਵੀ ਪੈਰੋਕਾਰ ਹੁੰਦੇ ਆ ਨਾ ਜਦੋਂ ਕਿਸੇ ਸਾਧ ਦੇ, ਉਹਦੀ ਸ਼ਰਧਾ ਮੰਨਦੇ ਆ, ਉਹਦੇ ਤੇ ਵਹਿਮ ਚ ਵੀ ਹੁੰਦੇ ਆ ਤੇ ਉਹਦੇ ਮੁਤਾਬਕ ਚੱਲਦੇ ਆ, ਪਰ ਜਿਹੜੇ ਸਾਧ ਦੇ ਪੈਰੋਕਾਰਾਂ ਦੀ ਤੋਂ ਬਾਅਦ ਇੱਕ ਕਲਾਕਾਰ ਦੇ ਫੈਨ ਬਣ ਜਾਂਦੇ ਆ ਨਾ, ਉਹ ਫੈਨ ਨੀ ਕਿਸੇ ਦੀ ਗੱਲ ਮੰਨਦੇ ਹੁੰਦੇ। ਅਮਿਤਾਬ ਬੱਚਨ ਜੇ ਕਵੇ ਵੀ ਫਲਾਣੇ ਤਾਂ ਵੋਟ ਪਾਓ, ਅਸੀਂ ਉਹਦੇ ਫੈਨ ਹੋ ਸਕਦੇ ਹਾਂ ਪਰ ਅਸੀਂ ਵੋਟ ਨੀ ਉਹਦੀ ਮਰਜ਼ੀ ਨਾਲ ਪਾਉਂਦੇ। ਸੋ ਇਸ ਕਰਕੇ ਉਹਨੇ ਆਪਦਾ ਕੱਦ ਕਾਠ ਇਹਨਾਂ ਚੀਜ਼ਾਂ ਨਾਲ ਛੋਟਾ ਕੀਤਾ ਤੇ ਇੱਕ ਹੋਰ ਹੀ ਰਾਹ ਉਹ ਤੁਰ ਪਿਆ। ਪੈਸੇ ਦਾ ਜਿਹੜਾ ਦੁਰਵਰਤੋਂ, ਜਿਹਨੂੰ ਮੈਂ ਕਹੂੰਗਾ ਵੀ ਪੈਸਾ ਆਮ ਹੋ ਗਿਆ, ਉਸ ਪੈਸੇ ਤੇ ਮੈਨ ਪਾਵਰ ਦੀ ਜਿਹੜੀ ਦੁਰਵਰਤੋਂ ਨੇ ਕਰਨੀ ਸ਼ੁਰੂ ਕਰਤੀ। ਜਿਹੜੇ ਆਮ ਲੋਕ ਹੁੰਦੇ ਆ, ਆਮ ਜਿਹੜੇ ਸ਼ਰਧਾਵਾਨ ਲੋਕ ਆ, ਉਹ ਲੋਕ ਈਜ਼ੀ ਲਾਈਫ ਚਾਹੁੰਦੇ ਆ, ਇੰਟਰਟੇਨਮੈਂਟ ਚਾਹੁੰਦੇ ਆ ਸਸਤੇ ਦੇ ਵਿੱਚ, ਤੇ ਉਹ ਉਹਨਾਂ ਨੂੰ ਉੱਥੇ ਜਾ ਕੇ ਨਾ ਤਾਂ ਇਹ ਡਰਾਇਆ ਜਾਂਦਾ ਵੀ ਦਾੜੀ ਮੁੱਛਾਂ ਰੱਖੋ, ਨਾ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਵੀ ਅੰਮ੍ਰਿਤ ਛਕੋ, ਨਾ ਉਹਨਾਂ ਨੂੰ ਜੋੜੇ ਲਾਉਣ ਦਾ, ਨਾ ਉਹਨਾਂ ਨੂੰ ਸਿਰ ਢੱਕਣ ਦਾ, ਨਾ ਉਹਨਾਂ ਨੂੰ ਚੰਗੇ ਇਨਸਾਨ ਬਣਨ ਦਾ, ਇਹ ਜਿਹੀਆਂ ਗੱਲਾਂ ਦੇ ਕੋਈ ਪਾਠ ਨਹੀਂ ਪੜਾਏ ਜਾਂਦੇ। ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜੋ ਵੀ ਆ ਖੁੱਲ੍ਹ ਕੇ ਜ਼ਿੰਦਗੀ ਜਿਉਂ, ਆਪਦੀ ਹਰ ਚੀਜ਼ ਜ਼ਿੰਦਗੀ ਖੁੱਲ੍ਹ ਕੇ ਜਿਉਂ, ਭਾਵੇਂ ਮਾੜੀ ਗੱਲ ਵੀ ਨਹੀਂ ਚੱਲ ਕੋਈ ਕਹਿੰਦੇ, ਪਰ ਫਿਰ ਵੀ ਉਹਨਾਂ ਲਈ ਖੁੱਲ੍ਹਾ ਏਰੀਆ ਦਿੱਤਾ ਜਾਂਦਾ ਤੇ ਉਹ ਆਮ ਆਦਮੀ ਜਿਹੜਾ ਉੱਥੇ ਜਾਂਦਾ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਬਾਬਾ ਹੀ ਬੜਾ ਚੰਗਾ, ਇਹ ਤਾਂ ਇੰਨਾ ਖੁੱਲ੍ਹ ਦਿੰਦਾ ਸਾਨੂੰ ਤੇ ਖੁੱਲ੍ਹੇ ਥਾਂ ਤੇ ਕਿਹਦਾ ਨਹੀਂ ਜਿਉਣ ਨੂੰ ਜੀ ਕਰੂਗਾ। ਜੇ ਅਸੀਂ ਹੁਣ ਸਿੱਖੀਜ਼ਮ ਦੇ ਵਿੱਚ ਵੀ ਸਾਡੇ ਜੇ ਕੁਝ ਕੁ ਲੋਕ ਸਿੱਖੀਜ਼ਮ ਤੋਂ ਭੱਜਦੇ ਆ ਤਾਂ ਉਹ ਇਸ ਗੱਲ ਤੋਂ ਭੱਜਦੇ ਵੀ ਅਸੀਂ ਡਰਾਉਣੇ ਆ, ਧਮਕਾਉਣੇ ਆ, ਕੱਟੜ ਬਣਨ ਦੀ ਕੋਸ਼ਿਸ਼ ਕਰਦੇ ਆ, ਅੰਮ੍ਰਿਤ ਛਕਣ ਤੋਂ ਬਾਅਦ ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦੇ ਆ, ਕਹਿਣ ਲੱਗ ਜਾਂਦੇ ਆ ਵੀ ਸਾਡੀ ਤਾਂ ਸਿੱਧੀ ਗੱਲ ਹੋ ਗਈ ਰੱਬ ਨਾਲ, ਹੁਣ ਜੇ ਕੋਈ ਮੋਣ ਘੋਣਾ ਤਾਂ ਉਦੋਂ ਉਹਨੂੰ ਨੀਚ ਦੀ ਨਜ਼ਰਾਂ ਨਾਲ ਦੇਖਣ ਲੱਗ ਜਾਂਦੇ ਆ। ਇਹ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਦਿੱਤੀਆਂ ਨਾ, ਉਹਨਾਂ ਕਰਕੇ ਲੋਕ ਉਹਨਾਂ ਨਾਲ ਜੁੜੀ ਜਾਂਦੇ ਆ ਤੇ ਉਹਨਾਂ ਦਾ ਉਹ ਲਾਹਾ ਬੰਦੇ ਠਾਈ ਜਾਂਦੇ ਆ ਜਿਹੜਾ ਠਾਉਣਾ। ਪਰ ਕੁੱਲ ਮਿਲਾ ਕੇ ਸਾਰੇ ਘਟਨਾਕ੍ਰਮ ਦੇ ਵਿੱਚ ਸ਼ਰਮ ਵਾਲੀ ਗੱਲ ਜ਼ਿਆਦੇ ਆ। ਮੈਂ ਤਾਂ ਉਹ ਅੱਧਾ ਪੌਣਾ ਘੰਟਾ ਦੇਖਿਆ ਵੀ, ਪਰ ਮੈਂ ਬਹੁਤ ਸ਼ਰਮ ਵੀ ਮਹਿਸੂਸ ਕੀਤੀ ਵੀ ਯਾਰ ਮੈਨੂੰ ਬੈਠੇ ਨੂੰ ਸ਼ਰਮ ਆਈ ਜਾਵੇ, ਪਰ ਉਹ ਆਪਦੀਆਂ ਧੀਆਂ ਦੇ ਨਾਲ ਸਟੇਜ ਦੇ ਉੱਤੇ ਆਇਆ ਹੋਇਆ ਸੀ ਤੇ ਉਹਦੀਆਂ ਧੀਆਂ ਵੀ ਹੁੱਬ ਹੁੱਬ ਕੇ ਗੱਲਾਂ ਦੱਸ ਰਹੀਆਂ ਸੀ, ਪਿਓ ਧੀ ਇੱਕ ਲਵ ਸੌਂਗ ਵੀ ਉਹਨਾਂ ਨੇ ਸੁਣਾਇਆ ਦੋਨਾਂ ਨੇ। ਬਸ ਜਾਣੀ ਕਿ ਜਿਹੜਾ ਅੰਤ ਕਹਿ ਸਕਦੇ ਆ ਕਿਸੇ ਚੀਜ਼ ਦਾ ਅੰਤ, ਉਹ ਅੰਤ ਸੀ ਉਹ ਚੀਜ਼ਾਂ ਦੇ, ਉਦੋਂ ਵੱਧ ਕੇ ਹੋਰ ਮਾੜਾ ਹੋ ਨਹੀਂ ਸਕਦਾ।
ਜੀ ਬਿਲਕੁਲ, ਕਾਫੀ ਸ਼ਰਮ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਉਹ ਗੀਤ ਸੁਣਦੇ ਹੋ, ਔਰ ਸਭ ਤੋਂ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਲੋਕ ਜਿਹੜੇ ਆ ਜੀ ਉਹ ਉਸ ਇਨਸਾਨ ਨੂੰ ਰੱਬ ਮੰਨ ਕੇ ਚੱਲ ਰਹੇ ਆ, ਔਰ ਅੰਨੀ ਸ਼ਰਧਾ ਜਿਹੜੀ ਆ ਉਹ ਉਸ ਇਨਸਾਨ ਦੇ ਲਈ ਲੋਕ ਜਿਹੜੀ ਆ ਉਹ ਲਈ ਬੈਠੇ ਆ। ਇਹੀ ਕਾਰਨ ਹੈ ਕਿ ਜਿਹੜਾ ਗੁਰਮੀਤ ਰਾਮ ਰਹੀਮ ਇਨਸਾਨ ਅੱਜ ਵੀ ਆਪਣੇ ਜਿਹੜੇ ਫੋਲੋਵਰਸ ਆ ਉਹਨਾਂ ਦੇ ਵਿੱਚ ਓਨਾ ਹੀ ਹਰਮਨ ਪਿਆਰਾ। ਹਾਂ, ਇਹ ਹੋ ਸਕਦਾ ਕਿ ਕੁਛ ਸੂਝਵਾਨ ਲੋਕ ਜਿਹੜੇ ਆ ਉਹ ਇਹਨਾਂ ਹਰਕਤਾਂ ਨੂੰ ਵੇਖ ਕੇ ਥੋੜੀ ਜਿਹੀ ਦੂਰੀ ਆ ਉਹ ਜ਼ਰੂਰ ਬਣਾਉਣ, ਪਰ ਮੈਨੂੰ ਨਹੀਂ ਲੱਗਦਾ ਬਰਾੜ ਸਾਹਿਬ ਕਿ, ਕਿਉਂਕਿ ਪਿਛਲੇ ਕਾਫੀ ਸਾਲਾਂ ਤੋਂ ਇਹ ਚੀਜ਼ਾਂ ਦੇਖਣ ਦੇ ਵਿੱਚ ਆ ਰਹੀਆਂ, ਕਾਫੀ ਸਾਲਾਂ ਤੋਂ ਵੀਡੀਓਜ਼ ਜਿਹੜੀਆਂ ਹੈ ਪਿਛਲੇ ਕੁਛ ਸਾਲਾਂ ਤੋਂ ਲਗਾਤਾਰ ਬਣਾਉਂਦਾ ਆ ਰਿਹਾ, ਔਰ ਜਿਸ ਤਰ੍ਹਾਂ ਦੇ ਲਟਕੇ ਝਟਕੇ ਉਹ ਉਹਨਾਂ ਵੀਡੀਓਜ਼ ਦੇ ਵਿੱਚ ਦਿਖਾਉਂਦਾ, ਮੈਨੂੰ ਲੱਗਦਾ ਕਿ ਕਿਸੇ ਬਾਬਾ ਕਹਾਉਣ ਦੇ ਯੋਗ ਤਾਂ ਉਹ ਇਨਸਾਨ ਹੈ ਹੀ ਨਹੀਂ ਆ, ਪਰ ਫੇਰ ਵੀ ਜਿਹੜੇ ਫੋਲੋਅਰ ਆ ਉਹ
ਛੋਟਾ ਉਹ ਤਾਂ ਸੰਤ ਕਹਾ ਰਿਹਾ, ਉਹ ਤਾਂ ਅਮਰਦੀਪ ਸੰਤ ਲਿਖਾ ਰਿਹਾ ਆਪਦੇ ਮੂਹਰੇ।
ਬਿਲਕੁਲ,
ਤੇ ਹੋਰ ਤੁਸੀਂ ਹੋਰ ਦੇਖੋ ਬੰਦੇ ਦੀ ਜ਼ੁਰਤ, ਜੇ ਤੁਸੀਂ ਉਹਨੂੰ ਸਤਿ ਸ੍ਰੀ ਅਕਾਲ ਬੁਲਾਈ ਨਾ, ਜੇ ਐਂਕਰ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਉਹਨੇ, ਤਾਂ ਉਹਦਾ ਜਵਾਬ ਉਹਨੇ ਨਮਸਕਾਰ ਸਤਿ ਸ੍ਰੀ ਅਕਾਲ ਨਹੀਂ, ਉਹਦਾ ਆਸ਼ੀਰਵਾਦ ਦੇ ਰੂਪ ਚ ਦਿੱਤਾ ਵੀ ਤੂੰ ਆਮ ਇਨਸਾਨ ਆ, ਮੈਂ ਤਾਂ ਰੱਬ ਆ, ਮੈਂ ਤਾਂ ਆਸ਼ੀਰਵਾਦ ਦੇ ਸਕਦਾ ਤੈਨੂੰ, ਇਹ ਜੀ ਫੀਲਿੰਗ ਲਈ ਹੋਈ ਆ ਉਹਨਾਂ ਨੇ।
ਸੋ ਬਿਲਕੁਲ, ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਬਰਾੜ ਸਾਹਿਬ, ਜਿਹੜਾ ਦੋਸ਼ ਜਿਹੜਾ ਅਸੀਂ ਕਿਸੇ ਨੂੰ ਦੇਣ ਦੀ ਬਜਾਏ ਪਹਿਲਾਂ ਆਪਣੇ ਚ ਦੇਖੀਏ, ਕਿਉਂਕਿ ਸਾਡੇ ਲੋਕ ਜਿਹੜੇ ਆ ਉਹ ਅਜੇ ਤੱਕ ਓਨੇ ਅਵੇਅਰ ਹੋਏ ਨਹੀਂ ਆ, ਓਨੇ ਜਾਗਰੂਕ ਹੋਏ ਨਹੀਂ, ਔਰ ਕਿੱਦਾਂ ਦੇ ਆ, ਇਹ ਵੀ ਇੱਕ ਬਹੁਤ ਵੱਡਾ ਸਵਾਲ
ਹੈ। ਬਿਲਕੁਲ ਜੀ, ਪਰ ਚਲੋ ਹੌਲੀ ਹੌਲੀ ਦੁਨੀਆਂ ਜਾਗਰੂਕ ਹੋ ਰਹੀ ਆ ਤੇ ਆਸ ਰੱਖਣੀ ਚਾਹੀਦੀ ਹੈ ਸਾਨੂੰ, ਇਹ ਲੋਕ ਵੀ ਜਾਗਰੂਕ ਹੋਣਗੇ ਛੇਤੀ। ਇਹਨਾਂ ਇਹਨਾਂ ਲੋਕਾਂ ਨੂੰ ਕਹਿੰਦੇ ਨੀ ਚੋਰ ਨੂੰ ਖਾਂਦੇ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ, ਜੇ ਸਦਾਮ ਹੁਸੈਨ ਦਾ ਹਾਲ ਦੇਖ ਸਕਦੇ ਹੋ ਤੁਸੀਂ, ਉਧਰ ਹੋਰ ਵੀ ਵੱਡੇ ਵੱਡੇ ਜਿਹੜੇ ਆਪਦੇ ਆਪ ਨੂੰ ਰੱਬ ਕਹਾ ਗਏ ਆ ਤੇ ਬਾਅਦ ਚ ਪਾਈਪਾਂ ਦੇ ਵਿੱਚੋਂ ਕੱਪੜ ਕੇ ਦੇਖ ਰਿਹਾ ਕਿਸ ਨੂੰ, ਜਿਵੇਂ ਉਹਨੇ ਸ਼ਕਤੀਮਾਨ ਚ ਕਹਿੰਦਾ ਹੁੰਦਾ ਵੀ ਚਾਨਣ ਆਊਗਾ, ਹਨੇਰਾ ਜਾਊਗਾ।
ਬਿਲਕੁਲ ਜੀ, बैठा तो इंसानियत निभा रहा था और वो खुद को खुदा समझ बैठे। कुछ एहो जे लोग भी मेनू लगता दुनिया दे विच हैगे जिहड़े खुद नूं रब ही मन के चल रहे इस वेले। ते ब्राड साहब साडे नाल बहुत सारे दोस्त जुड़ रहे हैं, सो आपां भावें सोमवार दे प्रोग्राम च कॉल लैने हुंने आ, मेनू लगता समा भी ओना बचिया नहीं, पर मैसेजे साडे कोल अजे भी बहुत ने। मोहिंदर सिंह हांस ब्रैम्पटन कैनेडा तो साडे नाल जुड़े हुए, सत श्री अकाल बुलाई आ, वेरी नाइस आर्टिकल एंड अमन जी का अंदाज कहिंदे कमाल है।
बहुत मेहरबानी जी
जी। अगे साडे नाल इंदर दुबली भी जुड़े आ, उन्होंने भी आर्टिकल पसंद किया ते कहिंदे बा कमाल जी।
ए
अगे संजय जुड़े आ साडे नाल, इन्होंने पहला साडे नाल एक विचार भी सांझा किया सी, मैं वो विचार भी स्रोतियां दे मुरे रख दिया। कहिंदे जिन्हें फिकर थी कल की वो रोए रात भर, जिन्हें फिकर थी कल की वो रोए रात भर, जिन्हें यकीन सतगुर पर वे सोए रात भर। मेरी सुबह का आगाज तेरी रजा से हो मेरे सतगुरु, तू ही तो है जो सारा दिन मुझे अपनी पनाह में रखता है। हे सतगुरु सबका भला करना, सबके दुख दर्द हरना।
बहुत खूब जी, बहुत खूब
जी। ते इना ने नाली जी आर्टिकल पसंद किता, कहंदे वेरी नाइस।
बहुत मेहरबानी संजय जी
जी। अगे जोधा सिंह धालीवाल फिर एक बार जुड़े आ, ते इना ने ब्रैड साहब दस्या कहंदे साडे पिंड जेड़े डेरा प्रेमी आ जी, उन्होंने भी जेड़ियां वोटां आ ओ झाड़ू नूं ही पाईआं। सो जिदा तुसी पहला गल कीती सीगी
जी जी जी, ए क्लियर ही है गल, ए काफी जेड़ी वोट कहन दे बावजूद सियासी विंग दे कहन दे बावजूद पई आ वोट
जी। ते अगे साडे नाल जुड़े ने जी धनी साहब, सो धनी होरां ने भी आर्टिकल पसंद कीता। ते इन्हां ने पेंडू आस्ट्रेलिया दे बारे च वी कहिंदे, ओदी वीडियो जिहड़ियां कहिंदे मैं देखियां बहुत वधिया लगदियां जी। ते कहिंदे बाबा जी मिंटू ब्राड नूं चढ़दी कला च रखे, ते मिंटू ब्राड नूं पहली बार ब्रिस्बेन च कहिंदे मैं मिलिया सी 2014 च इनाला गुरुद्वारा साहब च, कहिंदे अपनी बुक रिलीज करन आए सी ते बहुत वधिया विचार दित्ते सी तुसी। मैं उथे मास्टर सरबजीत सोही जी दे नाल कहिंदे आया सीगा, ते कहिंदे बहुत वधिया विचार चल रहे आ प्रोग्राम च, ते लेख भी बहुत वधिया लग्गिया जी।
बहुत मेहरबानी धनी साहब
जी। ते अगे गुरिंदर सिंह बैंस मेलबर्न तो साडे नाल जुड़े आ जी, ते वाहिगुरु जी का खालसा वाहिगुरु जी की फतेह जी, कहिंदे साडे वल्लों भी गुरु फतेह अमरदीप भैन जी ते मिंटू भाजी ते सारे लिसनर्स नूं भी। ते कहिंदे बहुत वधिया भाजी, सिक्खी च कट्टड़ता लई कोई थां नहीं आ, मैं एग्री हां कहिंदे दे नाल।
बिलकुल जी बिलकुल, होनी भी नहीं चाहीदी। मैं तां इह सोचदा वी साडे चों कोई चीज निकल जाए जिहड़ी कि सिक्खी च नहीं है, बाद च लोकां ने पाती, जिहड़े लोकां ने होमें दे शिकार लोकां ने पाती, जे निकल जाए ता वाकई सर्व श्रेष्ठ धर्म आ जी, ते वाकई इस धर्म दे च इन्ना क फला होवे दुनिया इहदे नाल आके जुड़े। पर सानू सिर्फ सिर्फ यही ते होगी जे असी अमृतधारी हो गए ना, ता उदों बाद ता सानू दुगना ज्यादा रिस्पोंसिबिलिटी आ गई, रोल मॉडल बनाओ। असी उल्ट हो जाने आ, मैं देखदा कई बारी मैं गुरुद्वारा साहब जाना ते बहुत सारे नौजवान साडे मुंडे सजे देखदा, जिहड़े पहलां घोने मोने भी सी मेरे वर्गे भी सी, सजे सिंह सजे देखदे आ, बड़ी खुशी महसूस हुंदी आ, देखदा सब कुछ, पर जदों जाके देखदा ते मुंह पासे करदे आ। मेरी फिर कोशिश हुंदी आ मैं सामने होके जाके उन्हां नूं निमरता साहिब सति श्री अकाल बुलाउणा, तां फिर उह सति श्री अकाल मेरी मननी उन्हां लई मजबूरी हुंदी आ, ऐं करके मानदे आ, मैनूं अहसास दिवाउंदे आ वी तूं पतित बंदा तूं साडे उह नहीं। पर मैं गुरु साहिब दी ओह गल नूं सोच के वी भाई जे सानूं किते सिख दे दर्शन हुंदे आ तां कर लैणे चाहीदे आ, उहनूं जे सिजदा करोंगे तां तुहाडा वी फायदा होऊ। मैं फिर भी इन्हां नौजवानां नूं इहो जिहा वतीरा झलदा होया भी मैं सदा ही जाके आप सति श्री अकाल बुलाउणा, मैं किते उहनां तों आस नहीं कीती, पर मैनूं इह आस हुंदी आ वी इह लोकां नाल इहो जिहा विहार ना करन वी जरूर उहदे नाल, तां कि सिक्खी दा चंगा पक्ख दूजां तक जावे। पर मैं देखिया इह साडे च मेरे नाल बुरा कहो माड़ा कहो इह हैगी आ गल वी जदों तुसीं पूरन रूप च आ गए पहरावे च आ गए दुनिया नूं तुसीं थोड़ा जिहा दूजी नज़र नाल देखण लग जांदे हो, ਉਹ ਕਿਤੇ ਸਾਡੇ ਧਰਮ ਚ ਥਾਂ ਨਹੀਂ ਹੈਗੀ ਉਸ ਚੀਜ਼ ਦੀ।
ਬਿਲਕੁਲ ਜੀ, ਮੈਨੂੰ ਲੱਗਦਾ ਹੁੰਦਾ ਕਿ ਨਿਮਰਤਾ ਰਹਿਣੀ ਬਹੁਤ ਜ਼ਰੂਰੀ ਹੁੰਦੀ ਆ, ਕਿਉਂਕਿ ਜਿਹੜੀ ਹਉਮੈ ਆ ਕਈ ਵਾਰ ਜਦੋਂ ਅਸੀਂ ਸਿੱਖੀ ਧਾਰਨ ਕਰ ਲੈਂਦੇ ਆ ਉਹ ਆਪ ਮੁਹਾਰੇ ਸਾਡੇ ਤੇ ਹਾਵੀ ਹੋ ਜਾਂਦੀ ਆ, ਹਨਾ। ਤੇ ਇਹੋ ਹੀ ਸਭ ਤੋਂ ਵੱਡਾ ਧਰਮ ਹੁੰਦਾ, ਧਰਮ ਨੂੰ ਜਦੋਂ ਅਸੀਂ ਨਿਭਾਉਣੇ ਕਿਸ ਢੰਗ ਨਾਲ ਆ, ਅਸੀਂ ਉਹਨੂੰ ਕਿਸ ਤਰ੍ਹਾਂ ਅਮਲ ਕਿਸ ਤਰ੍ਹਾਂ ਅਮਲ ਦੇ ਵਿੱਚ ਕਿਸ ਤਰ੍ਹਾਂ ਲਿਆਉਂਦੇ ਆ। ਬ੍ਰਾਟ ਸਾਹਿਬ ਬਹੁਤ ਵਾਰ ਗੁਰਦੁਆਰਾ ਸਾਹਿਬ ਜਾਂਦੇ ਆ, ਅਸੀਂ ਦੇਖਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਨ ਵਾਲੇ ਜਿਹੜੇ ਨੌਜਵਾਨ, ਉਹਨਾਂ ਦੀ ਸੇਵਾ ਜਿਹੜੀ ਆ ਉਹ ਵੇਖ ਕੇ ਆਪ ਮੁਹਾਰੇ ਅਸੀਂ ਜਜ਼ਬਾਤੀ ਹੋ ਜਾਂਦੇ ਆ ਹਨਾ, ਕਿ ਇਹ ਲੋਕ ਜਿਹੜੇ ਆ ਕਿੰਨੀ ਸੇਵਾ ਦਾ ਜਜ਼ਬਾ ਰੱਖਦੇ ਆ। ਤੇ ਇਸੇ ਤਰ੍ਹਾਂ ਜਦੋਂ ਅਸੀਂ ਦਰਬਾਰ ਦੇ ਵਿੱਚ ਜਾਂਦੇ ਹਾਂ, ਦਰਬਾਰ ਸਾਹਿਬ ਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੀਰਤਨ ਸਰਵਣ ਕਰਦੇ ਹਾਂ, ਕਥਾ ਸਰਵਣ ਕਰਦੇ ਹਾਂ, ਤੇ ਬਹੁਤ ਵਾਰ ਤੁਸੀਂ ਖੁਦ ਨੂੰ ਉੱਥੇ ਜਜ਼ਬਾਤੀ ਜਾਂ ਵੈਰਾਗਮਈ ਸਥਿਤੀ ਦੇ ਵਿੱਚ ਮਹਿਸੂਸ ਕਰਦੇ ਹਾਂ, ਪਰ ਉਹ ਜਿਹੜਾ ਵੈਰਾਗ ਆ ਜਾਂ ਉਹ ਸੇਵਾ ਭਾਵਨਾ ਆ ਜਿਹੜੀ, ਉਹ ਤਾਂ ਹੀ ਮੈਨੂੰ ਲੱਗਦਾ ਕਿ ਸਾਰਥਕ ਆ ਜੇ ਉਹਦੇ ਨਾਲ ਸਾਡੇ ਅੰਦਰ ਨਿਮਰਤਾ ਜਿਹੜੀ ਆ ਉਹ ਵੀ ਬਣੀ ਰਹਿੰਦੀ ਆ, ਜੇ ਸਾਡੇ ਅੰਦਰ ਹਉਮੈ ਜਾਂ ਹੰਕਾਰ ਹਾਵੀ ਨਹੀਂ ਹੁੰਦਾ। ਤੇ ਸਾਡੀ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਉਹ ਇਹ ਆ ਕਿ ਅਸੀਂ ਬਹੁਤ ਵਾਰ ਬਹੁਤ ਸਾਰੇ ਕਥਾਕਾਰ ਜਿਹੜੇ ਆ ਉਹਨਾਂ ਦੇ ਨਾਲ ਜਦੋਂ ਸੰਗਤ ਕਰਦੇ ਆ ਉਹਨਾਂ ਤੋਂ ਸੁਣਦੇ ਆ ਕਿ ਅੱਜ ਕੱਲ ਜੇ ਅਸੀਂ ਪਾਠ ਹੀ ਕਰਨ ਲਈ ਅੰਮ੍ਰਿਤ ਵੇਲੇ ਉੱਠ ਜਾਂਦੇ ਤੇ ਸਾਡੇ ਅੰਦਰ ਉਹੀ ਹੰਕਾਰ ਜਿਹੜਾ ਆ ਉਹ ਸਾਨੂੰ ਉੱਪਰ ਚੜਾਈ ਰੱਖਦਾ ਆ ਕਿ ਮੇਰੇ ਵਰਗਾ ਤਾਂ ਅੰਮ੍ਰਿਤ ਵੇਲੇ ਉੱਠਣ ਵਾਲਾ ਇਨਸਾਨ ਹੀ ਕੋਈ ਨੀ, ਵੀ ਸਭ ਤੋਂ ਬੈਸਟ ਸਿੱਖ ਤਾਂ ਮੈਂ ਹੀ ਆ। ਜਦੋਂ ਉਹੀ ਭਾਵਨਾ ਸਾਡੇ ਅੰਦਰ ਆ ਜਾਂਦੀ ਹੈ ਤੇ ਸਾਡੀ ਸਿੱਖੀ ਦਾ ਜਿਹੜਾ ਸਾਰਾ ਹੀ ਜਿਹੜੀ ਸਾਰੀ ਸਾਰਥਿਕਤਾ ਆ ਉਹ ਧੋ ਦਿੰਦੀ ਆ। ਇਸ ਤਰ੍ਹਾਂ ਮੈਨੂੰ ਲੱਗਦਾ ਕਿ ਨਿਮਰਤਾ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ, ਔਰ ਅਸੀਂ ਸਾਰੇ ਹੀ, ਮੈਂ ਆਪਣੇ ਆਪ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਦੀ ਹਾਂ ਕਿ ਸਾਡੇ ਅੰਦਰ ਕਿਤੇ ਨਾ ਕਿਤੇ ਜਿਹੜੀ ਹਉਮੈ ਆ, ਹੰਕਾਰ ਆ, ਉਹ ਕਿਸੇ ਨਾ ਕਿਸੇ ਪੱਖ ਤੋਂ ਹਾਵੀ ਹੋਇਆ ਰਹਿੰਦਾ ਆ। ਸੋ ਮੈਨੂੰ ਲੱਗਦਾ ਸਿਰਫ ਸਾਡੇ ਧਰਮ ਚ ਨਹੀਂ, ਹਰ ਧਰਮ ਚ ਹਰ ਕੌਮ ਦੇ ਵਿੱਚ ਇਹੋ ਜਿਹੜੇ ਇਨਸਾਨ ਆ ਉਹ ਹੈਗੇ ਆ। ਸੋ ਪਰਮਾਤਮਾ ਜਿਹੜਾ ਉਹਦੇ ਅੱਗੇ ਅਰਦਾਸ, ਉਹਦਾ ਸ਼ੁਕਰਾਨਾ ਕਰੋ ਜੋ ਸਾਨੂੰ ਮਿਲਿਆ, ਜੋ ਸਾਨੂੰ ਦਿੱਤਾ, ਪਰ ਇਹ ਅਰਦਾਸ ਅਸੀਂ ਜ਼ਰੂਰ ਉਸ ਮਾਲਕ ਦੇ ਅੱਗੇ ਕਰੀਏ ਕਿ ਸਾਨੂੰ ਨਿਮਰਤਾ ਜਿਹੜੀ ਉਹ ਜ਼ਰੂਰ ਬਖਸ਼ੇ, ਤਾਂ ਕਿ ਸਾਨੂੰ ਇਸ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਜਿਉਣ ਦਾ ਜਿਹੜਾ ਸਲੀਕਾ ਆ ਉਹ ਜ਼ਰੂਰ ਆਵੇ। ਬ੍ਰਾਟ ਸਾਹਿਬ, ਇੱਥੇ ਇੱਕ ਘਟਨਾ ਦਾ ਮੈਂ ਜ਼ਿਕਰ ਜ਼ਰੂਰ ਕਰਾਂਗੀ। ਮੈਨੂੰ ਕਿਤੇ ਨਾ ਕਿਤੇ ਕਈ ਵਾਰ ਲੱਗਦਾ ਹੁੰਦਾ ਕਿ ਕੋਈ ਇਸ ਚੀਜ਼ ਨੂੰ ਇਹ ਨਾ ਸਮਝੇ ਕਿ ਸ਼ਾਇਦ ਇਹ ਹਉਮੈ ਆ ਜਾਂ, ਪਰ ਸਾਡੇ ਗੁਰੂ ਦਾ ਸਤਿਕਾਰ ਜਿਹੜਾ ਹੈ ਉਹ ਹਰ ਜਗ੍ਹਾ ਬਹੁਤ ਜ਼ਰੂਰੀ ਹੁੰਦਾ। ਵੀਕਐਂਡ ਤੇ ਜਿਵੇਂ ਹੁੰਦਾ ਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਨਾ, ਤੇ ਸੁਖਮਨੀ ਸਾਹਿਬ ਦੇ ਪਾਠ ਦੇ ਉੱਤੇ ਅਸੀਂ ਗਏ, ਔਰ ਮੈਨੂੰ ਬਹੁਤ ਚੰਗਾ ਲੱਗਿਆ ਕਿ ਇੱਕ ਹਿੰਦੂ ਪਰਿਵਾਰ ਵੱਲੋਂ ਆਪਣੇ ਪੁਰਖਿਆਂ ਨੂੰ ਯਾਦ ਕਰਨ ਲਈ, ਮਤਲਬ ਇੱਕ ਲੜਕੀ ਵੱਲੋਂ ਆਪਣੇ ਪਿਤਾ ਜੀ ਦੀ ਜਿਹੜੀ ਪਹਿਲੀ ਬਰਸੀ ਸੀਗੀ ਉਹ ਮਨਾਈ ਜਾਣੀ ਸੀ, ਉਹ ਪਿਓਰ ਹਿੰਦੂ ਫੈਮਿਲੀ ਸੀ, ਉਹਨਾਂ ਨੇ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਸੀ ਉਹ ਆਪਣੇ ਘਰੇ ਕਰਵਾਇਆ। ਸੋ ਉਹਨਾਂ ਨੇ ਸਾਨੂੰ ਵੀ ਬੁਲਾਇਆ ਔਰ ਬਹੁਤ ਚੰਗਾ ਲੱਗਿਆ ਉਹਨਾਂ ਦੀ ਜਿਹੜੀ ਸੇਵਾ ਭਾਵਨਾ ਦੇਖ ਕੇ, ਉਹਨਾਂ ਦਾ ਸਤਿਕਾਰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ, ਔਰ ਮੈਨੂੰ ਆਪਣੇ ਆਪ ਤੇ ਵੀ ਸ਼ਰਮ ਆਈ ਕਿ ਅਸੀਂ ਲੋਕ ਆਪਣੇ ਜਿਹੜੇ ਬਜ਼ੁਰਗਾਂ ਨੂੰ ਯਾਦ ਕਰਨ ਦੇ ਲਈ ਕਦੇ ਹੀਲਾ ਵੀ ਨਹੀਂ ਕਰਦੇ, ਔਰ ਉਹਨਾਂ ਨੇ ਗੁਰੂ ਦੀ ਟੇਕ ਜਿਹੜੀ ਆ ਉਹ ਲਈ, ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਰੂਪ ਆ ਲਿਆ ਕੇ ਪਾਠ ਕੀਤਾ, ਕੀਰਤਨ ਕਰਵਾਇਆ ਹਨਾ। ਔਰ ਉਸ ਦੌਰਾਨ ਕੀ ਹੋਇਆ ਕਿ ਮਤਲਬ ਜਿਵੇਂ ਹੁਣ ਉਹਨਾਂ ਦੇ ਵੀ ਜਿਹੜੇ ਨੌਨ ਹੈ ਉਹਨਾਂ ਦੀਆਂ ਫੈਮਿਲੀਜ਼ ਆ, ਉਹਨਾਂ ਨੂੰ ਵੀ ਜਿਹੜਾ ਸਹੀ ਸਲੀਕਾ ਉਹ ਨਹੀਂ ਪਤਾ ਹਨਾ, ਗੁਰੂ ਸਾਹਿਬ ਦੇ ਸਤਿਕਾਰ ਨੂੰ ਕਿਸ ਤਰ੍ਹਾਂ ਰੱਖਣਾ। ਔਰ ਉਹਨਾਂ ਦੇ ਵਿੱਚ ਇੱਕ ਦੋ ਜਿਹੜੀਆਂ ਫੈਮਿਲੀ ਸੀ ਉਹਨਾਂ ਦੇ ਵਿੱਚ ਵੀ ਉਹ ਲੇਡੀਜ਼ ਜਿਹੜੀਆਂ ਸੀਗੀਆਂ ਨੰਗੇ ਸਿਰ ਉੱਥੇ ਘੁੰਮ ਫਿਰ ਰਹੀਆਂ ਸੀ, ਔਰ ਮੇਰੇ ਕੋਲੋਂ ਜਿਵੇਂ ਰਿਹਾ ਨਹੀਂ ਗਿਆ। ਸੋ ਸਾਡੇ ਲਈ ਗੁਰੂ ਦਾ ਸਤਿਕਾਰ ਸਭ ਤੋਂ ਪਹਿਲਾਂ, ਸੋ ਉਹਦੇ ਲਈ ਮੇਰੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਗਲਤ ਭਾਵਨਾ ਨਹੀਂ ਸੀ, ਪਰ ਮੇਰੇ ਕੋਲੋਂ ਰਿਹਾ ਨਹੀਂ ਗਿਆ। ਸੋ ਮੈਨੂੰ ਇੱਕ ਵਾਰ ਉੱਠ ਕੇ ਉਹਨਾਂ ਨੂੰ ਕਹਿਣਾ ਪਿਆ ਕਿ ਪਲੀਜ਼ ਸਤਿਕਾਰ ਵਜੋਂ ਅਸੀਂ ਸਿਰ ਢੱਕਦੇ ਹਾਂ, ਸੋ ਤੁਸੀਂ ਸਿਰ ਢੱਕ ਲਓ। ਪਰ ਮੈਨੂੰ ਬਹੁਤ ਫੀਲ ਹੋਈ ਉਹ ਗੱਲ ਕਿ ਕਿਤੇ ਉਹਨਾਂ ਨੂੰ ਇਹ ਨਾ ਲੱਗੇ ਕਿ ਇਹ ਆਪਣੀ ਜਿਹੜੀ ਸਿੱਖੀ ਆ ਉਹ ਸਾਨੂੰ ਸਿਖਾ ਰਹੇ ਆ ਹਨਾ। ਪਰ ਉਸ ਤੋਂ ਬਾਅਦ ਜਦੋਂ ਸਾਰਾ ਅਰਦਾਸ ਹੋਣ ਤੋਂ ਬਾਅਦ ਗੁਰੂ ਸਾਹਿਬ ਦੇ ਜਿਹੜੇ ਸਰੂਪ ਆ ਉਹ ਗੁਰਦੁਆਰਾ ਸਾਹਿਬ ਦੇ ਲਈ ਰਵਾਨਾ ਹੋ ਗਏ, ਉਹਨਾਂ ਤੋਂ ਜਾ ਕੇ ਮੈਂ ਮਾਫ਼ੀ ਵੀ ਮੰਗੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮਤਲਬ ਇਹ ਇੱਕ ਸਾਡੇ ਧਰਮ ਦੇ ਵਿੱਚ ਇੱਕ ਜਿਹੜਾ ਸਤਿਕਾਰ ਕਰਨ ਦਾ ਤਰੀਕਾ, ਸੋ ਇਸ ਕਰਕੇ ਉਹ ਅੰਦਰੋਂ ਜੇਕਰ ਉਹਨਾਂ ਨੂੰ ਏਦਾਂ ਲੱਗਿਆ ਕਿ ਕੋਈ ਗੁੱਸੇ ਦੀ ਭਾਵਨਾ ਜਾਂ ਇਸ ਤਰ੍ਹਾਂ ਦੀ ਕੋਈ ਭਾਵਨਾ ਉਹਨਾਂ ਦੇ ਅੰਦਰ ਆਈ ਹੈ ਤਾਂ ਉਹ ਜ਼ਰੂਰ ਮੈਨੂੰ ਮਾਫ਼ ਕਰ ਦੇਣ, ਤਾਂ ਉਹਨਾਂ ਨੇ ਕਿਹਾ ਨਹੀਂ, ਉਹ ਕਹਿੰਦੇ ਕਿ ਜੇ ਸਾਨੂੰ ਦੱਸਣਗੇ ਹੀ ਨਹੀਂ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਹਨਾ, ਕਹਿੰਦੇ ਸਾਨੂੰ ਪਤਾ ਹੀ ਨਹੀਂ ਆ ਕਿ ਮਤਲਬ ਸਾਨੂੰ ਇਸ ਤਰ੍ਹਾਂ ਸਤਿਕਾਰ ਜਿਹੜਾ ਆ ਉਹ ਕਰਨਾ ਆ ਅਸੀਂ, ਔਰ ਸਿਰ ਹਮੇਸ਼ਾ ਢੱਕ ਕੇ ਰੱਖਣਾ। ਕਹਿੰਦੇ ਇਸ ਕਰਕੇ ਜਦੋਂ ਕੀਰਤਨ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਵੇਂ ਸਿਰ ਜਿਹੜਾ ਸੀ ਉਹ ਨੰਗਾ ਕਰ ਲਿਆ, ਔਰ ਉਹਨਾਂ ਨੂੰ ਇਸ ਚੀਜ਼ ਦੀ ਜਾਂ ਇਹ ਰਵਾਇਤ ਜਿਹੜੀ ਸੀ ਉਹ ਪਤਾ ਨਹੀਂ ਸੀ। ਸੋ ਕਈ ਜਗ੍ਹਾ ਦੇ ਉੱਤੇ ਸਾਨੂੰ ਖੁਦ ਵੀ ਦੱਸਣਾ ਪੈਂਦਾ, ਔਰ ਮੈਨੂੰ ਲੱਗਦਾ ਕਿ ਜੇ ਅਸੀਂ ਸਤਿਕਾਰ ਕਰਦੇ ਹਾਂ ਸਹੀ ਮਾਇਨਿਆਂ ਦੇ ਵਿੱਚ ਔਰ ਸਹੀ ਤਰੀਕੇ ਦੇ ਨਾਲ ਜੇ ਕਿਸੇ ਨੂੰ ਸਮਝਾਉਂਦੇ ਹਾਂ ਤਾਂ ਮੈਨੂੰ ਲੱਗਦਾ ਕਿ ਕੋਈ ਵੀ ਸਾਡੇ ਤੋਂ ਦੂਰ ਹੁੰਦਾ ਨਹੀਂ ਆ, ਔਰ ਆਪਣੇ ਆਪ ਨੂੰ ਸਾਨੂੰ ਜ਼ਰੂਰ ਇਹ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਅਸੀਂ ਦੂਸਰਿਆਂ ਨੂੰ ਜੋੜੀਏ ਨਾ ਕਿ ਤੋੜੀਏ।
ਜੀ 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 ਬਿਲਕੁਲ, ਬਹੁਤ ਵਧੀਆ ਦਰੁਸਤ ਫਰਮਾਇਆ, ਤੇ ਇਹ ਇਹੀ ਇੱਕ ਨਿਮਰਤਾ ਜੀ ਜਿਹੜੀ ਤੁਹਾਨੂੰ ਤੁਹਾਡੇ ਪ੍ਰਤੀ ਹੋਰ ਲੋਕਾਂ ਨੂੰ ਨੇੜੇ ਕਰਦੀ ਹੈ, ਤੁਹਾਡੇ ਧਰਮ ਪ੍ਰਤੀ ਕਰਦੀ ਹੈ। ਤੁਸੀਂ ਆਪਣਾ ਛੱਡੋ ਤੁਸੀਂ ਓਵਰਆਲ ਝਾਤ ਮਾਰਿਆ ਕਰੋ ਵੀ ਓਵਰਆਲ ਜਿਹੜੀ ਤੁਸੀਂ ਰੀਪ੍ਰੈਜੈਂਟ ਕਰ ਰਹੇ ਹੋ ਜਿਹਨੂੰ ਉਹਦੇ ਬਾਰੇ ਚ ਲੋਕਾਂ ਦਾ ਕੀ ਵਿਊ ਬਣ ਰਿਹਾ, ਕਿਉਂਕਿ ਤੁਹਾਡੇ ਬਾਰੇ ਤਾਂ ਬਾਅਦ ਦੀਆਂ ਗੱਲਾਂ ਹੁੰਦੀਆਂ, ਪਹਿਲਾਂ ਤੁਹਾਡੇ ਧਰਮ ਬਾਰੇ, ਤੁਹਾਡੇ ਮੁਲਕ ਬਾਰੇ ਲੋਕ ਆਪਣਾ ਨਜ਼ਰੀਆ ਤੈਅ ਕਰਦੇ ਆ।
ਜੀ ਜੀ ਬਿਲਕੁਲ। ਸੋ ਅੱਗੇ ਸਾਡੇ ਨਾਲ ਬਰਾੜ ਸਾਹਿਬ ਕਮਲ ਭਗਤ ਹੋਰੀ ਵੀ ਜੁੜੇ ਆ, ਤੇ ਇਹਨਾਂ ਨੇ ਕਿਹਾ ਜੀ ਬਾਬੇ ਦੀ ਮੂਵੀ ਦਾ ਟ੍ਰੇਲਰ ਕਹਿੰਦੇ ਮੈਂ ਵੀ ਦੇਖਿਆ ਜੀ ਤੇ ਬਹੁਤ ਮਾੜਾ ਲੱਗਿਆ ਭਾਜੀ।
ਜਲੰਧਰ ਤੋਂ ਕਮਲ ਭਗਤ ਜੁੜੇ ਆ ਜੀ। ਕਮਲ ਭਗਤ ਜੀ ਬਾਰੇ ਮੈਂ ਦੱਸਦਿਆਂ, ਇਹਨਾਂ ਦਾ ਨਾਂ ਦਰਜ ਆ ਜੀ ਲਿਮਕਾ ਬੁੱਕ ਰਿਕਾਰਡ ਦੇ ਵਿੱਚ ਦੁਨੀਆਂ ਦੇ ਸਭ ਤੋਂ ਵੱਧ ਰੇਡੀਓ ਸੁਣਨ ਚ, ਤੇ ਉਹ ਹਰਮਨ ਰੇਡੀਓ ਨੂੰ ਵੀ ਵੱਡੇ ਤੜਕੇ ਉੱਠ ਕੇ ਸੁਣਦੇ ਆ। ਬੜੀ ਖੁਸ਼ੀ ਹੋਈ ਹੈ ਜੀ ਭਗਤ ਜੀ ਤੁਸੀਂ ਸੁਣ ਰਹੇ ਹੋ, ਤੇ ਕਿਉਂਕਿ ਗਿਣਤੀ ਦੇ ਇਹੋ ਜਿਹੇ ਸਰੋਤੇ ਆ ਜਿਨ੍ਹਾਂ ਨੂੰ ਦੁਨੀਆਂ ਜਾਣਦੀ ਹੈ, ਤੋ ਉਹਨਾਂ ਚ ਕਮਲ ਭਗਤ ਦਾ ਨਾਂ ਵੀ ਹੈ।
ਜੀ ਜੀ। ਤੇ ਅੱਗੇ ਸਾਡੇ ਨਾਲ ਬਚਿੱਤਰ ਮੌੜਪੁਲਰ ਫਿਰੋਜ਼ਪੁਰ ਵਾਲੇ ਵੀ ਇੱਕ ਵਾਰ ਫੇਰ ਜੁੜੇ ਆ ਜੀ, ਤੇ ਕਹਿੰਦੇ ਗੁੱਡ ਮਾਰਨਿੰਗ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ। ਇਹਨਾਂ ਨੇ ਪਹਿਲਾਂ ਵੀ ਸਾਡੇ ਨਾਲ ਜੁੜਨਾ ਕੀਤਾ ਸੀ 851 ਤੇ ਇਹ ਜੁੜੇ ਸੀਗੇ, ਤੇ ਕਹਿੰਦੇ ਭਾਜੀ ਸਿਹਤ ਦਾ ਕੀ ਹਾਲ ਹੈ, ਤੇ ਕਹਿੰਦੇ ਜਿਹੜੀਆਂ ਵੋਟਾਂ ਆ, ਕਹਿੰਦੇ ਭਾਜੀ 91-4 ਵੋਟਾਂ ਪੋਲ ਹੋਈਆਂ ਮੇਰੇ ਪਿੰਡ ਰੁਕਣ ਸ਼ਾਹ ਵਾਲਾ ਫਿਰੋਜ਼ਪੁਰ ਚ ਅਕਾਲੀ ਦਲ ਦੇ MLA ਜੋਗਿੰਦਰ ਸਿੰਘ ਜਿੰਦੂ ਨੇ ਪਰਚੇ ਕਹਿੰਦੇ ਬੜੇ ਕਰਾਏ ਸੀ, ਤੇ ਕਹਿੰਦੇ ਪੈਸੇ ਦੀ ਵਰਤੋਂ ਵੀ ਹੋਈ ਆ, ਜਿਹੜੇ ਘਰ ਦੀਆਂ 10 ਵੋਟਾਂ ਸੀ ਹੱਦੋਂ ਵੱਧ ਰੇਟ ਚਲੇ ਗਏ।
ਸੋ ਇਹ ਹੋਈ ਆ ਜੀ, ਇਹ ਵੀ ਇੱਕ ਫੈਕਟਰ ਆ ਜਿਹੜਾ ਬਾਅਦ ਚ 11 ਤਰੀਕ ਨੂੰ ਸਾਹਮਣੇ ਆਊਗਾ, ਜਦੋਂ ਦੇਖਿਆ ਜਾਊਗਾ ਕਿਤੇ ਨਾ ਕਿਤੇ ਫੈਸਲਾ ਸਹੀ ਨਹੀਂ ਆਇਆ ਤਾਂ ਉਹ ਉੱਥੇ ਪੈਸਾ ਜਾਂ ਇਹੋ ਜਿਹੀ ਚੀਜ਼ ਨੇ ਪ੍ਰਭਾਵਿਤ ਕੀਤਾ ਹੋਊਗਾ
ਜੀ। ਬਾਕੀ ਲੇਖ ਵੀ ਇਹਨਾਂ ਨੇ ਪਸੰਦ ਕੀਤਾ।
ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ
ਜੀ। ਤੇ ਅੱਗੇ ਮਨੀ ਸਿੰਘ ਦੁਬਾਰਾ ਜੁੜੇ ਆ ਜੀ, ਤੇ ਕਹਿੰਦੇ ਜੀ ਉਹ ਰਾਮ ਰਹੀਮ ਦਾ ਸੌਂਗ ਯੂ ਆਰ ਮਾਈ ਲਵ ਚਾਰਜਰ ਏਦਾਂ ਜ਼ਿਆਦਾ ਹਾਸੇ ਵਾਲਾ ਹੈ ਕਿ ਮੇਰਾ ਜਦੋਂ ਹੱਸਣ ਦਾ ਮੂਡ ਕਰਦਾ ਮੈਂ ਉਹ ਸੌਂਗ ਸੁਣ ਲੈਣਾ। ਤੇ ਕਪਿਲ ਸ਼ਰਮਾ ਦਾ ਸ਼ੋ ਰਾਮ ਰਹੀਮ ਸਿੰਘ ਇਨਸਾਨ ਉਹ ਸੌਰੀ ਕਹਿੰਦੇ ਗਲਤੀ ਲਈ ਮਾਫ਼ੀ ਬਟ ਹੀ ਇਜ਼ ਏ ਟਰੂ ਕਮੇਡੀਅਨ ਅਕਾ ਜੋਕਰ। ਬਿਲਕੁਲ ਜੀ। ਜਿਹੜਾ ਨਵਾਂ ਗੀਤ ਰਿਲੀਜ਼ ਹੋਇਆ ਉਹਦੀ ਮੂਵੀ ਦੇ ਵਿੱਚੋਂ ਉਹ ਵੀ ਹੈਗਾ ਮੇਰਾ ਸਿਸਟਮ ਹਿੱਲ ਗਿਆ ਔਰ ਮੈਨੂੰ ਬਹੁਤ ਜ਼ਿਆਦਾ ਦੁੱਖ ਵੀ ਹੋਇਆ।
ਹਮਾਰੀ ਜੰਗ ਹੈ ਅੰਤਕਵਾਦ ਕੇ ਖਿਲਾਫ਼ ਇੱਕ ਉਹ ਵੀ ਆਇਆ ਹੁਣ
ਜੀ।
ਬੰਦੇ ਦਾ ਇੱਕ ਕਮਾਲ ਆ ਜੀ, ਰਿਕਾਰਡ ਬਹੁਤ ਬਣਾਉਂਦਾ ਹੈਗਾ, ਚਾਹੇ ਬਲੱਡ ਡੋਨੇਸ਼ਨ ਦਾ ਹੋਵੇ ਉਹ ਵੀ ਰਿਕਾਰਡ ਬਣਾਇਆ ਇਹਨਾਂ ਨੇ, ਜਿਹੜਾ ਸਲਾਉਣਾ ਵੀ ਬਣਦਾ ਇੱਕੋ ਦਿਨ ਚ ਇੰਨੇ ਜਾਣਾ ਬਲੱਡ ਡੋਨੇਟ ਕਰ ਗਿਆ। ਫੇਰ ਜੇ ਇਹਨਾਂ ਨੇ ਇੱਕ ਵਾਰੀ ਇੱਕ ਆਪਦੇ ਮੁੰਡੇ ਨੂੰ ਘਰ ਪਾ ਕੇ ਦਿੱਤਾ ਉਹ ਰਿਕਾਰਡ ਬਣਾਇਆ ਇਹਨਾਂ ਨੇ, ਦਿਨਾਂ ਦੇ ਵਿੱਚ ਘਰ ਪਾਤਾ। ਫੇਰ ਸਟੇਡੀਅਮ ਬਣਾਇਆ ਉਹ 15 ਦਿਨਾਂ ਦੇ ਵਿੱਚ, ਉਸੇ ਚ ਨੈਸ਼ਨਲ ਲੈਵਲ ਦਾ ਮੈਚ ਕਰਵਾਤਾ ਸਟੇਡੀਅਮ ਬਣਾ ਕੇ, ਹੁਣ 29 ਦਿਨਾਂ ਦੇ ਵਿੱਚ ਇਹ ਫਿਲਮ ਬਣਾਤੀ ਸਰਜੀਕਲ ਸਟ੍ਰਾਈਕ ਤੋਂ ਬਾਅਦ, ਤੇ ਜਿਹਦੇ ਚ ਦੱਸਿਆ ਗਿਆ ਵੀ 43 ਚੀਜ਼ਾਂ ਬਾਬੇ ਨੇ ਆਪ ਹੀ ਕੀਤੀਆਂ, 43 ਚੀਜ਼ਾਂ ਜੇ ਉਹਨੂੰ ਪੁੱਛਦੇ ਫਾਈਟ ਮਾਸਟਰ ਕੌਣ, ਆਪਾਂ ਹੀ ਆ, ਡਾਇਲੋਗ ਕਿਹਨੇ ਲਿਖਿਆ ਆਪਾਂ ਹੀ ਲਿਖਿਆ, ਗਾਣੇ ਕਿਹਨੇ ਗਾਏ ਆਪਾਂ ਹੀ ਗਾਏ ਆ, ਗਾਣਿਆਂ ਦਾ ਮਿਊਜ਼ਿਕ ਕਿਹਨੇ ਬਣਾਇਆ ਆਪਾਂ ਹੀ ਬਣਾਇਆ। ਸੋ ਬਾਕੀ ਰਹਿੰਦੀਆਂ 22 ਚੀਜ਼ਾਂ ਉਹਦੀ ਕੁੜੀ ਨੇ ਕੀਤੀਆਂ
ਜੀ ਜੀ। ਸੋ ਬਿਲਕੁਲ ਜੀ, ਜੋਕਰ ਵਾਲੀ ਹੀ ਮੈਨੂੰ ਲੱਗਦਾ ਸਥਿਤੀ ਹੈ ਉਹਦੀ, ਤੇ ਕਾਫੀ ਹਾਸੋਹੀਣਾ ਵੀ ਲੱਗਦਾ ਪਰ ਗੁੱਸਾ ਵੀ ਕਾਫੀ ਜ਼ਿਆਦਾ ਆਉਂਦਾ, ਕਿਉਂਕਿ ਦੁੱਖ ਹੁੰਦਾ ਜੀ ਕਿ ਜਦੋਂ ਸੰਨ ਕੇ ਉਸ ਵਿਅਕਤੀ ਨੂੰ ਲੋਕ ਪੂਜਦੇ ਆ ਤੇ ਉਹ ਵਿਅਕਤੀ ਜਿਹੜੀਆਂ ਉਹਦੀਆਂ ਕਰਤੂਤਾਂ ਉਹਦੀਆਂ ਹਰਕਤਾਂ ਜਿਹੜੀਆਂ ਉਹ ਸੰਤ ਵਾਲੀਆਂ ਨਹੀਂ ਆ, ਸੋ ਕਾਫੀ ਦੁੱਖ ਵੀ ਹੁੰਦਾ। ਤੇ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਜੁੜ ਚੁੱਕੇ ਆ ਮਿੰਟੂ ਭਾਜੀ ਤੇ ਅਮਰਦੀਪ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਵਾਕਿਆ ਕਹਿੰਦੇ ਸਿਰਸੇ ਵਾਲੇ ਦਾ ਤਾਂ ਅੰਤ ਆ ਗਿਆ ਜੀ, ਤੇ ਇਹਨਾਂ ਨੇ ਨਾਲ ਹੀ ਗੁਰਬਾਣੀ ਤੋਂ ਸਾਡੇ ਨਾਲ ਤੁੱਕ ਜਿਹੜੀ ਸਾਂਝੀ ਕੀਤੀ ਹੈ, ਜੋ ਦਿਸੇ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ, ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਬਿਲਕੁਲ ਜੀ, ਇਹ ਮੈਨੂੰ ਲੱਗਦਾ ਕਿ ਗੁਰਬਾਣੀ ਸਾਨੂੰ ਸਦਾ ਹੀ ਇਹ ਉਪਦੇਸ਼ ਦਿੰਦੀ ਆ ਔਰ ਸਾਨੂੰ ਲੋੜ ਹੈ ਕਿ ਅਸੀਂ ਇਸ ਉਪਦੇਸ਼ ਦੇ ਉੱਤੇ ਖਰੇ ਉਤਰੀਏ, ਇਸ ਨੂੰ ਅਮਲੀ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਏ ਜੀ। ਦਲਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਚ ਬਣੇ ਰਹੋ। ਸਮਾਂ ਤਾਂ ਥੋੜਾ ਜਿਹਾ ਹੀ ਬਚਿਆ ਪਰ ਸਾਡੇ ਕੋਲ ਅਜੇ ਵੀ ਮੈਸੇਜਿਸ ਬਹੁਤ ਜ਼ਿਆਦਾ ਨੇ। ਕੁਲਦੀਪ ਸਿੰਘ ਬਾਲ ਲੱਗੇ ਸਾਡੇ ਨਾਲ ਜੁੜੇ ਨੇ ਜੀ, ਤੇ ਉਹਨਾਂ ਦਾ ਵੀ ਆਪਾਂ ਮੈਸੇਜ ਲੈ ਲੈਂਦੇ ਹਾਂ। ਇਹਨਾਂ ਨੇ ਇੱਕ ਅਟੈਚਮੈਂਟ ਭੇਜੀ ਹੈ, ਕਹਿੰਦੇ ਆਉਣ ਵਾਲੇ ਸਮੇਂ ਵਿੱਚ ਲੋਕ ਕਿਸੇ ਦੀ ਮੌਤ ਤੋਂ ਬਾਅਦ ਅਫਸੋਸ ਇਸ ਤਰ੍ਹਾਂ ਕਰਿਆ ਕਰਨਗੇ। ਬਹੁਤ ਚੰਗਾ ਬੰਦਾ ਸੀ, ਹਮੇਸ਼ਾ ਆਨਲਾਈਨ ਰਹਿੰਦਾ ਸੀ, ਹਰ ਕਿਸੇ ਦੀ ਫਰੈਂਡ ਰਿਕੁਐਸਟ ਐਕਸੈਪਟ ਕਰਦਾ ਸੀ, ਕਦੇ ਵੀ ਆਪਣੇ ਕਮੈਂਟ ਨਾਲ ਦੂਜੇ ਬੰਦੇ ਨੂੰ ਦੁੱਖ ਨਹੀਂ ਸੀ ਦਿੰਦਾ, ਕਦੇ ਵੀ ਕਿਸੇ ਨੂੰ ਬਲੌਕ ਨਹੀਂ ਸੀ ਕਰਦਾ, ਦਿਲ ਖੋਲ ਕੇ ਲਾਈਕ ਕਰਦਾ ਸੀ। ਜਦੋਂ ਉਸ ਦੀ ਮੌਤ ਆਈ ਤਾਂ ਵੀ ਫੇਸਬੁੱਕ ਤੇ ਹੀ ਸੀ, ਬਹੁਤ ਚੰਗਾ ਆਦਮੀ ਸੀ। ਹਾਲੇ ਕੱਲ ਹੀ ਨਵੀਂ ਫੋਟੋ ਪਾਈ ਸੀ ਫੇਸਬੁੱਕ ਤੇ ਜੀ।
ਬਿਲਕੁਲ ਜੀ ਬਿਲਕੁਲ, ਇਹੀ ਆ ਰਿਹਾ ਆਉਣ ਵਾਲੇ ਯੁੱਗ ਦੀਆਂ ਗੱਲਾਂ
ਜੀ ਜੀ। ਅੱਗੇ ਸਾਡੇ ਨਾਲ ਰਵਿੰਦਰ ਸਿੰਘ ਹੈਰੀ ਚਾਨਾ ਸਿਡਨੀ ਤੋਂ ਸ਼ਾਮਲ ਹੋਏ ਜੀ ਪ੍ਰੋਗਰਾਮ ਦੇ ਵਿਚ। ਭੈਣ ਜੀ ਤੇ ਮਿੰਟੂ ਬਰਾੜ ਬਾਈ ਜੀ ਕਹਿੰਦੇ ਪ੍ਰੋਗਰਾਮ ਗੋਇੰਗ ਵੈਰੀ ਨਾਈਸ, ਟੈਲੀਗ੍ਰਾਮ ਇਜ਼ ਨਾਟ ਵਰਕਿੰਗ ਔਨ ਮਾਈ ਐਕਚੁਅਲ ਨੰਬਰ, ਸਤਿ ਸ਼੍ਰੀ ਅਕਾਲ ਟੂ ਬੋਥ ਆਫ ਯੂ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਕਹਿੰਦੇ ਸੈਪਟ ਓਨਲੀ ਦਿਸ ਫਾਰ ਟੂਡੇ ਐਚ ਐਸ ਚਾਨਾ, ਅਲਮਾਰੀ ਔਰ ਮਨ ਕੋ ਵਕਤ ਵਕਤ ਪੇ ਸਾਫ਼ ਕਰਨਾ ਜ਼ਰੂਰੀ ਹੈ, ਅਲਮਾਰੀ ਮੇ ਸਾਮਾਨ ਔਰ ਮਨ ਮੇ ਗਲਤ ਫਹਿਮੀ ਭਰ ਜਾਤੀ ਹੈ।
ਬਿਲਕੁਲ ਸਹੀ ਕਿਹਾ ਜੀ
ਜੀ। ਤੇ ਅੱਗੇ ਸਾਡੇ ਨਾਲ ਇੱਕ ਵਾਰ ਫੇਰ ਤੋਂ ਹਰਮੀਤ ਸਿੰਘ ਚਾਨਾ, ਮੈਨੂੰ ਲੱਗਦਾ ਫੇਰ ਤੋਂ ਤਾਂ ਨੀ ਹੁਣੇ ਜੁੜੇ ਆ, ਉਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਆ, ਕਿਉਂਕਿ ਅਕਸਰ ਸਭ ਤੋਂ ਪਹਿਲਾਂ ਜਿਹੜਾ ਹਰਮੀਤ ਸਿੰਘ ਚਾਨਾ ਹੋਰਾਂ ਦਾ ਮੈਸੇਜ ਸਾਡੇ ਤੱਕ ਪਹੁੰਚਦਾ ਹੁੰਦਾ ਸੀ ਪ੍ਰੋਗਰਾਮਾਂ ਚ, ਪਰ ਅੱਜ ਕੱਲ ਉਹ ਕਾਫੀ ਮੈਨੂੰ ਲੱਗਦਾ ਰੁਝੇਵਿਆਂ ਦੇ ਵਿੱਚ ਬਿਜ਼ੀ ਨੇ, ਇਸ ਕਰਕੇ ਉਹਨਾਂ ਦਾ ਜਿਹੜਾ ਮੈਸੇਜ ਆ ਥੋੜਾ ਲੇਟ ਹੋ ਜਾਂਦਾ। ਤੇ ਹੁਣ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਗੇ ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬੇਨ ਵਾਲੇ ਵੀ ਸਾਡੇ ਨਾਲ ਜੁੜੇ ਆ ਜੀ, ਤੇ ਹਰਪ੍ਰੀਤ ਸਿੰਘ ਵੱਲੋਂ ਕਹਿੰਦੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ, ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਵਿਹੜੇ ਚ ਬੈਠੇ ਸਾਰੇ ਸਰੋਤਿਆਂ ਨੂੰ, ਤੇ ਤੁਹਾਡਾ ਤੇ ਘਰ ਪਰਿਵਾਰ ਦਾ ਤੇ ਵਿਹੜੇ ਚ ਬੈਠੇ ਸਾਰਿਆਂ ਦਾ ਹਾਲ ਚਾਲ ਪੁੱਛ ਰਹੇ, ਹਾਲ ਚਾਲ ਬਹੁਤ ਵਧੀਆ ਜੀ, ਤੇ ਤੁਹਾਡਾ ਵੀ ਹਾਲ ਚਾਲ ਵਧੀਆ ਹੋਵੇ ਇਸ ਦੀ ਆਸ ਕਰਦੇ ਆ। ਤੇ ਬਰਾੜ ਸਾਹਿਬ ਕਹਿੰਦੇ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ, ਇਹੀ ਅਰਦਾਸ ਹੈ ਰੱਬ ਅੱਗੇ।
ਬਹੁਤ ਮਿਹਰਬਾਨੀ ਜੀ
ਜੀ। ਤੇ ਅੱਗੇ ਸਤਵੀਰ ਲੱਖਾ ਸਾਡੇ ਨਾਲ ਜੁੜੇ ਨੇ, ਤੇ ਵੈਰੀ ਗੁੱਡ ਮਿੰਟੂ ਬਾਈ ਜੀ, ਸੋ ਮੈਨੂੰ ਲੱਗਦਾ ਕਿ ਉਹਨਾਂ ਨੇ ਲੇਖ ਦੇ ਬਾਰੇ ਚ ਤੇ ਨਾਲ ਨਾਲ ਤੁਹਾਡੀ ਗੱਲਬਾਤ ਨੂੰ ਪਸੰਦ ਕੀਤਾ।
ਬਹੁਤ ਮਿਹਰਬਾਨੀ
ਜੀ। ਤੇ ਸਾਡੇ ਨਾਲ ਅੱਗੇ ਰਵਿੰਦਰ ਸਿੰਘ ਹੈਰੀ ਚਾਨਾ ਇੱਕ ਵਾਰ ਫੇਰ ਜੁੜੇ ਆ ਜੀ। ਹਰਮੀਤ ਸਿੰਘ ਚਾਨਾ ਪਲੀਜ਼ ਭੈਣ ਜੀ, ਅੱਛਾ ਜੀ
ਕਿਸੇ ਦਾ ਹੋਰ ਯੂਜ਼ ਕੀਤਾ,
ਓਕੇ ਓਕੇ, ਤਾਂ ਹੀ ਜੀ ਤਾਂ ਹੀ ਠੀਕ ਹੈ ਠੀਕ ਹੈ, ਉਹਨਾਂ ਨੇ ਮੈਸੇਜ ਜਿਹੜਾ ਉਹ ਫੋਨ ਨੰਬਰ ਤੋਂ ਕੀਤਾ, ਸੋ ਇਸੇ ਕਰਕੇ ਸਾਡੇ ਕੋਲ ਪਛਾਣ ਨਹੀਂ ਹੋਇਆ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਹਾਜ਼ਰੀ ਲਗਵਾਉਣ ਦੇ ਲਈ। ਤੇ ਅੱਗੇ ਸੰਦੀਪ ਰਾਏ ਸਾਡੇ ਨਾਲ ਜੁੜੇ ਆ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕਹਿੰਦੇ ਪ੍ਰੋਗਰਾਮ ਵਧੀਆ ਜੀ, ਪਰ ਕਈ ਵਾਰੀ ਲੋਕੀ ਆਪ ਦੀ ਨਿਮਰਤਾ ਦਾ ਫਾਇਦਾ ਵੀ ਚੁੱਕ ਲੈਂਦੇ ਆ।
ਚੱਕ ਲੈਂਦੇ ਜੀ, ਉਹਨਾਂ ਨੂੰ ਚੱਕਣਾ ਚਾਹੀਦਾ, ਜਿਹੜਾ ਫਾਇਦਾ ਚੱਕਦਾ ਨਾ ਉਹਨੂੰ ਚੱਕ ਲੈਣ ਦਿਓ, ਪਰ ਤੁਹਾਨੂੰ ਪਤਾ ਨਾ ਇਹ ਤੁਹਾਡੇ ਤੋਂ ਫਾਇਦਾ ਚੱਕ ਰਿਹਾ, ਤਾਂ ਤੁਸੀਂ ਉਹਨੂੰ ਉਹ ਜਿਹਾ ਟ੍ਰੀਟ ਕਰ ਸਕਦੇ ਹੋ, ਉਸ ਟਾਈਮ ਤੁਸੀਂ ਆਪਦੇ ਅੰਦਰ ਹੱਸ ਸਕਦੇ ਹੋ ਵੀ ਦੇਖ ਕਿੰਨਾ ਮੂਰਖ ਆ ਜਿਹੜਾ ਮੇਰੀ ਨਿਮਰਤਾ ਦਾ ਫਾਇਦਾ ਉਠਾ ਰਿਹਾ, ਤੇ ਉਹ ਵਾਹਿਗੁਰੂ ਤੁਹਾਡਾ ਸਾਥ ਦੇਊਗਾ ਜ਼ਰੂਰ ਇਸ ਵਿਸ਼ੇ ਦਿੱਤੇ। ਇੱਧਰ ਮੇਰੇ ਕੋਲ ਸਤਨਾਮ ਲੋਪੋ ਹੋਰਾਂ ਨੇ ਇੱਕ ਫੋਟੋ ਭੇਜੀ ਸੀ ਜੀ, ਤੇ ਉਹ ਕਹਿੰਦੇ ਵੀ ਕਿਸੇ ਇੱਕ ਪਿੰਡ ਦੀ ਫੋਟੋ ਆ ਜੀ, ਅਖਬਾਰ ਦੀ ਕਟਿੰਗ ਲੱਗੀ ਆ, ਤੇ ਉਸ ਪਿੰਡ ਦੇ ਵਿੱਚ ਕਹਿੰਦੇ ਵੀ ਸਾਰੀਆਂ ਪਾਰਟੀਆਂ ਨੇ ਇੱਕੋ ਹੀ ਬੂਥ ਲਾਇਆ ਰਲ ਕੇ ਸਰਪੰਚ ਦੀ ਹਾਜ਼ਰੀ ਦੇ ਵਿੱਚ, ਤੇ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਲਿਖਿਆ ਗਾ ਵੀ ਲੋਕਾਂ ਨੇ ਇੱਕੋ ਥਾਂ ਤੋਂ ਪਰਚੀਆਂ ਲਈਆਂ, ਕੀ ਕਹਿੰਦੇ ਸਾਰੇ ਕਿਤੇ ਹੋ ਸਕਦਾ ਹੈ, ਜੇ ਸੂਜਮਾ ਨਾਂ ਦਾ ਪਿੰਡ ਆ ਜੀ, ਤੇ ਜਿੱਥੇ ਸਾਰੀਆਂ ਪਾਰਟੀਆਂ ਦੇ ਇੱਕੋ ਟੇਬਲ ਦੇ ਉੱਤੇ ਸਰਪੰਚ ਲਾ ਕੇ ਬੈਠਾ ਵੀ ਭਾਈ ਵੋਟ ਤੁਹਾਡਾ ਅਧਿਕਾਰ ਆ, ਜਿਹਨੂੰ ਮਰਜ਼ੀ ਪਾਓ ਆਓ ਤੇ ਪਰਚੀ ਲੈ ਜਾਓ ਉੱਥੇ। ਸੋ ਇਹ ਇੱਕ ਬੜੀ ਵੱਡੀ ਗੱਲ ਆ ਪਿੰਡਾਂ ਦੇ ਵਿੱਚ, ਜੇ ਇੱਦਾਂ ਭਾਈਚਾਰਕ ਸਾਂਝ ਆ ਜੇ ਤਾਂ ਬਹੁਤ ਵੱਡੀ ਗੱਲ ਆ, ਕਿਉਂਕਿ ਤੁਸੀਂ ਦੇਖਿਆ ਹੋਣਾ ਕੱਲ ਵੀ ਬਹੁਤ ਖਬਰਾਂ ਆਈਆਂ, ਬਹੁਤ ਸਾਰੀਆਂ ਲੜਾਈਆਂ ਝਗੜੇ ਹੋਰ ਬਹੁਤ ਕੁਛ ਹੋਇਆ, ਸੋ ਇਹ ਚੀਜ਼ਾਂ ਨਾ ਹੋਣ ਤਾਂ ਜ਼ਿਆਦਾ ਚੰਗਾ
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਬਿਲਕੁਲ ਅੰਤਲੇ ਪੜਾਅ ਤੇ ਪਹੁੰਚ ਚੁੱਕਿਆ, ਤੇ ਗੀਤਾਂ ਦੀ ਫਰਮਾਇਸ਼ ਅੱਜ ਬਹੁਤ ਜ਼ਿਆਦਾ ਆਈ ਸੀ, ਪਰ ਗੀਤ ਅਸੀਂ ਸੁਣਾ ਨਹੀਂ ਸਕੇ, ਇਹਦੇ ਲਈ ਮਾਫ਼ੀ ਵੀ ਚਾਹਾਂਗੇ, ਕਿਉਂਕਿ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਹੀ ਇੰਨੇ ਜ਼ਿਆਦਾ ਆ ਰਹੇ ਆ, ਅਜੇ ਵੀ ਆ ਰਹੇ ਆ, ਤੇ ਉਹਨਾਂ ਮੈਸੇਜਿਸ ਨੂੰ ਲੈਣਾ ਵੀ ਬਹੁਤ ਜ਼ਰੂਰੀ ਹੋ ਜਾਂਦਾ, ਤੇ ਜਦੋਂ ਚਰਚਾ ਕਿਸੇ ਵਿਸ਼ੇ ਦੇ ਉੱਤੇ ਛਿੜਦੀ ਆ ਤੇ ਉਹ ਚਰਚਾ ਜਿਹੜੀ ਆ ਉਹ ਫਿਰ ਕਈ ਵਾਰ ਲੰਬੀ ਹੋ ਜਾਂਦੀ ਆ, ਤੇ ਵਿੱਚ ਬ੍ਰੇਕ ਦਾ ਜਾਂ ਗੀਤ ਦਾ ਸਮਾਂ ਜਿਹੜਾ ਉਹ ਬਚਦਾ ਹੀ ਨਹੀਂ ਆ। ਸੋ ਜਿਹੜੇ ਵੀ ਗੀਤ ਅੱਜ ਫਰਮਾਇਸ਼ ਕੀਤੇ ਗਏ ਦੋਸਤਾਂ ਵੱਲੋਂ, ਅਸੀਂ ਕੋਸ਼ਿਸ਼ ਕਰਦੇ ਆ, ਸਰਬਜੀਤ ਭਾਜੀ ਨੂੰ ਕਹਿੰਦੇ ਆ ਕਿ ਪ੍ਰੋਗਰਾਮ ਤੋਂ ਬਾਅਦ ਉਹ ਸਾਰੇ ਗੀਤ ਜਿਹੜੇ ਆ ਉਹ ਵਾਰੀ ਵਾਰੀ ਸੁਣਾ ਦਿੱਤੇ ਜਾਣ, ਤਾਂ ਕਿ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਹੋ ਸਕੇ। ਤੇ ਜਾਂਦੇ ਜਾਂਦੇ ਇੱਕ ਵਾਰ ਫੇਰ ਮੈਨੂੰ ਲੱਗਦਾ ਕਿ ਸਾਡੇ ਨਾਲ ਬਚਿੱਤਰ ਮਾਡਪੁਲਰ ਵੀ ਜੁੜੇ, ਆਪਾਂ ਉਹਨਾਂ ਦਾ ਮੈਸੇਜ ਲੈ ਲੈਂਦੇ ਆ। ਕਹਿੰਦੇ ਮਿੰਟੂ ਭਾਜੀ ਤੇ ਅਮਨਦੀਪ ਭਾਜੀ ਦਾ ਨੰਬਰ ਭੇਜ ਦਿਓ ਭੈਣ ਜੀ। ਬਿਲਕੁਲ, ਤੁਹਾਨੂੰ ਨੰਬਰ ਜਿਹੜਾ ਜੀ ਆਪਾਂ ਜ਼ਰੂਰ ਸੈਂਡ ਕਰ ਦਿੰਦੇ ਹਾਂ ਬਚਿੱਤਰ ਜੀ। ਤੇ ਹੁਣ ਬਰਾੜ ਸਾਹਿਬ ਆਪਾਂ ਨੂੰ ਮੈਨੂੰ ਲੱਗਦਾ ਇਜਾਜ਼ਤ ਲੈਣੀ ਪੈਣੀ ਹੈ, ਕਿਉਂਕਿ ਸਮਾਂ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ,
ਸਮਾਂ ਹੱਥੋਂ ਨਿਕਲ ਗਿਆ। ਪਰ ਇੱਧਰ ਜਾਂਦੇ ਜਾਂਦੇ ਈਮੇਲ ਜ਼ਰੀਏ ਨਵੀਂ ਮਲਹਾਂਸ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜੀ ਅਮਨ ਐਨ ਅਮਰ ਸਿਸ ਨੂੰ ਪ੍ਰੋਗਰਾਮ ਆਰਟੀਕਲ ਅਸ ਗ੍ਰੇਟ ਆਲ ਗੁੱਡ ਥੈਂਕਸ ਗ੍ਰੇਟ ਸਟਾਰਟ ਆਫ ਆ ਵੀਕ ਬਰਾੜ ਬਾਈ ਜੀ ਦੀ ਲਈ ਚੜ੍ਹਦੀ ਕਲਾ ਜਲਦੀ ਹੀ ਬੈਟਵਲ ਸੂਨ ਦਾ ਉਹਨਾਂ ਨੇ ਲਿਖਿਆ ਜੀ, ਬੈਸਟ ਵਿਸ਼ਿਸ ਭੇਜੀਆਂ ਨਵੀ ਮਲਾਂਸ ਹੋਰਾਂ ਨੇ ਤੇ ਤਰਸੇਮ ਸਿੰਘ ਰਟੌਲ ਹੋਰਾਂ ਨੇ ਸਤਿ ਸ੍ਰੀ ਅਕਾਲ ਹਾਂਜੀ ਬੁਲਾਈ ਹੈ ਤੇ ਕਹਿੰਦੇ ਸਾਡਾ ਧਰਮ ਜ਼ਿਆਦਾ ਕੱਟੜਾ ਇਸ ਗੱਲ ਦੇ ਸੋਚੋ ਇੱਕ ਮੋਨਾ ਬੰਦਾ ਲੰਗਰ ਵਰਤਾ ਸਕਦਾ ਹੈ ਬਣਾ ਸਕਦਾ ਹੈ ਪਰ ਕੜਾਹ ਪ੍ਰਸ਼ਾਦੀ ਦੇਖ ਕੇ ਉਹ ਨਹੀਂ ਵਰਤਾ ਸਕਦਾ। ਬਿਲਕੁਲ ਜੀ ਇੱਕ ਵੱਖਰਾ ਵਿਸ਼ਾ ਤੇ ਇਹਦੇ ਤੇ ਵੀ ਆਪਾਂ ਕਿਸੇ ਦਿਨ ਨਰਸਿੰਘ ਬਾਈ ਪੂਰਨ ਰੂਪ ਚ ਪ੍ਰੋਗਰਾਮ ਕਰਾਂਗੇ। ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਆਪਾਂ ਅਮਰਦੀਪ ਹੁਣ ਇਜਾਜ਼ਤ ਲਈਏ। ਸੱਜਣ ਮਿੱਤਰਾਂ ਦਾ ਪਿਆਰ ਬਹੁਤ ਮਿਲਿਆ, ਸਤਿਕਾਰ ਮਿਲਿਆ ਤੇ ਮੈਂ ਜਿੰਨੀ ਕੁ ਹਾਜ਼ਰੀ ਲਵਾ ਸਕਦਾ ਸੀ ਮੈਂ ਉਨੀ ਕੁ ਲਵਾਈ। ਧੰਨਵਾਦ ਅਮਰਦੀਪ ਹੋਰਾਂ ਦਾ ਜਿਨ੍ਹਾਂ ਨੇ ਮੇਰਾ ਅੱਜ ਸਾਥ ਦਿੱਤਾ, ਕਿਉਂਕਿ ਜ਼ਿਆਦਾ ਨਹੀਂ ਮੈਂ ਬੋਲ ਸਕਦਾ ਸੀ। ਸੋ ਕੋਸ਼ਿਸ਼ ਕਰਦੇ ਹਾਂ ਜੀ ਇੱਕ ਦੋ ਪ੍ਰੋਗਰਾਮਾਂ ਬਾਅਦ ਜਿਹੜੀ ਗੱਡੀ ਲੀਹ ਤੇ ਲੈ ਕੇ ਆਈਏ, ਨਾਰਮਲ ਹੋਈਏ ਜ਼ਿੰਦਗੀ ਦੇ ਵਿੱਚ ਤੇ ਇਹੀ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਉਮੀਦ ਹੈ ਇਹ ਦੁਆਵਾਂ ਅਰਦਾਸਾਂ ਛੇਤੀ ਕੰਮ ਕਰਨਗੀਆਂ। ਸੋ ਇਜਾਜ਼ਤ ਲਈਏ ਮਤਲਬ
ਜੀ ਬਿਲਕੁਲ ਤੇ ਮੈਨੂੰ ਮੈਲਬਨ ਤੋਂ ਇਜਾਜ਼ਤ ਦਿਓ ਦੋਸਤੋ, ਪਰ ਆਪਾਂ ਕੱਲ ਫੇਰ ਲਹਿਰਾਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹਾਜ਼ਰੀ ਲਗਵਾਵਾਂਗੇ 8 ਵਜੇ ਤੋਂ 10 ਵਜੇ ਤੱਕ। ਤੇ ਹੁਣ ਮੇਰੇ ਵੱਲੋਂ ਤੇ ਮਿੰਟੂ ਬਰਾੜ ਜੀ ਵੱਲੋਂ ਤੇ ਉਧਰੋਂ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਇਸ ਵੇਲੇ ਸਰਬਜੀਤ ਸਿੰਘ ਹੋਰੀ ਵੀ ਸਪੋਰਟ ਕਰ ਰਹੇ ਨੇ ਸਾਡੇ ਸਾਰਿਆਂ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ।
ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕ੍ਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ 4-20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ 'ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135882। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ 'ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋ, ਮੈਲਬੋਰਨ। ਫੋਨ ਨੰਬਰ 0387590629।
ਮੋਰਿੰਡਾ ਮੋਟਰਸ ਕਾਲਪੰਚਰ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ।
ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
0433-552-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫਿਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadhere jankari layi visit karo www.plfs.com.au.
Yaad rakhyo number 0433-552-127.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ,
ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਚਲਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ, ਸੁਣ ਚਲਖੇ ਦੀ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ, ਮੇਰੇ ਦਿਲ ਵਿੱਚੋਂ ਉੱਠਦੀ ਏ ਹੋ, ਮੇਰੇ ਦਿਲ ਵਿੱਚੋਂ ਉੱਠਦੀ ਏ ਹੋ, ਮਾਇਆ ਮੈਨੂੰ ਯਾਦ ਆਉਂਦਾ, ਸੁਣ ਚਲਖੇ ਮਿੱਠੀ ਮਿੱਠੀ ਕੂਕ ਮਾਇਆ ਮੈਨੂੰ ਯਾਦ ਆਉਂਦਾ, ਸੁਣ ਚਲਖੇ ਦੀ ਮਿੱਠੀ ਮਿੱਠੀ ਹੁਣ ਹੱਸਣ